ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਆਪ ਦਾ ਬੜਾ ਹੀ ਹਾਰਦਿਕ ਸਵਾਗਤ ਕਰਦਾ ਹਾਂ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਅਤੇ ਅਰਦਾਸ ਕਰਦਾ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ, ਖੁਸ਼ੀਆਂ ਅਤੇ ਖੇੜਿਆਂ ਦੇ ਵਿੱਚ ਹੋਵੋਗੇ। ਆਓ ਫਿਰ ਆਪਾਂ ਸਾਰੇ ਸਰਬੱਤ ਦੇ ਭਲੇ ਦਾ ਨਾਰਾ ਬੁਲੰਦ ਕਰੀਏ ਔਰ ਦਿਲ ਦੀਆਂ ਗਹਿਰਾਈਆਂ ਤੋਂ ਭਲਾ ਮੰਗੀਏ। ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ 8:02 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਤੇ ਦਿਨ ਐਤਵਾਰ ਚੜ੍ਹ ਚੁੱਕਾ। 16 ਅਗਸਤ 2020 ਤੇ ਐਡਲੇਡ ਦੇ ਵਿੱਚ 7:32 ਹੈ ਸਵੇਰ ਦੇ, ਪਰਥ ਦੇ ਵਿੱਚ 6:02। ਭਾਰਤ ਦੇ ਵਿੱਚ ਵੱਡਾ ਤੜਕਾ ਹੈ, 3:32, ਲੰਡਨ ਦੇ ਵਿੱਚ 11:02 ਤੇ ਰਾਤ ਦੇ 15 ਅਗਸਤ ਹੀ ਚੱਲ ਰਿਹਾ ਔਰ 15 ਅਗਸਤ ਹੀ ਅਮਰੀਕਾ ਮਹਾਂਦੀਪਾਂ ਦੇ ਵਿੱਚ, ਨਿਊਯਾਰਕ ਤੇ ਉਧਰ ਕੈਨੇਡਾ ਦੇ ਟੋਰੋਂਟੋ ਸ਼ਹਿਰ ਦੇ ਵਿੱਚ 6:02 ਸ਼ਾਮ ਦੇ ਨੇ ਔਰ ਦੁਪਹਿਰ ਢਲ ਰਹੀ ਹੈ, 3:02 ਨੇ ਵੈਨਕੂਵਰ ਅਤੇ LA ਦੇ ਵਿੱਚ। ਸੋ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ, ਜੀ ਆਇਆਂ ਨੂੰ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ। ਦਲਜੀਤ ਸਿੰਘ ਮਹਿਤਾ ਚੌਂਕ ਹੁਣ ਨੇ ਸਹਿਜ ਪਾਠ ਆਰੰਭ ਕੀਤਾ ਹੋਇਆ। ਸੋ ਹਰਮਨ ਰੇਡੀਓ ਦੇ ਇਸ ਉਪਰਾਲੇ ਦੇ ਨਾਲ ਬਹੁਤ ਸੱਜਣ ਜੁੜੇ ਹੋਏ ਨੇ, ਪਾਠ ਕਰ ਰਹੇ ਨੇ, ਸੁਣ ਰਹੇ ਨੇ ਤੇ ਨਾਲ ਦੀ ਨਾਲ ਡੈਰੀ ਵੀ ਲਾਈ ਹੋਈ ਹੈ ਉਹਨਾਂ ਨੇ, ਥੋੜੇ ਜਿਹੇ ਪਿੱਛੇ ਵੀ ਨੇ ਪਰ ਕਈ ਸਟਾਰਟ ਵੀ ਕਰ ਰਹੇ ਨੇ। ਸਾਰੇ ਪਾਠ ਦੇ ਐਪੀਸੋਡ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਚੱਲ ਰਿਹਾ ਹਰਮਨ ਰੇਡੀਓ ਤੇ, ਉਹ ਪੋਡਕਾਸਟ ਦੇ ਵਿੱਚ ਅਵੇਲੇਬਲ ਨੇ। ਸੋ ਤੁਸੀਂ ਕਿਸੇ ਵੀ ਟਾਈਮ ਸੁਣ ਸਕਦੇ ਹੋ, ਕਰ ਸਕਦੇ ਹੋ ਔਰ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜ਼ਰੂਰ ਪਾਠ ਕਰਨਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦਾ। ਗੁਰੂ ਦੀ ਸੁਣਨੀ ਚਾਹੀਦੀ ਹੈ, ਗੁਰੂ ਨੂੰ ਜਾਣਨਾ ਚਾਹੀਦਾ ਹੈ। ਕੱਲਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਉਸ ਦੇ ਉੱਤੇ ਫਿਰ ਅਸੀਂ ਅਮਲ ਵੀ ਕਰਾਂਗੇ, ਅਮਲ ਵੀ ਕਰਨਾ, ਇਹ ਵੀ ਅਹਿਦ ਕਰਨੀ ਹੈ ਤੇ ਹੋਰ ਧਾਰਮਿਕ ਗ੍ਰੰਥ ਵੀ ਅਸੀਂ ਸਤਿਕਾਰ ਸ਼ਰਧਾ ਦੇ ਨਾਲ ਪੜ੍ਹਨੇ ਨੇ ਅਗਰ ਸਾਨੂੰ ਮੌਕਾ ਮਿਲਿਆ। ਸੋ ਮਿੱਤਰ ਪਿਆਰਿਓ, ਤੁਸੀਂ ਜੁੜਦੇ ਹੋ ਅੱਜ, ਮਿੰਟੂ ਬਰਾੜ ਭਾਅ ਜੀ ਆਣਗੇ ਪ੍ਰੋਗਰਾਮ ਦੇ ਵਿੱਚ ਤੇ ਨਾਲ ਗੱਜਣ ਵਾਲਾ ਬਾਈ ਜੀ ਆਣਗੇ, ਇੱਕ ਬਹੁਤ ਹੀ ਅਲਹਿਦਾ ਸਟੋਰੀ, ਖੁੱਲੀ ਸਟੋਰੀ ਲੈ ਕੇ ਆਉਣਗੇ। ਪਿਛਲੇ ਹਫ਼ਤੇ ਬੜੀ ਵਧੀਆ ਉਹਨਾਂ ਨੇ ਸਟੋਰੀ ਸੁਣਾਈ ਸੀ। ਇਸ ਤੋਂ ਇਲਾਵਾ ਥੋੜ੍ਹੇ ਮੈਂ ਗੀਤ ਲਾਵਾਂਗਾ ਤੇ ਫਰਮਾਇਸ਼ਾਂ ਵੀ ਆਈਆਂ ਸੀ ਕੱਲ ਤੇ ਸੁਰਿੰਦਰ ਭਾਅ ਜੀ ਤੁਹਾਡਾ ਗੀਤ ਜਿਹੜਾ ਨਾ ਹਾਈ ਕੁਆਲਿਟੀ ਸਾਨੂੰ ਲੱਭਿਆ ਨਹੀਂ ਹੈਗਾ, ਮੇਰੇ ਸਿਸਟਮ 'ਚ ਨਹੀਂ ਹੈਗਾ, ਪਰ ਮੈਂ ਰਿਪਲੇਸਮੈਂਟ ਦੇ ਵਿੱਚ ਹੋਰ ਵਧੀਆ ਗੀਤ ਸੁਣਾਵਾਂਗਾ ਤੇ ਬਾਕੀ ਕੱਲ ਇੱਕ ਸਵਾਲ ਆਇਆ ਸੀਗਾ ਸਮੀਰ ਪੌਲ ਹੋਣਾ ਦਾ, ਉਹ ਥੋੜ੍ਹਾ ਜਿਹਾ ਡੂੰਘਾ ਸੀ ਸਵਾਲ ਤੇ ਮੈਂ ਥੋੜ੍ਹਾ ਬਾਅਦ 'ਚ ਦੇਖਿਆ, ਸੋਚਿਆ ਮੈਂ ਅੱਜ ਸਵੇਰੇ ਕਰਾਂਗਾ। ਇਹ ਸਵਾਲ ਬਹੁਤ ਕਾਮਨ ਹੈ, ਅਕਸਰ ਇਹ ਹੈ, ਅਗਰ ਅਸੀਂ ਇਹਨੂੰ ਸਮਝ ਲਿਆ ਨਾ ਇਸ ਕੋਨਸੈਪਟ ਨੂੰ, ਤਾਂ ਸਮਝ ਲਓ ਅਸੀਂ ਕਾਫੀ ਤਰੱਕੀ ਕਰ ਲਈ ਹੈ ਅਧਿਆਤਮ ਦੇ ਉੱਤੇ, ਸਪਿਰਚੁਅਲਿਜ਼ਮ ਦੇ ਉੱਤੇ। ਇੱਕ ਸ਼ੰਕਾ ਆਉਂਦਾ ਆ ਜਿਸ ਦੇ ਵਿੱਚ ਗੁਰਬਾਣੀ ਕਹਿੰਦੀ ਹੈ ਕਿ ਜਾਂ ਅਧਿਆਤਮ ਦੇ ਵਿੱਚ ਕਿਹਾ ਜਾਂਦਾ ਆ, ਗੁਰਪੀਰ ਕਹਿੰਦੇ ਨੇ ਕਿ ਅਗਰ ਤੁਹਾਡੇ ਕਰਮਾਂ 'ਚ ਹੋਇਆ ਤਾਂ ਤੁਹਾਨੂੰ ਮਿਲਣਾ ਆ, ਮਤਲਬ ਪ੍ਰੀ ਡੈਸਟਿਨਡ ਹੈ ਜੋ ਕੁਛ ਤੁਹਾਨੂੰ ਮਿਲਣਾ ਨਾ, ਇਹ ਸਾਰਾ ਪਲੈਨਡ ਹੈ, ਪ੍ਰੀ ਡੈਸਟਿਨਡ ਹੈ। ਇਹ ਤੁਹਾਨੂੰ ਮਿਲਣਾ ਹੈ ਅਗਰ ਤੁਹਾਡੇ ਕਰਮਾਂ ਦੇ ਵਿੱਚ ਹੋਇਆ। ਅਤੇ ਫਿਰ ਉਸ ਤੋਂ ਬਾਅਦ ਸਵਾਲ ਕੀ ਆਉਂਦਾ ਮਨ ਦੇ ਵਿੱਚ, ਅਤੇ ਸਮੀਰ ਪੌਲ ਹੁਣਾਂ ਨੇ ਬਹੁਤ ਹੀ ਸਹੀ ਰਮਜ ਪਕੜੀ ਹੈ। ਕਹਿੰਦੇ ਭਾਅ ਜੀ ਵੀ ਮੇਰੇ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਜੇਕਰ ਜੋ ਵੀ ਹੋ ਰਿਹਾ ਹੈ ਉਹ ਸਭ ਓਅੰਕਾਰ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ ਤੇ ਮੈਂ ਕਿਵੇਂ ਆਪਣੇ ਆਪ ਨੂੰ ਇਸ ਜਹਾਨ ਵਿੱਚ ਰਹਿ ਕੇ ਵੀ ਆਪਣੇ ਅੰਦਰ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਲਵਾਂ। ਸਵਾਲ ਹੈ ਕਿ ਅਗਰ ਸਾਰਾ ਕੁਛ ਭਾਣੇ ਚ ਹੀ ਹੋ ਰਿਹਾ ਹੈ ਫਿਰ ਮੇਰੀ ਕੀ ਔਕਾਤ ਹੈ, ਐਜ਼ ਏ ਪਰਸਨ ਸਾਡੀ ਕੀ ਔਕਾਤ ਹੈ ਕਿ ਅਸੀਂ ਫੋਰਸਫੁਲੀ ਜਾਂ ਕਹਿ ਲਓ ਕਿ ਉਸ ਦੇ ਨਾਲ ਜੋੜਨ ਦੀ ਟਰਾਈ ਕਰੀਏ। ਕਿਵੇਂ ਇਸ ਗੱਲ ਦਾ ਜਵਾਬ ਲਵਾਂ ਕਿ ਮੈਂ ਉਸ ਦਾ ਕਿਵੇਂ ਇਸ ਦਾ ਜਵਾਬ ਲਵਾਂ ਕਿ ਉਸ ਦਾ ਮੈਨੂੰ ਇਸ ਧਰਤੀ ਤੇ ਭੇਜਣ ਦਾ ਮੰਤਵ ਕੀ ਹੈ, ਸੋ ਪਰਪਸ ਕੀ ਹੈ। ਇਹੀ ਸਵਾਲ ਜਿਹੜਾ ਹੈ ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਰਕਲਸ ਦੇ ਵਿੱਚ ਘੁੰਮਦਾ ਹੈ, ਘੁੰਮੇ ਜਾ ਰਿਹਾ। ਤੇ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹ ਜਿਹੜੀ ਸ੍ਰਿਸ਼ਟੀ ਚੱਲ ਰਹੀ ਹੈ, ਬ੍ਰਹਿਮੰਡ ਚੱਲ ਰਿਹਾ ਹੈ, ਚੰਦ ਤਾਰੇ ਗਲੈਕਸੀਜ, ਇਹ ਸੱਚੇ ਸਭ ਤਾਣ ਸੱਚੇ ਸਭ ਜ਼ੋਰ, ਇਹ ਜਿੰਨਿਆਂ ਨੂੰ ਤੂੰ ਖਿੱਚ ਤੇ ਧੱਕ ਰੱਖੀ ਹੋਈ ਆ ਪਾ ਕੇ ਥਾਂਹੋਂ ਥਾਂ ਭੈ ਦੇ ਵਿੱਚ ਇਹ ਸਾਰੇ ਚੱਲ ਰਹੇ ਨੇ, ਇਹ ਸਾਰੇ ਇੱਕ ਨਿਯਮ ਦੇ ਨਾਲ ਚੱਲ ਰਹੇ ਨੇ, ਵੈਸੇ ਨਹੀਂ ਘੁੰਮੇ ਜਾ ਰਹੇ ਤੁਸੀਂ ਅੱਧੇ ਸੁੱਟ ਦਿਓ ਤੇ ਉਹ ਚੱਲ ਪਿਆ, ਨਹੀਂ ਇੱਕ ਪੂਰੇ ਸਿਸਟਮ ਚ ਚੱਲਦੇ ਨੇ, ਇੱਕ ਮਾਈਕਰੋ ਸੈਕਿੰਡ ਨੈਨੋ ਸੈਕਿੰਡ ਵੀ ਇੱਧਰ ਉੱਧਰ ਨਹੀਂ ਹੋ ਸਕਦੇ। ਹੁਣ ਇਸ ਫੁੱਲ ਸਕੀਮ ਦੇ ਵਿੱਚ ਫਿਰ ਜਿਹੜਾ ਬੰਦਾ ਆ ਉਹ ਕਿਸ ਤਰ੍ਹਾਂ ਉੱਦਮ ਕਰ ਸਕਦਾ ਹੈ। ਅਸਲ ਦੇ ਵਿੱਚ ਗੁਰਬਾਣੀ ਤੇ ਕੋਈ ਵੀ ਅਧਿਆਤਮਕ ਗ੍ਰੰਥ ਹੈ ਉਹ ਸੰਗ੍ਰਹਿ ਹੁੰਦਾ ਹੈ ਬਹੁਤ ਸਾਰੇ ਸਿਧਾਂਤਾਂ ਦਾ। ਕਿਉਂਕਿ ਚਲੋ ਆਪਾਂ ਜੇ ਹੁਣ ਗੁਰਬਾਣੀ ਤੇ ਫੋਕਸ ਰੱਖਣਾ ਹੈ, 501 ਸਾਲ ਦਾ ਐਕਸਪੀਰੀਅੰਸ ਅਧਿਆਤਮ ਸਪਿਰਚੁਅਲ ਐਕਸਪੀਰੀਅੰਸ ਵੱਖਰੇ ਵੱਖਰੇ ਐਂਗਲ ਤੋਂ ਹੈ। ਹੁੰਦਾ ਕੀ ਹੈ ਕਿ ਅਸੀਂ ਕਈ ਵਾਰੀ ਇੱਕ ਸ਼ਬਦ ਕਿਸੇ ਹੋਰ ਸਟੇਜ ਦਾ ਪੜ੍ਹਦੇ ਹਾਂ ਤੇ ਦੂਸਰਾ ਸ਼ਬਦ ਅਸੀਂ ਹੋਰ ਸਟੇਜ ਦਾ ਪੜ੍ਹ ਲੈਂਦੇ ਹਾਂ, ਸਾਨੂੰ ਉਹੀ ਕਨਸੈਪਟ ਵਿਰੋਧਾਭਾਸ ਲੱਗਦਾ ਹੈ। ਹੁਣ ਫੋਰ ਐਗਜ਼ਾਮਪਲ ਕਿ ਜਦੋਂ ਤਾਂ ਅਸੀਂ ਅਧਿਆਤਮ ਦੇ ਉੱਤੇ ਜਾਣਾ ਹੁੰਦਾ, ਅਸੀਂ ਇੱਧਰ ਸਾਡੇ ਇਸ ਰਾਹ ਦੇ ਉੱਤੇ ਤੁਰਨਾ ਹੁੰਦਾ ਤਾਂ ਸਾਡੇ ਮਨ ਦੇ ਵਿੱਚ ਬੈਰਾਗ ਹੁੰਦਾ, ਅਸੀਂ ਇਹ ਦੁਨੀਆਂ ਨੂੰ ਝੂਠੀ ਝੂਠੀ ਕਹੀ ਜਾਂਦੇ ਹਾਂ, ਉਦੋਂ ਇੱਦਾਂ ਫੀਲ ਹੁੰਦਾ ਵੀ ਕੁਛ ਨਹੀਂ ਚੰਗਾ ਲੱਗਦਾ, ਉਦੋਂ ਇਹ ਮਾਇਆ ਜਿਹੜੀ ਹੈ ਇਹ ਨਾਗਣੀ ਲੱਗਦੀ ਹੈ ਕਿ ਮੇਰਾ ਦਿਲ ਚ ਵੀ ਨਹੀਂ ਲੱਗਦਾ, ਇਹ ਵੀ ਸੈਟਿਸਫੈਕਸ਼ਨ ਨਹੀਂ ਦੇ ਰਹੀ ਮੈਨੂੰ, ਆਹ ਚੀਜ਼ ਜਿਹੜੀ ਹੈ ਇਹ ਵੀ ਚੰਗਾ ਨਹੀਂ ਲੱਗ ਰਿਹਾ ਮੈਨੂੰ, ਆ ਕੋਠੇ ਮੰਡਪ ਮਹਿਲ ਮਾੜੀਆਂ ਇਹ ਵੀ ਨਹੀਂ ਚੰਗਾ ਲੱਗ ਰਿਹਾ ਮੈਨੂੰ, ਕੁਛ ਵੀ ਨਹੀਂ ਚੰਗਾ ਲੱਗ ਰਿਹਾ। ਉਹ ਬੈਰਾਗਮਈ ਹੁੰਦੀ ਹੈ ਵੀ ਮੈਨੂੰ ਇੱਕ ਪ੍ਰੀਤਮ ਦੀ ਯਾਦ ਜਿਹੜੀ ਹੈ ਉਹੀ ਚੰਗੀ ਲੱਗ ਰਹੀ ਹੈ, ਮੇਰਾ ਦਿਲ ਕਰਦਾ ਮੈਂ ਉਹਨੂੰ ਮਿਲਾਂ। ਸੋ ਇਸ ਕਰਕੇ ਉਹਦੇ ਮਿਲਣ ਫੋਕਸ ਹੁੰਦਾ ਮਿਲਣ ਦਾ ਤੇ ਸਾਨੂੰ ਬਾਕੀ ਕੁਛ ਚੰਗਾ ਨਹੀਂ ਲੱਗਦਾ ਹੁੰਦਾ। ਪਰ ਬਹੁਤ ਸਾਰੇ ਸ਼ਬਦ ਜਿਹੜੇ ਆ ਉਹ ਸ਼ੁਰੂਆਤੀ ਦੌਰ ਦੇ ਲਈ ਲਿਖੇ ਗਏ ਨੇ, ਉਸ ਬਰਾਗ ਨੂੰ ਮੈਨੇਜ ਕਿੱਦਾਂ ਕਰਨਾ ਉਸ ਸੰਦਰਭ ਦੇ ਵਿੱਚ ਲਿਖੇ ਗਏ ਨੇ। ਪਰ ਜਦੋਂ ਸਟੇਜ ਬਾਈ ਸਟੇਜ ਮਿਹਰ ਹੁੰਦੀ ਹੈ ਤਾਂ ਆਨੰਦ ਦੀ ਮਿਹਰ ਆਉਂਦੀ ਹੈ, ਨਾਮ ਦੀ ਮਿਹਰ ਆਉਂਦੀ ਹੈ, ਤਾਂ ਫਿਰ ਉਸ ਨੂੰ ਪਤਾ ਲੱਗਦਾ ਆ ਮਨੁੱਖ ਨੂੰ ਕਿ ਇਹ ਸਾਰਾ ਕੁਛ ਸੱਚਾ, ਉਹਦੇ ਤ੍ਰਿਪਤੀ ਹੋ ਜਾਂਦੀ, ਜਿਹੜਾ ਬਰਾਗ ਹੈ ਉਹ ਆਨੰਦ ਚ ਬਦਲ ਜਾਂਦਾ ਆ, ਬਰਾਗ ਰਹਿੰਦਾ ਹੀ ਨਹੀਂ। ਫਿਰ ਉਹੀ ਜਿਹੜੀ ਕੁਦਰਤ ਹੈ, ਉਹੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਬਰਾਗ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ ਉਹ ਫਿਰ ਸੱਚੀਆਂ ਲੱਗਣ ਲੱਗ ਜਾਂਦੀਆਂ, ਫਿਰ ਬਲਿਹਾਰੇ ਜਾਣ ਲੱਗ ਪੈਂਦੇ ਆ। ਸੋ ਮੈਨੂੰ ਲੱਗਦਾ ਤੁਸੀਂ ਮੇਰਾ ਪੁਆਇੰਟ ਸਮਝ ਗਏ ਹੋਵੋਗੇ ਕਿ ਗੁਰਬਾਣੀ ਦੇ ਵਿੱਚ ਵੱਖਰੇ ਵੱਖਰੀਆਂ ਸਟੇਜਾਂ ਵਾਸਤੇ ਵੱਖਰੇ ਵੱਖਰੇ ਸਿਧਾਂਤ ਔਰ ਸ਼ਬਦ ਦਰਜ ਨੇ ਔਰ ਬੜੇ ਬੜੇ ਵੱਖਰੇ ਐਂਗਲ ਤੋਂ। ਸੋ ਜੇ ਅਸੀਂ ਇਹਨੂੰ ਇੱਕ ਸ਼ਬਦ ਇੱਥੋਂ ਚੱਕ ਲਿਆ, ਇੱਕ ਉੱਥੋਂ ਚੱਕ ਲਿਆ, ਇੱਕ ਉੱਥੋਂ ਚੱਕ ਲਿਆ, ਉਹ ਫਿਰ ਸਾਨੂੰ ਵਿਰੋਧਾਭਾਸ ਕਈ ਵਾਰੀ ਲੱਗਣ ਲੱਗ ਜਾਂਦੇ ਨੇ। ਪਰ ਜਿਹੜਾ ਓਵਰਆਲ ਸਿਧਾਂਤ ਹੈ ਉਹ ਸਾਨੂੰ ਸਮਝਣ ਦੀ ਲੋੜ ਹੈ ਇਹਦੇ ਵਿੱਚ। ਤੇ ਜਿਹੜੇ ਇਹ ਸ਼ਬਦ ਨੇ ਕਿ ਇਹ ਕੁਛ ਇਹ ਸਾਰਾ ਕੁਛ ਪ੍ਰੀ ਪਲੈਨਡ ਹੈ, ਸਾਰਾ ਕੁਛ ਹੈਗਾ, ਇਹ ਅਸਲ ਦੇ ਵਿੱਚ ਇਹ ਜਿਹੜੇ ਬੰਦਿਆਂ ਨੂੰ ਸਮਝ ਆ ਗਈ ਹੈ मुक्ति हो गई है, जिन्हां नूं पता लग गया शब्द नाम दी प्रकाश हो गया अंदर, उन्हां नूं फिर समझ आउंदी है कि सारा कुछ वैल प्लैंड है। असी पहली स्टेज दे उत्ते ही नहीं कह सकते कि यह सारा कुछ वैल प्लैंड है, क्योंकि सन जे इन्ना पता ही हो फिर आप इधर तुरीए क्यों। सो एक होर एग्जाम्पल दवांगा मैं, कहिंदे भी गुरु साहब का शब्द है तीजे पातशाह का शब्द, सारे वैसे तो पढ़न दे लायक पर इस संदर्भ दे विच वह कहिंदे ने कि एक ना मनमुख शब्द न भावे बंधन बंध पवाया, कि उन्होंने शब्द चंगा नहीं लगता, वह बंधना दे विच बंद होए ने, वह घूम रहे ने बंधना च बन हो गए। लख चौरासी फिर फिर आवे विरथा जन्म गवाया, सो वह लख चौरासी की जूनों के निकलते साइकल आई जाते हैं, आई जाते हैं फिर जन्म लेंदे ने फिर गवा लेंदे ने। हुण दूसरे पासे जिहड़े भगत ने कहिंदे भगता मन आनंद है सच्चे शब्द रंग राते, वह शब्द उही है, मनमुखां वास्ते भी शब्द उही है तो गुरमुखां वास्ते भी शब्द उही है, मनमुखां नूं चंगा नहीं लगता तो भगत जिहड़े आ उह शब्द विच रंगे रहिंदे ने। अंदिन गुण गावे सद निर्मल सहजे नाम समाते, वह गुण गा के उहदे सहजे सहज उह नाम दे विच समा जांदे ने। हुण उह तों बाद आ जांदी है कर्म दी गल, जिहड़े बंदे या जिहड़े भगत जिहड़े ने उह मेहनत दे राह ते तुरदे ने, इस राह ते तुरदे ने, अपने कमकार भी करी जांदे ने, अपनी गृहस्थी भी करी जांदे ने, ते नाल दी नाल जिहड़ा दूजियां अलामतां जिहड़ियां असीं सहेड़ियां होईयां ने, घूमना फिरना पब्बी क्लबी जाना यह सारिया छड्ड दिंदे ने, आ जिहड़ा सोशल मीडिया दे टाइम वेस्ट करी जाना, बहस बसाई च करी जाना, यह छड्ड के जदों फोकस करदे ने शब्द दे उत्ते तां मेहनत करनी शुरू कर दिंदे ने। हुण उत्थे सब कुछ करते बस है, फिर प्रसाद दे रूप दे विच उह चीज़ मिलदी है जदों अपने आप दी प्योरिटी हो जांदी है, जदों अपने आप नूं असीं प्योर कर लैंदे ना अवगुणा तों तां फिर उह अपने आप अंदर आ जांदी है। फिर किद्दां आंदी है, कहिंदे आपे करे कराए आपे, फिर समझ आउंदी है कि जो कर रहा सी वह मेरे अंदरों उही शुद्धिकरण कर रहा सी, मेरा मैनू उही प्योरीफाई कर रहा सी। कहिंदे एक ना सुत्तियां दे जगाए, कहिंदे उहनां नूं फिर सुत्तियां पियां नूं जगा के उह दात बख्शदा है। आपे करे कराए आपे, एक ना सुत्तियां दे जगाए, आपे मेल मिलाएंदा नानक शब्द समाए, वह अपने आप फिर मेल मिला शब्द सुना के नाम की दात बख्शदा है। सो ये बड़े जदों इन्हां इन्हां कॉन्सैप्ट नाल प्यार हो जाता है तो बहुत चंगा लगता। एक शब्द होर थोड़े नाल मैं सांझा करांगा दो तीन मिनटां दे विच, कि मैं किताब च भी लिखिया मंदावनी दे विच भी लिखिया होया कि इस शब्द की रेफरेंस दिती है कि यह सारी धरती साज के जीवां नूं इस दे विच पा दिता है। हुण असी अपनी मर्जी दे नाल उड़ नहीं सकते, असी स्पेस तो बाहर नहीं जा सकते एज ए ह्यूमन, सानू वह करन दे लई सानू पंछी दा रूप धारण करना पवेगा, उहदे प्रिंसीपल अपनाने पवेगा, जहाज बनाना पवेगा फिर उड़ांगे, असी आप नहीं उड़ सकते। सो एक तरह नाल इह ग्राउंड बनाती, कहिंदे पहलवानड़ा हौंग साई का पहलवानड़ा, मैं गुरमिल उच्च दमालड़ा, सब हुई छिंझ इकट्ठियां दो बैठा वेखे आप जीओ। यह धरती दे उत्ते जीव पाते रंगी रंगी भाती कर कर ते उन्हां नूं एक मौका देता भी तुसी इन्हां इन्हां रूल्स दे उत्ते, सियाने दसदे ने कि 96 रूल एक बंदे दे उत्ते लागू हुंदे ने इस ब्रह्मंड दे, ते इन्हां रूल्स नूं तोड़ के फिर बाहर जाया जा सकता, अगर टुटे टुटदे नहीं भाणे तो बाहर नहीं होया जा सकता। सो ਇਹ ਸਾਨੂੰ ਇੱਕ ਉਹਨੇ ਗਰਾਊਂਡ ਦੇ ਦਿੱਤਾ ਘੁਲਣ ਵਾਸਤੇ। ਹੁਣ ਇਹਦੇ ਵਿੱਚ ਹੋਰ ਭਲਵਾਨ ਵੀ ਬੜੇ ਨੇ ਜਿਹੜੇ ਕਿ ਘੁਲ ਰਹੇ ਨੇ। ਹੁਣ ਕਹਿੰਦੇ ਵੀ ਮੈਂ ਗਸਾਈ ਦਾ, ਮੈਂ ਉਹਦਾ ਪਹਿਲਵਾਨ ਹਾਂ ਇੱਕ, ਅਤੇ ਮੈਂ ਆਪਣੇ ਗੁਰੂ ਨਾਲ ਮਿਲ ਕੇ ਨਾ ਇਹ ਦਮਾਲਾ ਜਿੱਤਿਆ ਆ, ਸਾਰੀ ਛਿੰਝ ਇਕੱਠੀ ਹੋਈ ਸੀ ਅਤੇ ਉਹ ਬਾਹਰ ਬੈਠਾ ਦੇਖ ਰਿਹਾ ਸੀ। ਸੋ ਉਹਨੇ ਘੁਲਣ ਦੇ ਲਈ ਥਾਂ ਦੇ ਦਿੱਤਾ ਵੀ ਘੁਲੀ ਜਾਓ, ਜਿਹਦੇ ਕੋਲ ਗੁਰ ਹੈਗਾ ਆ ਮੈਂ ਉਹਦੇ ਵੱਲ ਨੂੰ ਨਿਗਾਹ ਕਰਾਂਗਾ। ਵਾਤ ਵੱਜਣ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀ। ਕਹਿੰਦੇ ਢੋਲ ਵੱਜ ਰਹੇ ਸੀ, ਟਮਕਾਂ ਵੱਜ ਰਹੀਆਂ ਸੀ, ਮੱਲ ਜਿਹੜੇ ਨੇ ਉਹ ਬੈਠਕਾਂ ਕੱਢ ਰਹੇ ਸੀ, ਫੇਰੀਆਂ ਪਾ ਰਹੇ ਸੀ, ਤੇ ਕਹਿੰਦੇ ਵੀ ਮੈਂ ਜਿਹੜੇ ਪੰਜ ਜਵਾਨ ਹੈ ਉਹ ਨਿਹੱਥੇ ਕਰ ਦਿੱਤੇ, ਗੁਰੂ ਨੇ ਮੈਨੂੰ ਥਾਪੀ ਦਿੱਤੀ ਸੀ ਤੇ ਮੈਂ ਕੱਢ ਲਿਆ, ਝੰਡੀ ਕੱਢ ਲਈ। ਸਭ ਇਕੱਠੇ ਹੋਏ ਆਇਆ ਘਰ ਜਾਸਣ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਤੇ ਇਸ ਅਖਾੜੇ ਦੇ ਵਿੱਚ ਜਿਹਨੇ ਗੁਰੂ ਦਾ ਨੁਕਤਾ ਜਾਣ ਕੇ, ਮੈਥਡ ਜਾਣ ਕੇ ਉਸ ਨੂੰ ਪਾ ਲਿਆ, ਉਹ ਪਾਰ ਹੋ ਜਾਂਦਾ। ਫੋਰ ਐਗਜ਼ਾਮਪਲ, ਇੱਕ ਕੈਮਿਸਟਰੀ ਦੀ ਕਲਾਸ ਲੱਗੀ ਹੋਈ ਆ, ਅਸੀਂ ਸਾਰੇ ਉਸ ਦੇ ਵਿੱਚ ਬੈਠੇ ਹਾਂ, ਲੈਬੋਰਟਰੀ ਦੇ ਵਿੱਚ ਖੜੇ ਹਾਂ, ਐਕਸਪੈਰੀਮੈਂਟ ਕਰ ਰਹੇ ਹਾਂ, ਕੈਮੀਕਲ ਸਾਰੇ ਉੱਥੇ ਹੀ ਪਏ ਆ। ਹੁਣ ਤੁਹਾਨੂੰ ਪਤਾ ਹੀ ਹੋਣਾ ਕਿ ਜਦੋਂ ਅਸੀਂ ਪੜ੍ਹਦੇ ਸੀ ਤਾਂ ਦੋ ਚੋਂ ਦਾ ਹੀ ਧਿਆਨ ਜ਼ਿਆਦਾ ਟੀਚਰ ਦੇ ਵੱਲ ਰਹਿੰਦਾ ਸੀ, ਬਾਕੀ ਤਾਂ ਅਸੀਂ ਅਲਤਾਂ ਕਰਨ ਵਾਲੇ ਹੀ ਹੁੰਦੇ ਸੀਗੇ। ਸੋ ਟੀਚਰ ਸਾਰਿਆਂ ਨੂੰ ਹੀ ਸਮਝਾ ਰਿਹਾ ਆਹ ਕੈਮੀਕਲ ਇੱਦਾਂ ਪਾਉਣਾ ਤਾਂ ਇਹਦਾ ਆਹ ਰਿਐਕਸ਼ਨ ਹੋਣਾ, ਤੇ ਸਮਝ ਦੋ ਤਿੰਨਾਂ ਕੁ ਨੂੰ ਹੀ ਆਉਂਦੀ ਹੁੰਦੀ ਸੀ। ਸੋ ਟੀਚਰ ਵੱਲੋਂ ਰਹਿਮਤ ਹੋ ਰਹੀ ਆ, ਪਰ ਸਮਝ ਕਿਹਨੂੰ ਆ ਰਹੀ ਆ? ਜਿਹੜਾ ਉੱਧਰ ਨੂੰ ਧਿਆਨ ਦੇ ਰਿਹਾ, ਉਹ ਇੱਕੋ ਜਿੰਨੀ ਰਹਿਮਤ ਕਰ ਰਿਹਾ, ਇੱਕੋ ਜਿੰਨੀ ਨੌਲੇਜ ਦੇ ਰਿਹਾ। ਤੇ ਲੈ ਫਿਰ ਜਿਹਨਾਂ ਨੂੰ ਸਮਝ ਆਉਂਦੀ ਆ ਉਹਨਾਂ ਦੇ ਅੰਦਰੋਂ ਫਿਰ ਸਮਝ ਆ ਜਾਂਦੀ, ਉਹਨਾਂ ਦਾ ਧਿਆਨ ਉੱਧਰ ਨੂੰ ਹੋਇਆ ਹੁੰਦਾ। ਤੇ ਜਦੋਂ ਸਮਝ ਆਉਂਦੀ ਫਿਰ ਪਤਾ ਲੱਗਦਾ ਕਿ ਮੈਨੂੰ ਕਿਉਂ ਸਮਝ ਆਈ, ਕਿਉਂਕਿ ਮੈਂ ਧਿਆਨ ਦੇ ਰਿਹਾ ਸੀ। ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਅਕਾਲ ਪੁਰਖ ਨੇ ਬੰਦੇ ਹੱਥ ਵੀ ਛੱਡ ਦਿੱਤੀਆਂ ਵੀ ਤੂੰ ਕਰ ਲਾ ਜੋ ਕਰਨਾ, ਪਰ ਲਿਮਿਟ ਦੇ ਵਿੱਚ ਰਹਿ ਕੇ, ਤੂੰ ਇਸ ਲਿਮਿਟ ਤੋਂ ਬਾਹਰ ਨਹੀਂ ਜਾ ਸਕਦਾ, ਫਿਰ ਤੇਰੇ ਕਰਮ ਵਿਚਾਰੇ ਜਾਣਗੇ। ਸੋ ਐਵਰੀਥਿੰਗ ਇਜ਼ ਪੋਸੀਬਲ। ਹਾਂ, ਅਗਰ ਅਸੀਂ ਟਰਾਈ ਕਰੀ ਜਾਂਦੇ ਹਾਂ ਫਿਰ ਨਹੀਂ ਮਿਲਦੀ, ਤਾਂ ਇਹਦਾ ਮਤਲਬ ਸਾਡਾ ਗੁਰ ਗਲਤ ਹੈ, ਸਾਡਾ ਜਿਹੜਾ ਨੁਕਤਾ ਗਲਤ ਹੈ। ਸਾਨੂੰ ਗੁਰੂ ਦੀ ਲੋੜ ਹੈ, ਸਾਨੂੰ ਉਸਦੇ ਸਿੱਖਣ ਦੀ ਲੋੜ ਹੈ। ਤੇ ਮਿਹਨਤ ਕਰਾਂਗੇ ਤਾਂ ਇੱਕ ਦਿਨ ਫਿਰ ਉਹੀ ਸਥਿਤੀ ਆ ਜਾਏਗੀ ਕਿ ਆਪੇ ਕਰੇ ਕਰਾਏ, ਆਪੇ ਇੱਕ ਨਾ ਸੁੱਤਿਆਂ ਦੇ ਜਗਾਏ। ਫਿਰ ਜਦੋਂ ਪਿਓਰੇ 24 ਕੈਰਟ ਵਾਂਗਰ ਇੰਨੇ ਹੋ ਜਾਊਗੇ, ਤਾਂ ਫਿਰ ਤੁਹਾਨੂੰ ਸੁੱਤਿਆਂ ਪਿਆਂ ਨੂੰ ਜਗਾ ਕੇ ਉਹ ਰਹਿਮਤ ਅਕਾਲ ਪੁਰਖ ਆਪ ਤੁਹਾਡੇ ਮਨ ਦੇ ਅੰਦਰ ਤੁਹਾਨੂੰ ਸੋਝੀ ਕਰ ਦੇਗਾ, ਬੁਝਾ ਦੇਗਾ। ਸੋ ਇਹ ਬੜਾ ਲੰਬਾ ਟੌਪਿਕ ਹੈ, ਇਸ 'ਤੇ ਬੜੀ ਗੱਲਬਾਤ ਕੀਤੀ ਜਾ ਸਕਦੀ ਹੈ, ਪਰ ਕਰਾਂਗੇ ਗੱਲਬਾਤ ਫਿਰ ਕਿਤੇ ਮਿਲ ਕੇ ਕਰ ਲਾਂਗੇ। ਸੋ ਆਓ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਤੋਂ ਕਰਦੇ ਹਾਂ, ਕੀ ਰਿਸ਼ਤੇਦਾਰੀ, ਕਿੱਸਾ ਪੂਰਨ ਭਗਤ ਦਾ। ਇਹ ਗੀਤ ਕੱਲ੍ਹ ਫਰਮਾਇਸ਼ ਕੀਤਾ ਸੀਗਾ GS ਚਾਲ ਹੋਣਾ ਨੇ। ਸੋ ਆਓ ਗੀਤ ਦਾ ਆਨੰਦ ਮਾਣਦੇ ਹਾਂ।
ਮਾਂ ਇੱਛਰਾਂ ਦਾ ਰੋਕਿਆ ਪੂਰਨ ਨਾ ਰੁਕਿਆ, ਤੇ ਲੂਣਾ ਦੇ ਮੇਲੀ ਮੱਥਾ ਟੇਕਣ ਜਾ ਪਹੁੰਚਿਆ। ਲੂਣਾ ਆਪਣੇ ਹਾਣੀ ਪੂਰਨ ਦੀ ਖੂਬਸੂਰਤੀ ਵੇਖ ਉਸਦੀ ਜਵਾਨੀ ਉੱਪਰ ਮੋਹਿਤ ਹੋ ਗਈ। ਲੂਣਾ ਦਾ ਵੀ ਕੀ ਕਸੂਰ ਸੀ, ਪਰ ਜਵਾਨੀ ਦੇ ਵਿੱਚ ਵਡੇਰੀ ਉਮਰ ਦੇ ਰਾਜੇ ਸਲਵਾਨ ਦੇ ਉਸਨੂੰ ਲੜ ਲਾ ਦਿੱਤਾ ਗਿਆ ਸੀ, ਤੇ ਕਹਿਣ ਲੱਗੀ ਪੂਰਨ ਮੈਂ ਤੈਨੂੰ ਬਹੁਤ ਪਿਆਰ ਕਰਦੀ। ਪੂਰਨ ਨੇ ਹੈਰਾਨ ਹੋ ਕੇ ਕਿਹਾ ਕਿ ਤੂੰ ਮੇਰੀ ਮਾਂ, ਤੂੰ ਮੇਰੇ ਪਿਓ ਰਾਜੇ ਸਲਵਾਨ ਦੀ ਰਾਣੀ ਆ, ਤੂੰ ਇਸ ਤਰ੍ਹਾਂ ਸੋਚ ਵੀ ਕਿਵੇਂ ਸਕਦੀ ਆ? ਮਾਂ ਲਫ਼ਜ਼ ਸੁਣ ਕੇ ਲੂਣਾ ਦੀ ਦੇਹ ਕੰਬ ਗਈ, ਤੇ ਆਪਣੇ ਅੰਦਰ ਮਚਲ ਦੇ ਸੁਪਨੇ ਤੇ ਸਧਰਾਂ ਦੀ ਪੂਰਤੀ ਨਾ ਹੁੰਦੀ ਵੇਖ ਪੂਰਨ ਨੂੰ ਕਹਿਣ ਲੱਗੀ ਕਿ ਆਪਣੀ ਮਾਂ ਪੁੱਤ ਦੀ ਰਿਸ਼ਤੇਦਾਰੀ ਭਲਾ ਕਿਹੜੇ ਪਾਸੇ ਹੋ।
ਮੇਰੀ ਪੂਰਨਾ ਕੀ ਰਿਸ਼ਤੇਦਾਰੀ,
ਕਿੱਸਾ ਪੂਰਨ ਭਗਤ ਤੇ ਹਰਭਜਨ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਅੰਦਾਜ਼ ਦੇ ਵਿੱਚ ਇਹ ਸੁਣਿਆ। ਜੀ ਐਸ ਚਾਹਲ ਹੁਣਾਂ ਨੇ ਧੰਨਵਾਦ ਕੀਤਾ ਕਿ ਗੀਤ ਸੁਣਾਇਆ। ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ ਤੁਹਾਡਾ ਕਿ ਤੁਸੀਂ ਬਹੁਤ ਵਧੀਆ ਗੀਤ ਸਿਲੈਕਟ ਕੀਤਾ, ਔਰ ਸਰੋਤਿਆਂ ਦਾ ਵੀ ਧੰਨਵਾਦ ਜਿਹੜੇ ਵਧੀਆ ਗੀਤ ਸੁਣਦੇ ਨੇ, ਵਿਚਾਰ ਸੁਣਦੇ ਨੇ, ਸ਼ੁਕਰਾਨਾ। ਔਰ ਵਰਿੰਦਰ ਸਿੰਘ ਇੰਗਲੈਂਡ ਵਾਲੇ ਸਾਡੇ ਨਾਲ ਜੁੜੇ ਸੀ, ਸਵੇਰੇ ਪਾਠ ਸੁਣ ਰਹੇ ਸੀ ਤੇ ਉਦੋਂ ਉਹਨਾਂ ਨੇ ਮੈਸੇਜ ਪਾਇਆ ਕਿ ਕਹਿੰਦੇ ਕਿ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਆਸ ਹੈ ਕਿ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਅੱਤ ਘੈਂਟ ਸਿਰਾ ਬੰਬ ਕੋਕਾ ਹੁੰਦਾ। ਪਿਛਲੇ ਹਫ਼ਤੇ ਗੱਜਣ ਵਾਲਾ ਜੀ ਦੀ ਕਹਾਣੀ ਬਾਕਮਾਲ ਸੀ, ਪ੍ਰੋਗਰਾਮ ਪੋਡਕਾਸਟ ਵਿੱਚ ਸੁਣਾਂਗੇ। ਤੇ ਵੰਡ ਦੇ ਮੁਤਲਕ ਉਹ ਕਹਿੰਦੇ ਨੇ ਕਿ ਮੇਰੇ ਬਾਬਾ ਜੀ ਹਮੇਸ਼ਾ ਕਹਿੰਦੇ ਸੀ ਕਿ ਅਸੀਂ ਬਾਰ ਵਿੱਚ ਬੜੇ ਖੁਸ਼ ਸੀ, ਅਸੀਂ 3 ਸਾਲ ਦੀ ਕਪਾਹ ਭਰਿਆ ਘਰ ਤੇ ਹੋਰ ਬਹੁਤ ਕੁਛ ਛੱਡ ਕੇ ਖਾਲੀ ਹੱਥ ਆਏ ਸੀ ਤੇ ਜ਼ੀਰੋ ਤੋਂ ਸ਼ੁਰੂ ਕਰਨਾ ਪਿਆ ਸੀ ਇੰਡੀਆ ਆ ਕੇ, ਪਰ ਉਹਨਾਂ ਨੇ ਹਮੇਸ਼ਾ ਹਿੰਮਤ ਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਆ। ਹਾਂਜੀ, ਕੱਲ ਵੈਸੇ ਕਾਫੀ ਗੱਲਾਂ ਬਾਤਾਂ ਇਹਦੇ ਬਾਰੇ ਹੋਈਆਂ ਤੇ ਅਮਨਦੀਪ ਸਿੰਘ ਮੇਰੇ ਹੀ ਨਾਮ ਹੀ ਏ ਸਾਡੇ ਨਾਲ ਜੁੜੇ ਸੀ ਫੇਸਬੁੱਕ ਤੇ, ਉਹਨਾਂ ਨੇ ਮੈਨੂੰ ਇੱਕ ਕਵਿਤਾ ਭੇਜੀ ਸੀ ਜਿਹੜੀ ਕਹਿੰਦੇ ਸੀਗੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਵੀ ਤੁਹਾਡੇ ਕੱਲ ਦਾ ਪ੍ਰੋਗਰਾਮ ਸੁਣ ਕੇ ਨਾ ਇੱਕ ਗਜ਼ਲ ਲਿਖੀ ਆ, ਗਜ਼ਲ ਹੈ ਆਜ਼ਾਦੀ। ਵਪਾਰੀ ਸੋਚ ਹੈ ਉਸਦੀ ਤੇ ਸੁਪਨੇ ਵੇਚਦਾ ਹੈ, ਤਦੇ ਹਾਕਮ ਉਜਾੜੇ ਨੂੰ ਆਜ਼ਾਦੀ ਆਖਦਾ ਹੈ। ਮੇਰਾ ਬਾਪੂ ਜਦੋਂ ਸੁੱਤਾ ਪਿਆ ਵੀ ਬੋਲਦਾ ਏ ਤਾਂ ਸੁਪਨੇ ਬਾਹਰ ਦੇ ਕਾਹਤੋਂ ਹਮੇਸ਼ਾ ਦੇਖਦਾ ਹੈ। ਕਦੇ ਵੀ ਜੂਨ ਨਹੀਂ ਸਰਕੀ ਤੇਰੇ ਕੰਨਾਂ ਤੇ ਹਾਕਮ ਕਿ ਅੰਨਦਾਤਾ ਕਿਉਂ ਸਲਫਾਸ ਗਿੰਝੇ ਸਾਂਭਦਾ ਹੈ। ਲੜਾਈ ਮੰਦਰਾਂ ਤੇ ਮਸਜਿਦਾਂ ਵਾਲੀ ਨਾ ਮੁੱਕੇ, ਬਹਾਨੇ ਰੋਜ਼ ਹੀ ਹਾਕਮ ਇਹ ਬਹਿ ਕੇ ਸੋਚਦਾ ਹੈ। ਸਦਾ ਹਾਕਮ ਨੂੰ ਚੋਣਾਂ ਤੇ ਬਲੀ ਦੇਣੀ ਪਵੇਗੀ, ਤਦੇ ਘੱਟ ਗਿਣਤੀਆਂ ਵਿੱਚੋਂ ਕਬੀਲੇ ਤਾੜਦਾ ਹੈ। ਕਿਵੇਂ ਦੇਵਾਂ ਸਲਾਮੀ ਮੈਂ, ਜ਼ਰਾ ਦੱਸੀ ਤੂੰ ਮੈਨੂੰ, ਤਿਰੰਗਾ ਰੋਜ਼ ਮੇਰੇ ਸਿਰ ਤੇ ਭਾਜੀ ਚਾੜਦਾ ਹੈ। 47 ਤੋਂ 84 ਤੱਕ ਪੈਂਡਾ ਗਾਹ ਲਿਆ ਹੈ, ਸਫ਼ਰ ਔਖੇ ਤੇ ਟੇਢੇ ਨੂੰ ਮੁਸਾਫ਼ਰ ਜਾਣਦਾ ਹੈ। ਜਿਨ੍ਹਾਂ ਨੇ ਹੰਢਾਇਆ ਜੀ ਉਹ ਜਾਣਦੇ ਨੇ, ਬਹੁਤ ਧੰਨਵਾਦ ਅਮਨਦੀਪ ਸਿੰਘ, ਸਕੋਟਲੈਂਡ ਤੋਂ ਸਾਡੇ ਨਾਲ ਜੁੜੇ ਸਨ। ਤੇ ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ ਚ ਆ ਗਏ ਨੇ, ਆਓ ਜੀ ਸੰਧੂ ਸਾਹਿਬ। ਮਲਕੀਤ ਸਿੰਘ ਉਹਨਾਂ ਨੇ ਵਿਚਾਰ ਭੇਜ ਦਿੱਤਾ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕੈਨਬਰਾ ਤੋਂ। ਕਹਿੰਦੇ ਨੇ ਕਿ ਸੱਚ ਬੋਲਣ ਵਾਲਿਆਂ ਲਈ ਹਰ ਚੌਰਾਹਾ ਚਾਂਦਨੀ ਚੌਂਕ ਹੁੰਦਾ ਹੈ। ਇਨ੍ਹਾਂ ਚੌਰਾਹਿਆਂ ਤੇ ਹਮੇਸ਼ਾ ਔਰੰਗਜ਼ੇਬ ਦੇ ਵਾਰਿਸ ਪਹਿਰਾ ਦਿੰਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਦੇ ਵਾਰਿਸ ਕੁਰਬਾਨੀ। ਬਹੁਤ ਖੂਬ ਪ੍ਰਗਟ ਸਿੰਘ ਬੜਿੰਗ ਦਾ ਵਿਚਾਰ ਸ਼ੇਅਰ ਕੀਤਾ। ਰਾਜਾ ਸਿੰਘ ਧਾਲੀਵਾਲ ਮਲਡੂਰੇ ਤੋਂ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਗੁਰਨਾਮ ਸਿੰਘ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਮਲਡੂਰੇ ਤੋਂ। ਵਿਜੇ ਵਿਰਦੀ ਹੁਣਾਂ ਨੇ ਬਹੁਤ ਖੂਬਸੂਰਤ ਸੂਰਜ ਚੜ੍ਹਦੇ ਦੀ ਫੋਟੋ ਭੇਜੀ ਹੈ। ਸਿਡਨੀ ਤੋਂ ਕਹਿੰਦੇ ਗੁੱਡ ਮਾਰਨਿੰਗ ਜੀ, ਤੇ ਗੁੱਡ ਮਾਰਨਿੰਗ। ਤੇ ਜਗਵੀਰ ਸਿੰਘ ਸੇਖੋਂ ਮੈਲਬਨ ਤੋਂ ਆ ਗਏ ਨੇ, ਕਹਿੰਦੇ ਬਹੁਤ ਸੋਹਣੀ ਸੋਹਣੀ ਦੇ ਗੁਰਬਾਣੀ ਦੇ ਵਿਚਾਰ ਜੀ, ਧੰਨਵਾਦ, ਸਤਿ ਸ੍ਰੀ ਅਕਾਲ। ਅਜਮੇਰ ਸਿੰਘ ਜੀ ਹੁਣੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ। ਗੁਰਫਤਿਹ ਬੁਲਾ ਰਹੇ ਨੇ, ਕਹਿੰਦੇ ਪੈਸਿਵਿਟੀ ਵਾਸਤੇ ਕੋਈ ਥਾਂ ਨਹੀਂ ਹੈ ਜੀ, ਪੈਸਿਵ ਹੋ ਕੇ ਨਹੀਂ ਚੱਲਿਆ ਜਾ ਸਕਦਾ। ਉੱਦਮ ਕਰਿੰਦਿਆਂ ਜੀਓ ਕਮਾਉਂਦਿਆਂ ਸੁੱਖ ਪਹੁੰਚ। ਸੋ ਉੱਦਮ ਕਰਨਾ ਆ ਤੇ ਉੱਥੋਂ ਫਿਰ ਜਦੋਂ ਸ਼ੁਰੂ ਹੋ ਗਿਆ ਫਿਰ ਚੱਲ ਪੈਂਦਾ ਕੰਮ ਜੀ। ਸੁਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ, ਉਹ ਕਹਿੰਦੇ ਨੇ ਪੂਰਾ ਪ੍ਰੋਗਰਾਮ ਅੱਜ ਪੋਡਕਾਸਟ ਸੁਣਾਂਗੇ ਜੀ। ਜੀ ਸ਼ੁਕਰਾਨਾ ਜੀ। ਸੁਖਵਿੰਦਰ ਸੌਂਦ ਭਾਜੀ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ, ਮੌਸਮ ਦੀ ਜਾਣਕਾਰੀ ਲਈ। ਉਸ ਤੋਂ ਬਾਅਦ ਅਸੀਂ ਮਿੰਟੂ ਬਰਾੜ ਭਾਜੀ ਨੂੰ ਲਵਾਂਗੇ। ਕੇਨਸ ਅੱਜ 29 ਡਿਗਰੀ ਦਿਨ ਸਾਫ਼ ਰਹੇਗਾ, ਬ੍ਰਿਸਬਨ ਦੇ ਵਿੱਚ ਧੁੱਪ ਖਿੜੀ ਰਹੇਗੀ 23 ਡਿਗਰੀ, ਇਸੇ ਤਰ੍ਹਾਂ ਕੌਫ਼ ਸਾਰਬਰ ਦੇ ਵਿੱਚ 21 ਡਿਗਰੀ, ਸਿਡਨੀ ਦੇ ਵਿੱਚ 20 ਡਿਗਰੀ ਹਲਕੇ ਬੱਦਲ, ਕੈਨਬਰਾ ਵਿੱਚ ਘਣੇ ਬੱਦਲ 14 ਡਿਗਰੀ, ਮੈਲਬਨ ਚ ਮੀਂਹ 15 ਡਿਗਰੀ, ਐਡਲੇਡ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 16 ਡਿਗਰੀ, ਪਰਥ ਦੇ ਵਿੱਚ ਗਰਜ ਨਾਲ ਚਿੱਟਾਂ ਪੈਣਗੀਆਂ 15 ਡਿਗਰੀ, ਤੇ ਬਿਲਕੁਲ ਸਾਫ਼ ਦਿਨ ਡਾਰਵਿਨ ਚ ਰਹੇਗਾ 32 ਡਿਗਰੀ, ਔਰ ਜ਼ਬਰਦਸਤ ਦਿਨ ਅੱਜ ਐਲ ਸਪ੍ਰਿੰਗ ਦੇ ਵਿੱਚ ਹੋਏਗਾ, 7 ਤੋਂ ਲੈ ਕੇ 29 ਡਿਗਰੀ ਤਾਪਮਾਨ ਰਹੇਗਾ। ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 29 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 33 ਡਿਗਰੀ ਪਹੁੰਚਣ ਦੀ ਸੰਭਾਵਨਾ, ਗਰਜੇ ਨਾਲ ਚਿੱਟਾਂ ਵੀ ਪੈਣ ਦੀ ਸੰਭਾਵਨਾ ਅੱਜ ਬਣੀ ਹੋਈ ਹੈ ਜੀ। ਰਾਜਨਦੀਪ ਜੀ ਵੀ ਆ ਗਏ ਨੇ ਕੈਨਬਰਾ ਤੋਂ, ਰੁਪਿੰਦਰ ਸਿੰਘ ਘਾਲ ਕਲਾਂ ਵਾਲੇ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਬੁਲਾ ਰਹੇ ਨੇ। ਸੋ ਮਿੱਤਰ ਪਿਆਰਿਓ, ਜਿਹੜਾ ਅਗਲਾ ਗੀਤ ਹੈ ਉਹ ਮੈਂ ਆਪਣੀ ਪਸੰਦ ਦਾ ਸੁਣਾ ਰਿਹਾ, ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ। ਫਿਲਮ ਹੈ ਜੀ ਕੱਲ ਕੀ ਆਵਾਜ਼, 1992 ਦੇ ਵਿੱਚ ਆਈ ਸੀ, ਕੁਮਾਰ ਸਾਨੂ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ, ਨਾਲ ਉਹਨਾਂ ਸਾਥ ਦੇ ਰਹੇ ਨੇ ਆਸ਼ਾ ਭੋਸਲੇ। ਸੋ ਮੈਂ ਮਾਫੀ ਚਾਹੁੰਦਾ ਸੁਰਿੰਦਰ ਸਿੰਘ ਜੀ, ਤੁਹਾਡਾ ਗੀਤ ਨਹੀਂ ਸੁਣਾ ਸਕਿਆ ਕੁਆਲਿਟੀ ਬੈਡ ਹੋਣ ਕਰਕੇ। ਸੋ ਆਉਣ ਵਾਲੇ ਦਿਨਾਂ ਚ ਮੈਂ ਉਹ ਗੀਤ ਪ੍ਰੋਪਰ ਸੁਣਾਵਾਂਗਾ। ਸੋ ਆਓ ਇਸ ਗੀਤ ਦਾ ਅੱਜ ਆਨੰਦ ਮਾਣਦੇ ਹਾਂ।
किसी मेहरबान ने आके मेरी जिंदगी सजा दी। रास्ते में मुझे रोशनी दिखा दी, अंधेरे रास्ते में मुझे रोशनी दिखा दी। मेरे दिल की धड़कनों में, मेरे दिल की धड़कनों में नई आरज़ू जगा दी।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਤੇ ਮੇਰੇ ਨਾਲ ਐਡਲੇਡ ਤੋਂ ਮਿੰਟੂ ਬਰਾੜ ਭਾਜੀ ਵੀ ਜੁੜ ਚੁੱਕੇ ਨੇ। ਭਾਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਆ ਸਭ ਦਾ ਦਿਨ ਵਧੀਆ ਚੜਿਆ ਹੋਏਗਾ। ਸਾਡੇ ਤਾਂ ਪੂਰੀ ਬੱਦਲਬਾਈ ਚੜੀ ਹੋਈ ਹੈ ਜੀ।
ਅੱਛਾ, ਹਾਂਜੀ ਹਾਂਜੀ।
ਤੇ ਇਸ ਬੱਦਲਬਾਈ ਚ ਪਿਛਲਾ ਵੀਕ ਜਿਹੜਾ ਰਿਵਰਲੈਂਡ ਦੇ ਵਿੱਚ ਬਹੁਤ ਹੀ ਸੋਹਣੇ ਮੀਂਹ ਨੇ ਜਿਹਨੂੰ ਕਹਿੰਦੇ ਹੁੰਦੇ, 8-10 ਸਾਲਾਂ ਬਾਅਦ ਇਹ ਸ਼ਬਦ ਸੁਣਨ ਨੂੰ ਮਿਲਿਆ ਵੀ ਸੋਹਣੇ ਮੀਂਹ ਪਏ।
ਠੀਕ ਹੈ, ਤਰੌਤ ਹੋ ਗਈ
ਆ ਵੀ ਵੀ ਦੱਸਿਆ ਹੋਇਆ। ਹਾਂ, ਉਮੀਦ ਆ ਵੀ ਜਿਹੜਾ ਮੀਂਹ ਬੱਤਾ ਕੋਲ ਚੰਗੀ ਹੋ।
ਇੱਧਰ ਦੇਖ ਲੋ ਹੁਣ ਠੰਡ ਹੈ ਜਾਂ ਵਧੀਆ ਹੈ ਮੌਸਮ, ਉੱਧਰ ਰਾਜ ਕੁਮਾਰ ਨੱਤ ਉਹਨਾਂ ਨੇ ਬੇਕਰਸਫੀਲਡ ਕੈਲੀਫੋਰਨੀਆ ਤੋਂ ਆਪਣਾ ਵੈਦਰ ਭੇਜਿਆ, ਕਹਿੰਦੇ ਵੀ ਟੂ ਹੌਟ ਹੀਅਰ ਫੋਰ ਨੈਕਸਟ 10 ਡੇਜ਼। ਅਗਲੇ 10 ਦਿਨ ਕਹਿੰਦੇ ਕੈਲੀਫੋਰਨੀਆ ਦੇ ਵਿੱਚ 41 ਤੋਂ ਲੈ ਕੇ 41-42-43 ਇਸ ਤਰ੍ਹਾਂ ਹੀ ਰਹਿਣਾ ਜੀ ਅਗਲੇ 10 ਦਿਨ। ਕਿਆ ਬਾਤ ਹੈ, ਚਲੋ ਇਹ ਵੀ ਪਰਮਾਤਮਾ ਦੇ ਰੰਗ ਹੈ ਜੀ, ਕਿਤੇ ਠੰਡ ਤੇ ਕਿਤੇ ਗਰਮੀ ਤੇ ਬੈਲੈਂਸ ਰੱਖਦਾ ਆ। ਪਰਮਜੀਤ ਸਿੰਘ ਧਾਲੀਵਾਲ ਵੀ ਆ ਗਏ ਨੇ ਪ੍ਰੋਗਰਾਮ ਚ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਮਿੰਟੂ ਭਾਜੀ, ਸਾਊਥ ਆਸਟ੍ਰੇਲੀਆ ਸਭ ਠੀਕ ਠਾਕ, ਤੰਦਰੁਸਤ ਹੈ?
ਬਿਲਕੁਲ ਤੰਦਰੁਸਤ ਹੈ ਜੀ, ਪਰ ਆਪਾਂ ਨਾ ਜਿਹੜੀ ਆ ਕੋਵਿਡ ਵਾਲੀ ਗੱਲ ਤੇ ਥੋੜਾ ਸ਼ੁਰੂ ਕਰੀਏ ਗੱਲ। ਰਾਤੀ ਇੱਕ ਮਸਲਾ ਜਿਹਾ ਆਇਆ, ਬੜਾ ਟੇਢਾ ਜਿਹਾ ਮਸਲਾ, ਵੀ ਬੰਦਾ ਚਾਹ ਵੀ ਸਕਦਾ, ਮਦਦ ਕਰਨੀ ਚਾਹੁੰਦਾ, ਕਰ ਵੀ ਸਕਦੇ ਆ ਮਸਲੇ ਦਾ ਹੱਲ, ਤੇ ਪਰ ਕਰਨਾ ਵੀ ਨਹੀਂ ਚਾਹੀਦਾ। ਤੇ ਇਹ ਕੋਈ ਕਿਸੇ ਨੇ ਜਾਣ ਬੁੱਝ ਕੇ ਨੀ ਕੀਤਾ, ਜਾਣਪਣੇ ਚ ਮਸਲਾ ਉਲਝ ਗਿਆ ਥੋੜਾ ਜਿਹਾ ਆਪਣੇ ਇੱਕ ਮਿੱਤਰ ਕਿਸੇ ਪੰਜਾਬੀ ਭਾਈ ਨਾਲ।
ਅੱਛਾ,
ਮੈਨੂੰ ਕੱਲ ਮਨਪ੍ਰੀਤ ਹੋਰਾਂ ਨੇ, ਸਿਡਨੀ ਤੋਂ ਮਨਪ੍ਰੀਤ ਹੋਰਾਂ ਨੇ ਮੈਨੂੰ ਮੈਸੇਜ ਕਰਕੇ ਫੋਨ ਕਰਕੇ ਤੇ ਗੱਲ ਕਰਾਈ ਜਦੋਂ, ਤੇ ਬੜੀ ਅਜੀਬ ਜੀ ਜਿਹੜੀ ਕਾਜਮ ਨੀ ਸਥਿਤੀ, ਜਿੱਥੇ ਤੁਸੀਂ ਚਾਹੁੰਦੇ ਹੋਏ ਮਦਦ ਕਰ ਸਕਦੇ ਹੋ ਪਰ ਤੁਸੀਂ ਚਾਹੁੰਦੇ ਹੋਏ ਕਰ ਨੀ ਪਾਓਗੇ, ਕਰੋਗੇ ਤਾਂ ਫਸੋਗੇ, ਗਲਤ ਆ ਹਰ ਪਾਸੇ। ਉਹ ਮਸਲਾ ਇਹ ਹੋ ਗਿਆ ਵੀ ਇਹ ਹੋ ਸਕਦਾ ਸਿਨੈਰੀਓ ਕਿਸੇ ਹੋਰ ਲਈ ਬਣ ਜੇ, ਆਪਾਂ ਤਾਂ ਅੱਜ ਡਿਸਕਸ਼ਨ ਕਰਦੇ ਆ ਵੀ ਲੋਕ ਸਾਰੇ ਇਸ ਗੱਲ ਤੋਂ ਅਵੇਅਰ ਹੋ ਜਾਣ। ਨਿਊ ਸਾਊਥ ਵੇਲਸ ਤੋਂ ਸਾਊਥ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਆਉਣਾ ਤਾਂ ਤੁਹਾਨੂੰ ਪਰਮਿਸ਼ਨ ਲੈਣੀ ਪੈਣੀ ਆ, ਪਰਮਿਸ਼ਨ ਲੈ ਲਈ ਤਾਂ ਤੁਹਾਨੂੰ ਰੋਕਦੇ ਨੀ, ਆ ਸਕਦੇ ਹੋ। ਠੀਕ ਹੈ
ਜੀ,
ਹੁਣ ਕੀ ਪੋਜੀਸ਼ਨ ਜਿਹੜੀ ਦੱਸੀ ਮਨਪ੍ਰੀਤ ਹੋਰਾਂ ਨੇ ਉਹ ਦੱਸੀ ਵੀ ਇੱਥੇ ਕੋਈ ਫੈਮਿਲੀ ਦਾ ਅੱਧਾ ਹਿੱਸਾ ਇੱਥੇ ਰਹਿੰਦਾ ਸੀ, ਅੱਧਾ ਸਿਡਨੀ ਸੀ, ਇੱਥੇ ਉਹਨਾਂ ਦੀ ਵਾਈਫ ਸੀ ਤੇ ਵਾਈਫ ਪ੍ਰੈਗਨੈਂਟ ਸੀ ਤੇ ਈਵਨ ਉਹ ਆਉਣ ਦਾ ਟਾਈਮ ਸੀ ਹੁਣ, ਤੇ ਉਹਨਾਂ ਨੂੰ ਬਹੁਤ ਜ਼ਰੂਰੀ ਹੁਣ ਆਪਦੇ ਹਸਬੈਂਡ ਦੀ ਲੋੜ ਸੀਗੀ, ਆਪਦੀ ਹੋਰ ਜਿਹੜੇ ਫੈਮਿਲੀ ਮੈਂਬਰ ਸ਼ਾਇਦ ਉਹਨਾਂ ਦੀ ਮਾਤਾ ਵੀ ਇੱਥੇ ਆਏ ਹੋਏ ਸੀ, ਉਹਨਾਂ ਦੀ ਲੋੜ ਸੀਗੀ, ਸਪੋਰਟ ਦੀ ਲੋੜ ਸੀ। ਚਲੋ ਜੀ, ਉਹ ਮਾਂ ਬੇਟਾ ਦੋਨੋਂ ਸਿਡਨੀ ਤੋਂ ਚੱਲ ਪਏ ਇੱਥੇ ਆਉਣ ਲਈ ਬਾਏ ਰੋਡ।
ਅੱਛਾ,
ਤੇ ਉਹਨਾਂ ਨੂੰ ਜਿਹਨੇ ਗਾਈਡ ਕੀਤਾ, ਉਹਨੇ ਗਾਈਡ ਕਰਨ ਵਾਲੇ ਨੇ ਜਿਹੜਾ ਰਾਹ ਦਿਖਾਤਾ, ਉਹ ਰਾਹ ਦਿਖਾਤਾ ਥਰੂ ਵਿਕਟੋਰੀਆ।
ਅੱਛਾ,
ਤੇ ਜੇ ਤਾਂ ਇਸ ਗੱਲ ਨੂੰ ਕਾਮਨ ਸੈਂਸ ਦੀ ਤਾਂ ਹੈਗੀ, ਪਰ ਕਈ ਵਾਰੀ ਨਹੀਂ ਦਿਮਾਗ ਚ ਆਉਂਦੀ ਬੰਦੇ ਦੇ, ਜੇ ਤਾਂ ਇਹ ਸੋਚ ਲੈਂਦੇ ਵੀ ਆਪਾਂ ਨੂੰ ਤਾਂ ਸਾਊਥ ਆਸਟ੍ਰੇਲੀਆ ਨੇ ਐਂਟਰੀ ਦਾ ਟਾਈਮ ਦਿੱਤਾ ਉੱਥੋਂ ਦਾ, ਤੇ ਵੀ ਟ੍ਰਾਂਜੈਕਸ਼ਨ ਕੋਈ ਟ੍ਰਾਂਜੈਕਟ ਜਿਹੜੀ ਐਂਟਰੀ ਹੁੰਦੀ ਆ ਜਾਂ ਉਹ ਹੈ ਨੀ ਆਪਣੇ ਕੋਲੇ, ਕੋਈ ਵੀ ਪਾਸ ਹੈ ਨੀ, ਰਾਹਦਾਰੀ ਹੈ ਨੀ
ਜੀ,
ਤੇ ਆਪਾਂ ਸਿੱਧੇ ਸਾਊਥ ਆਸਟ੍ਰੇਲੀਆ ਚੋਂ ਵਿਕਟੋਰੀਆ ਇਸ ਚ ਬੜੀਏ, ਨਿਊ ਸਾਊਥ ਵੇਲ ਤੋਂ ਸਾਊਥ ਆਸਟ੍ਰੇਲੀਆ ਚ।
ਹਾਂਜੀ,
ਉਹਨਾਂ ਨੇ ਵਿਕਟੋਰੀਆ ਦੇ ਥਰੂ ਆ ਗਏ, ਤੇ ਜਦੋਂ ਰੈਨਮਾਰਕ ਵਾਲੇ ਇੱਥੇ ਬਾਰਡਰ ਦੇ ਉੱਤੇ ਆਏ ਤੇ ਇੱਥੇ ਆ ਕੇ ਉਹਨਾਂ ਨੂੰ ਬਾਰਡਰ ਸਿਕਿਉਰਿਟੀ ਨੇ ਰੋਕ ਲਿਆ, ਉਹ ਆਦੇ ਵੀ ਸੋਰੀ ਤੁਸੀਂ ਨੀ ਜਾ ਸਕਦੇ ਦੂਆ, ਤੁਸੀਂ ਤੁਸੀਂ ਤਾਂ ਵਿਕਟੋਰੀਆ ਥਰੂ ਹੋ ਕੇ ਆਏ। ਉਹਨਾਂ ਨੇ ਸਾਰਾ ਆਪਦੇ ਪੇਪਰ ਵਰਕ ਦਿਖਾਏ, ਦੁਹਾਈਆਂ ਦਿੱਤੀਆਂ ਵੀ ਏਦਾਂ ਸਾਡੀ ਲੋੜ ਆ ਜੀ ਸਾਨੂੰ ਜਾਣ ਦਿਓ, ਉੱਥੇ ਇੱਕ ਨੀ ਸੁਣੀ ਗਈ ਜੀ। ਉੱਥੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਹੁਣ ਕੀ ਤਰੀਕਾ, ਵੀ ਤੁਸੀਂ ਹੁਣ ਕਹਿੰਦੇ ਬਾਏ ਏਅਰ ਵਾਪਸ ਜਾਓ, ਕਾਰ ਛੱਡੋ, ਬਾਏ ਏਅਰ ਵਾਪਸ ਜਾਓ ਨਿਊ ਸਾਊਥ ਵੇਲਸ, ਉੱਥੇ ਜਾ ਕੇ 14 ਦਿਨ ਕੁਆਰੰਟਾਈਨ ਹੋ, ਫੇਰ ਉਦੋਂ ਬਾਅਦ ਦੁਬਾਰਾ ਤੋਂ ਪ੍ਰੋਸੈਸ ਸ਼ੁਰੂ ਕਰੋ, ਵੀ ਇਹਦਾ ਇਹੀ ਇੱਕ ਹੱਲ ਆ। ਤੇ ਹੁਣ ਉਹ ਬੇਚਾਰੇ ਮਲਡੂਰੇ ਮਾਂ ਪੁੱਤ ਫਸੇ ਹੋਏ ਆ ਦੋਨੇ ਜਣੇ ਰਾਤ ਦੇ, ਚਲੋ ਕੇਰਾਂ ਤਾਂ ਉਹਨਾਂ ਨੇ ਮੋਟਰ ਲੈ ਕੇ ਰਹਿ ਪਿਆ, ਪਰ ਹੁਣ ਨਾ ਤਾਂ ਮਜ਼ਦੂਰੇ ਤਾਂ ਕੋਈ ਇਹਨਾਂ ਦੇ 14 ਦਿਨ ਲਾਉਣ ਦਾ ਵੀ ਤੁੱਕ ਨੀ ਹੈਗਾ। ਵਿਕਟੋਰੀਆ ਚ ਜਿੰਨੇ ਮਰਜ਼ੀ ਦਿਨ ਲਾ ਕੇ ਉਹ ਸਾਊਥ ਆਸਟ੍ਰੇਲੀਆ ਨੇ ਐਂਟਰੀ ਨੀ ਕਰਨ ਦੇਣਾ। ਉਹਨਾਂ ਕੋਲ ਇੱਕੋ ਹੀ ਹੱਲ ਰਹਿ ਗਈ ਨਿਊ ਸਾਊਥ ਵੇਲਸ ਵਾਪਸ ਜਾਣ ਦਾ, ਤੇ ਦੂਜਾ ਹੱਲ ਉਹਨਾਂ ਕੋਲ ਸੀਗਾ ਚੋਰ ਮੋਰੀ ਰਾਹੀਂ ਆਉਣ ਦਾ। ਚੋਰ ਮੋਰੀ ਦਾ ਮੈਨੂੰ ਵੀ ਪਤਾ ਸੀ, ਮੈਂ ਵੀ ਦੱਸ ਸਕਦਾ ਵੀ ਕਿੱਥੋਂ ਦੀ ਆਇਆ ਜਾ ਸਕਦਾ ਸੀ, ਕੋਈ ਔਖਾ ਨੀ ਸੀਗਾ, ਸਾਰੇ 5-7-10 ਕਿਲੋਮੀਟਰ ਲੈ ਕੇ ਵਿੰਗ ਪਾਉਣਾ ਸੀ ਨਿਕਲ ਸਕਦੇ ਸੀ ਉੱਥੋਂ। ਪਰ ਰੌਲਾ ਤਾਂ ਉਹੀ ਆ ਵੀ ਉਹਨਾਂ ਦੇ ਹੁਣ ਉਹ ਰਿਕਾਰਡਡ ਹੋ ਗਏ, ਸਾਰਾ ਕੁਛ ਰਿਕਾਰਡਡ ਆ ਉਹਨਾਂ ਦਾ। ਤੇ ਜਦੋਂ ਤੁਸੀਂ ਰਿਕਾਰਡਡ ਹੋ ਤਾਂ ਉਹਨਾਂ ਨੂੰ ਇੱਧਰ ਆ ਕੇ ਫਿਰ ਅਖਬਾਰਾਂ ਦੀਆਂ ਸੁਰਖੀਆਂ ਤੇ ਟੀਵੀ ਚੈਨਲਾਂ ਨੇ ਸੁਰਖੀਆਂ ਬਣਨਗੇ ਇੱਥੇ ਆ ਕੇ ਉਹ, ਠੀਕ ਹੈ ਨਾ। ਫਿਰ ਇਸ ਕਰਕੇ ਮੈਂ ਵੀ ਨੀ ਉਹ ਹੈਲਪ ਵੀ ਨੀ ਕਰ ਸਕਿਆ ਜਿਹੜੀ ਕਰ ਸਕਦਾ ਸੀ। ਸੋ ਇਹ ਬੜੀ ਭੈੜੀ ਜਿਹੜੀ ਸਿਚੁਏਸ਼ਨ ਬਣ ਗਈ, ਜਿਹਨੂੰ ਅਸੀਂ ਆਪਾਂ ਕਹੀਏ ਵੀ ਆਪਾਂ ਕਿਸੇ
ਪਰ ਗੱਲ ਚਲੋ ਹੁਣ ਕੀਤਾ ਵੀ ਕੀ ਜਾ ਸਕੇ, ਇਹੋ ਜਿਹੀਆਂ ਸਿਚੁਏਸ਼ਨ ਆਈਆਂ ਨੇ। ਇੱਕ ਸਾਊਥ ਆਸਟ੍ਰੇਲੀਆ ਚ ਗ੍ਰਿਫਤਾਰੀ ਵੀ ਹੋਈ ਆ ਇਸੇ ਮੁੱਦੇ ਨੂੰ ਲੈ ਕੇ ਕਿ ਬਾਰਡਰ ਦੇ ਉੱਤੇ ਉਸ ਯੰਗ ਲੇਡੀ ਨੂੰ ਮੋੜ ਦਿੱਤਾ ਗਿਆ ਸੀ, ਤੇ ਹਫ਼ਤੇ ਮਗਰੋਂ ਉਹਨੂੰ ਐਡਲੇਡ ਚੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਕਿ ਉਹ ਕਿਤੇ ਚੋਰ ਮੋਰੀ ਰਾਹੀਂ ਉੱਧਰ ਚਲੇ ਗਏ। ਉਹ ਨੈਸ਼ਨਲ ਨਿਊਜ਼ ਬਣੀ ਸੀ ਪਿਛਲੇ ਹਫ਼ਤੇ। ਸੋ ਮੈਨੂੰ ਲੱਗਦਾ ਆਪਾਂ ਇਹ ਤਾਂ ਬਿਲਕੁਲ ਹੀ ਨਹੀਂ ਇਨਕਰੇਜ ਕਰਨਾ ਕਿ ਇੱਦਾਂ ਦੀ ਕੋਈ ਸਟੈਪ ਲਵੇ, ਪਰ ਚਲੋ ਹੁਣ ਸਿਚੁਏਸ਼ਨ ਇੱਦਾਂ ਦੀ ਹੈ, ਕੀ ਕਰ ਸਕਦੇ ਹਾਂ। ਮਤਲਬ ਇੱਕ ਪਾਸੇ ਤਾਂ ਕਹਿ ਲਓ ਬਲੈਂਕਟ ਬੈਨ ਲੱਗਾ। ਕੱਲ ਵੀ ਆਪਾਂ ਗੱਲ ਕੀਤੀ ਸੀ ਮਿੰਟੂ ਭਾਜੀ ਕਿ ਬਹੁਤ ਸਾਰੇ ਜਿਹੜੇ ਬਾਰਡਰ ਦੇ ਉੱਤੇ ਲੋਕ ਨੇ, ਉਹ ਕਮਿਊਨਿਟੀਜ਼ ਨੇ, ਉਹ ਬਹੁਤ ਪਰੇਸ਼ਾਨ ਨੇ। ਕਿਉਂ ਪਰੇਸ਼ਾਨ ਨੇ? ਫਾਰਮਰ ਕਮਿਊਨਿਟੀਜ਼, ਕਿਉਂਕਿ ਉੱਥੇ ਦੋਨੋਂ, ਕੱਲ ਆਪਾਂ ਗੱਲ ਕੀਤੀ ਸੀ ਕਿ ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਸ ਦੇ ਬਾਰਡਰ ਦੇ ਉੱਤੇ ਅੰਦਰ ਜਿਹਨੂੰ ਜਾ ਕੇ ਕੋਈ ਵੀ ਕੇਸ ਨਹੀਂ ਹੈਗਾ, ਦੋਨੋਂ ਪਾਸੇ ਕੋਈ ਕੇਸ ਨਹੀਂ। ਹੁਣ ਇੱਕ ਪਾਸੇ ਫਰੂਟ ਜਾਂ ਉਹ ਮੁੱਕ ਗਿਆ ਕੰਮ, ਉਹਨੇ ਪਿਕਰਸ ਨੇ ਜਾਂ ਕੰਟਰੈਕਟਰ ਨੇ ਦੂਜੇ ਪਾਸੇ ਆਉਣਾ ਆ, ਉਹ ਆ ਜਾ ਹੀ ਨਹੀਂ ਸਕਦੇ, ਹਨਾ। ਤੇ ਉਹ ਕਹਿੰਦੇ ਵੀ ਰੌਲਾ ਸ਼ਹਿਰਾਂ ਦੇ ਵਿੱਚ ਪੈ ਰਿਹਾ ਆ, ਖਾਸ ਕਰਕੇ ਮੈਲਬਨ ਦੇ ਵਿੱਚ ਪੈ ਰਿਹਾ, ਬੰਦ ਕੁਈਨਜ਼ਲੈਂਡ ਕੀਤਾ ਜਾ ਰਿਹਾ ਆ, ਹਨਾ। ਇੱਥੇ ਸਾਡੇ ਕੰਮ ਵੀ ਬੰਦ ਕੀਤੇ ਜਾ ਰਹੇ ਨੇ, ਹਾਰਡ ਲੌਕ ਕੀਤਾ ਜਾ ਰਿਹਾ ਵੀ ਜਿਹੜੇ ਅਸੀਂ ਰਹਿ ਰਹੇ ਹਾਂ ਇੱਥੇ। ਬਾਰਡਰ ਤਾਂ ਇੱਕ ਇਮੈਜਿਨਰੀ ਲਾਈਨ ਆ, ਪਤਾ ਵੀ ਨਹੀਂ ਹੈਗਾ ਬਾਰਡਰ ਹੈਗਾ ਜਾਂ ਨਹੀਂ ਹੈਗਾ, ਵੀ ਉਹ ਥੋੜੀ ਜਿਹੀ ਨਾ ਸੈਂਸ ਜਿਹੀ ਨਹੀਂ ਬਣਦੀ। ਮੈਂ ਆਪ ਥੋੜਾ ਫੀਲ ਕਰ ਰਿਹਾ ਕਿ ਲੋਕ ਨਾ ਬਾਰਡਰ ਏਰੀਆ ਦੇ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਆ। ਤੁਹਾਡਾ ਕੀ ਖਿਆਲ ਹੈ?
ਬਿਲਕੁਲ, ਏਦਾਂ ਹੁਣ ਬੜੀਆਂ ਜ਼ਿਆਦਾ ਅਜੀਬ ਜਿਹੀਆਂ ਪੋਜੀਸ਼ਨਾਂ ਬਣ ਗਈਆਂ। ਇੱਕ ਤਾਂ ਜਿਹੜਾ ਇੱਕ ਮੁਲਕ ਸੀ, ਇੱਕ ਯੂਨਿਟ ਸੀ, ਪਹਿਲਾਂ ਤਾਂ ਉਹ ਯੂਨਿਟ ਹੀ 7-8 ਥਾਂ ਤੇ ਵੰਡਿਆ ਗਿਆ, ਠੀਕ ਹੈ ਨਾ। ਉਹ 8 ਯੂਨਿਟ ਬਣ ਗਏ, 7 ਯੂਨਿਟ ਬਣ ਗਏ। ਉਹ ਯੂਨਿਟਾਂ ਦੇ ਵਿੱਚ ਫਿਰ ਪੰਗੇ ਆ ਗਏ ਵੀ ਕਈ ਯੂਨਿਟ ਇਹੋ ਜਿਹੇ ਹੋ ਗਏ ਵੀ ਜਿਨ੍ਹਾਂ ਦੇ ਬਾਰਡਰ ਆਪਸ ਵਿੱਚ ਨਹੀਂ ਲੱਗਦੇ, ਤੇ ਉਹ ਇੱਕ ਦੂਜੇ ਵਿੱਚ ਦੀ ਕ੍ਰੋਸ ਹੋਣ ਵਾਲੀ ਗੱਲ ਹੋ ਗਈ। ਸੋ ਬੜੀਆਂ ਅਜੀਬ ਜਿਹੀਆਂ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ, ਤੇ ਇਸ ਕਰਕੇ ਸਾਨੂੰ ਥੋੜਾ ਜਿਹਾ ਵੀ ਇੱਕ ਜਿਹੜਾ ਇਹਦਾ ਹੱਲ ਨੂੰ ਮੇਰੇ ਹਿਸਾਬ ਨਾਲ ਤਾਂ ਇੱਕੋ ਹੀ ਤਰੀਕਾ ਵੀ ਦੜ ਵੱਟ ਕੇ ਨੀ ਜਿਹੜਾ ਕੱਢਿਆ ਜਾਂਦਾ ਵੀ ਦੜ ਵੱਟ ਕੇ ਜੇ ਕੱਢ ਲਾਂਗੇ ਤਾਂ ਚੰਗੇ ਰਹਾਂਗੇ। ਕਈ ਵਾਰੀ ਕਈ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਵੀ ਆਪਾਂ ਨੂੰ ਨਾ ਉਦੋਂ ਸਮਾਂ ਕਾਲ ਬਹੁਤ ਵੱਡੀ ਗੱਲ ਲੱਗਦੀ ਆ। ਜੇ ਮੰਨ ਲਓ ਆਪਾਂ ਦਰਜੀ ਕੋਲੇ ਗਏ ਆ ਤੇ ਉਹਨੂੰ ਕਹੇ ਕੱਪੜੇ ਸਿਉਂਦੇ, ਤੇ ਦਰਜੀ ਕਹਿੰਦੇ ਵੀ ਮੈਂ ਤਾਂ ਦੇਊਂਗਾ ਤੈਨੂੰ ਸੋਮਵਾਰ ਨੂੰ ਅਗਲੇ ਨੂੰ, ਤਾਂ ਉਦੋਂ ਐਂ ਲੱਗਦਾ ਵੀ ਉਹ ਅਗਲਾ ਸੋਮਵਾਰ ਵੀ ਇੰਨੀ ਦੂਰ ਮੈਂ ਨੀ ਆ ਲੈ ਸਕਦਾ, ਤੇ ਪਰ ਉਹ ਸੋਮਵਾਰ ਦੂਰ ਨੀ ਹੁੰਦਾ, ਉਹ ਆਹ ਸੋਮਵਾਰ ਵੀ ਜਾਂਦਾ ਹੈਗਾ ਥੋੜੇ ਚਿਰ ਚ। ਇਹ ਜਿਹੀਆਂ ਸਿਚੁਏਸ਼ਨਾਂ ਚ ਤਾਂ ਮੈਨੂੰ ਤਾਂ ਇਹੀ ਮੰਨਣਾ ਪੈਣਾ ਵੀ ਜਿਹੜਾ ਮੈਂ ਜਿਹੜੀ ਨਿੱਜੀ ਤੌਰ ਤੇ ਕਹਾਂਗਾ ਵੀ ਸੈੱਲ ਕੱਢ ਕੇ ਨੀ ਬਹਿੰਦੇ ਹੁੰਦੇ ਜਿਹੜੇ, ਉਹੀ ਬੈਠਣਾ ਪੈਣਾ। ਤੇ ਜਿਹੜੀਆਂ ਹੈਗੀਆਂ ਜ਼ਿਮੀਂਦਾਰੇ ਦੀਆਂ ਮੁਸ਼ਕਲਾਂ ਲਈ ਸਰਕਾਰ ਨੂੰ ਕੁਛ ਨਾ ਕੁਛ ਤਾਂ ਸੋਚਣਾ ਪੈਣਾ, ਕਿਉਂਕਿ ਇਹ ਚ ਪੰਗਾ ਇਹ ਆ ਵੀ ਬਹੁਤ ਸਾਰੀਆਂ ਚੀਜ਼ਾਂ ਜ਼ਿਮੀਂਦਾਰ ਦੀਆਂ ਤਾਂ ਇਹੋ ਜਿਹੀਆਂ ਜਿਹੜੀਆਂ ਸਾਲ ਉਡੀਕ ਕੇ ਆਉਂਦੀਆਂ, ਤੇ ਸਾਲ ਬਾਅਦ ਉਡੀਕਦੀ ਤੁਹਾਨੂੰ 5 ਮਿੰਟ ਦਿਨ ਵੀ ਨੀ ਉਡੀਕਦੀਆਂ, 5 ਦਿਨ ਚ ਤੁਹਾਨੂੰ ਸਾਂਭਣਾ ਪੈਣਾ।
ਬਿਲਕੁਲ।
ਸੋ ਇਹ ਬੜੀ ਅਜੀਬ ਜਿਹੀ ਮਸਲਾ। ਪਰ ਕਈ ਵਾਰੀ ਨਾ ਇੱਥੇ ਮੈਂ ਇੱਕ ਸਮੇਂ ਕਾਲ ਦੀ ਹੋਰ ਗੱਲ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ। ਮੈਨੂੰ ਕੱਲ ਪਰਸੋਂ ਕਿਸੇ ਸੱਜਣ ਮਿੱਤਰ ਦਾ ਫੋਨ ਆਇਆ
ਜੀ,
ਬਾਈ ਜੀ ਕਹਿੰਦਾ ਮੈਂ ਇੰਡੀਆ ਤੋਂ ਇਲੈਕਟ੍ਰੀਕਲ ਦਾ ਕੀਤਾ, ਉੱਥੇ ਮੇਰਾ ਐਕਸਪੀਰੀਅੰਸ ਸੀ, ਇੱਥੇ ਆ ਕੇ 4 ਸਾਲ ਮੈਂ ਹੋਰ ਪੜ੍ਹਾਈ ਕੀਤੀ, ਤੇ ਮੈਂ ਕਹਿੰਦਾ ਵੀ ਹੁਣ 34-35 ਸਾਲ ਦਾ ਹੋ ਗਿਆ, ਤੇ ਮੈਨੂੰ ਕਹਿੰਦਾ ਵੀ ਇਹ ਪੋਜੀਸ਼ਨ ਆ ਵੀ ਮੈਂ ਹੁਣ ਕਰਾਂ ਕੀ, ਕਿੱਧਰ ਨੂੰ ਜਾਵਾਂ, ਤੇ ਜੇ ਮੈਂ ਇਲੈਕਟ੍ਰੀਸ਼ਨ ਵਾਲੇ ਪਾਸੇ ਜਾਣਾ ਤਾਂ ਫਿਰ ਹੁਣ ਮੈਂ ਹੋਰ 6-5 ਸਾਲ ਪੜੂੰਗਾ, ਤੇ ਮੈਂ ਹੋਰ ਐਂ ਕਰੂੰਗਾ, ਤੇ ਮੈਂ ਮੇਰੀ ਤਾਂ ਉਮਰ ਲੰਘ ਜੂਗੀ, ਤੇ ਮੈਂ ਕੀ ਕਰੂੰਗਾ। ਮੈਂ ਉਹਨਾਂ ਨੂੰ ਇਹੀ ਗੱਲ ਕਹੀ, ਇਹੀ ਇੱਥੇ ਮਸਲਾ ਆ ਗਿਆ 15 ਦਿਨਾਂ ਦੇ ਕੁਆਰੰਟਾਈਨ ਵਾਲਾ, ਜਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਦੇਖੇ ਸੇਮ ਖੇਡਾਂ ਮੇਰੇ ਵੱਜਿਆ, ਤੇ ਮੈਨੂੰ ਵੀ ਜਦੋਂ ਪਹਿਲੇ ਦਿਨ ਪਤਾ ਲੱਗਿਆ ਵੀ ਜੇ ਮੈਂ ਇਲੈਕਟ੍ਰੀਸ਼ਨ ਬਣਨਾ ਚਾਹੁੰਦਾ ਸੀ ਮੈਂ, ਤੇ ਮੈਂ ਜੋ ਪੁੱਛਿਆ ਦੋ ਚਾਰ ਨੂੰ ਰਾਇ ਲਈ, ਉਹ ਆਹਦੇ ਵੀ 6 ਸਾਲ ਅਪ੍ਰੈਂਟਿਸ਼ਿਪ ਕਰਨੀ ਪਊਗੀ ਤੈਨੂੰ, ਠੀਕ ਹੈ ਜੀ, ਉਸ ਟਾਈਮ ਮੈਨੂੰ ਜਿਹੜੀ ਦੱਸੀ ਗਈ। ਤੇ ਮੈਨੂੰ ਐਂ ਲੱਗਿਆ ਵੀ ਮੈਂ ਤਾਂ ਤੂੰ 34 ਦਾ ਸੀ, ਮੈਂ 38 ਦਾ ਆਇਆ ਸੀ, ਮੈਂ ਕਿਹਾ ਮੈਂ ਕਿਹਾ ਵੀ ਫਿਰ ਕੀ ਫਾਇਦਾ 40-45 ਸਾਲ ਦਾ ਬਣ ਕੇ, ਤੇ ਮੈਂ ਕਿਹਾ ਮੈਂ ਸਟੈਪ ਬੈਕ ਲੈ ਲਿਆ ਤੇ ਮੈਂ ਨਹੀਂ ਉਸ ਪੰਗੇ ਚ ਪਿਆ। ਜੇ ਮੈਂ ਉਹਦੀ ਗਹਿਰਾਈ ਚ ਜਾਂਦਾ ਤਾਂ ਮੈਨੂੰ ਇਹ ਬਾਅਦ ਚ ਪਤਾ ਲੱਗਿਆ ਵੀ ਮੈਂ 6 ਸਾਲ ਮੁਫ਼ਤ ਚ ਨਹੀਂ ਲਾਉਣੇ ਸੀਗੇ, ਉਹਨੇ ਮੈਨੂੰ ਪਹਿਲੇ ਦਿਨ ਤੋਂ ਦਿਹਾੜੀ ਦੇਣੀ ਸ਼ੁਰੂ ਕਰਤੀ ਸੀ, ਨੋਰਮਲ ਜੀ ਦਿਹਾੜੀ ਜਿੰਨੀ ਕਿ ਸਰਦੀ ਸੀ ਮੈਨੂੰ ਮਿਲਣੀ ਸੀ, ਠੀਕ ਆ। ਦੂਜੇ ਸਾਲ ਤੱਕ ਮੈਂ ਨਾਲ ਨਾਲ ਪੈਰਲਲ ਨਿੱਕੇ ਨਿੱਕੇ ਕੰਮ ਆਪਦੇ ਸ਼ੁਰੂ ਕਰ ਸਕਦਾ ਸੀ ਵੀਕਐਂਡ ਤੇ। ਤੀਜੇ ਸਾਲ ਤੱਕ ਉਹੀ ਇਲੈਕਟ੍ਰੀਸ਼ਨ ਮੈਨੂੰ ਕੰਟਰੈਕਟ ਦੇਣ ਲੱਗ ਜਾਂਦਾ ਵੀ ਚੱਕ ਸਾਈਨ ਮੈਂ ਕਰੂੰਗਾ, ਤੂੰ ਵਧੀਆ ਕੰਮ ਕਰਦਾ ਤੇ ਕਰੀ ਜਾ, ਤੇ ਮੈਨੂੰ ਆਮ ਦਿਹਾੜੀ ਨਾਲ ਵੱਧ ਦੇਣ ਲੱਗ ਜਾਂਦਾ। ਤੇ ਮੈਂ ਕਿਹਾ ਵੀ ਮੈਂ ਇਸ ਦੌਰਾਨ ਕੰਮ ਹੀ ਮੈਂ ਕੀਤਾ ਫਿਰ ਵੀ ਬਾਹਰ ਕਿਤੇ ਨਾ ਕਿਤੇ, ਤੇ ਕੰਮ ਹੀ ਉੱਥੇ ਕਰਨਾ ਸੀ। ਤੇ 44 ਸਾਲ ਦੀ ਉਮਰ ਚ ਆ ਕੇ ਤਾਂ ਮੇਰੇ ਕੋਲ ਇੱਕ ਲਾਇਸੈਂਸ ਹੁੰਦਾ ਜਿਹਨਾਂ ਮੈਂ ਬੈਠਾ ਖਾਂਦਾ, ਤੇ ਇਹ ਲਾਇਸੈਂਸ ਕਿਹੋ ਜਿਹਾ ਵੀ 80 ਸਾਲ ਦੀ ਉਮਰ ਤੱਕ ਵੀ ਤੁਸੀਂ ਇਹਨੂੰ ਕੰਮ ਕਰੀ ਜਾ ਸਕਦੇ ਇਹਦੇ ਤੇ, ਕੋਈ ਰੋਕ ਨੀ ਸਕਦਾ ਤੁਹਾਨੂੰ ਕੁਛ ਵੀ ਜੇ ਤੁਹਾਡੇ ਕੋਲ ਪ੍ਰੋਪਰ ਏ ਗ੍ਰੇਡ ਬੀ ਗ੍ਰੇਡ ਜੋ ਵੀ ਲਾਇਸੈਂਸ ਹੈਗਾ। ਤੇ ਮੈਂ ਕਿਹਾ ਵੀ ਜੇ ਤੁਸੀਂ ਅੱਜ 34 ਦੇ ਹੋ ਤੇ ਜੇ ਸ਼ੁਰੂ ਕਰ ਲਓਗੇ ਤੇ ਤੁਸੀਂ ਤਾਂ ਉਦੋਂ ਬਾਅਦ ਤਾਂ ਤੁਹਾਡਾ ਸਿਕਿਓਰ ਹੋ ਜੂ ਨਾ, ਜਿਹੜਾ ਮੁਲਕ ਦੇ ਵਿੱਚ ਜੋਬ ਸਿਕਿਓਰ ਹੀ ਨੀ ਤੇ ਤੁਹਾਡੀ ਸਿਕਿਓਰ ਹੋ ਜੂਗੀ।
ਬਿਲਕੁਲ,
ਉਹ ਬੰਦੇ ਦੇ ਵਾਕਈ ਯਾਰ ਕੁਛ ਵੀ ਗੱਲ ਨੀ, 4 ਸਾਲ ਤਾਂ ਉਹੀ ਚੀਜ਼ ਇੱਥੇ ਫਾਰਮੂਲਾ ਲਾਗੂ ਹੁੰਦਾ ਵੀ ਜੇ ਤੁਸੀਂ ਭਾਈ ਹੁਣ ਤਾਂ ਔਖੇ ਸੌਖੇ ਅੰਦਰ ਵੜ ਕੇ ਬਹਿ ਜਾਓ, ਤੇ ਜਿਹਨੇ ਜਮਾ ਹੀ ਆਫਤਾਂ ਜਿਵੇਂ ਇਸ ਮੁੰਡੇ ਤੇ ਸੀ, ਉਹ ਸੋਚ ਸਮਝ ਕੇ ਹਰ ਪਾਸੇ ਰਾਇ ਲੈ ਕੇ, ਇੱਕ ਨੀ 10 ਜਣਿਆਂ ਦੀ ਕਹਿੰਦੇ ਨੀ ਕੰਧ ਤੋਂ ਵੀ ਪੁੱਛ ਲਏ ਤੇ ਫੇਰ ਆਪਦਾ ਸਟੈਪ ਚੱਕੇ।
ਜੀ ਬਿਲਕੁਲ, ਜਿਹੜੇ ਲੰਬੇ ਸੋਚ ਸਮਝ ਕੇ, ਜਿੱਦਾਂ ਤਾਂ ਹੀ ਅੱਜ ਸਵੇਰੇ ਵੀ ਪ੍ਰੋਗਰਾਮ ਦੇ ਵਿੱਚ ਵਿਚਾਰ ਵੀ ਇਹੀ ਸੀ ਵੀ ਕਈ ਵਾਰੀ ਪਤਾ ਨੀ ਲੱਗਦਾ ਹੁੰਦਾ, ਅਸੀਂ ਘੋਲ ਘੋਲੀ ਜਾਂਦੇ ਹਾਂ, ਦਾ ਮਾਰੀ ਜਾਂਦੇ ਪਰ ਵੱਜਦਾ ਨੀ ਹੁੰਦਾ, ਫਿਰ ਸਾਨੂੰ ਕਿਸੇ ਨਾ ਕਿਸੇ ਗੁਰੂ ਦੀ ਲੋੜ ਹੁੰਦੀ ਆ ਅਧਿਆਤਮ ਦੇ ਵਿੱਚ ਵੀ। ਸੋ ਇਸੇ ਤਰ੍ਹਾਂ ਜਿਹੜੇ ਇੱਥੇ ਦੇ ਮਤਲਬ ਤੁਸੀਂ ਡਿਪਾਰਟਮੈਂਟ ਵੀ ਕਈ ਹੈਲਪ ਕਰ ਦਿੰਦੇ ਇਸ ਤਰ੍ਹਾਂ, ਉਹਨਾਂ ਤੋਂ ਸੁਣਨ ਦੀ ਜੇ ਆਪਾਂ ਕਪੈਸਿਟੀ ਰੱਖਦੇ ਹਾਂ, ਜਾਂ ਕਿਸੇ ਨੂੰ ਆਪਾਂ ਫੋਨ ਕਰ ਲਈਏ, ਜਾਂ ਹੁਣ ਆਪਾਂ ਰੇਡੀਓ ਤੇ ਵੀ ਗੱਲ ਕਰ ਰਹੇ ਹਾਂ, ਉਹ ਮੈਨੂੰ ਲੱਗਦਾ ਕਈਆਂ ਦੇ ਜ਼ਿਹਨ ਦੇ ਵਿੱਚ ਪੈ ਜਾਏਗੀ, ਡਿਸਕਸ਼ਨ ਹੋ ਜਾਏਗੀ। ਸੋ ਆਪਾਂ ਜੇ ਕਿਸੇ ਨੂੰ ਸੁਣੀਏ, ਜਿਹੜਾ ਕੋਈ ਨੁਕਤਾ ਹੈ ਕਿਸੇ ਨੇ ਅਪਣਾਇਆ ਹੋਇਆ, ਤਾਂ ਜ਼ਰੂਰ ਉਹ ਤੋਂ ਗਾਈਡੈਂਸ ਲੈ ਲੈਣੀ ਚਾਹੀਦੀ ਆ। ਸੋ ਮਿੰਟੂ ਭਾਜੀ ਅੱਗੇ ਚੱਲਦੇ ਹਾਂ, ਤੇ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਪੇਂਡੂ ਆਸਟ੍ਰੇਲੀਆ ਨੂੰ ਕਿ ਬਹੁਤ ਵਧੀਆ ਗੀਤ ਉਹਨਾਂ ਨੇ ਹਾਜ਼ਰ ਕੀਤਾ ਹਰਪ ਹੰਸਰੇ ਦੀ ਆਵਾਜ਼ ਦੇ ਵਿੱਚ। ਕੱਲ ਆਪਾਂ ਇੰਟਰੋਡਿਊਸ ਵੀ ਕਰਤਾ ਸੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਲਾਇਆ ਸੀ, ਤੇ ਬਹੁਤ ਵਧੀਆ ਪੇਸ਼ਕਾਰੀ ਆ ਮੁੰਡੇ ਨੂੰ, ਬਹੁਤ ਵਧੀਆ ਆਵਾਜ਼, ਬਹੁਤ ਵਧੀਆ ਜੀ।
ਬਿਲਕੁਲ ਜੀ ਬਿਲਕੁਲ, ਦੇਖੋ ਮੈਂ ਇੱਕ ਦੋ ਚੀਜ਼ਾਂ ਹੋਰ ਨੋਟ ਕਰ ਰਿਹਾ ਸੀ ਵੀ ਪੈਕੇਜ ਤਾਂ ਹੈਗਾ ਹੁੰਦਾ, ਜਿਵੇਂ ਜਿਹਨੇ ਕਹਿੰਦੇ ਹੁੰਦੇ ਵੀ ਪੈਕੇਜ ਹੁੰਦੇ ਆ, ਬੰਦਾ ਪੂਰਾ ਪੈਕੇਜ ਹੋਣਾ ਚਾਹੀਦਾ ਜੇ ਤੁਸੀਂ ਅੱਜ ਦੇ ਯੁੱਗ ਚ ਖੜਨਾ, ਤਾਂ ਪੈਕੇਜ ਤਾਂ ਮੁੰਡਾ ਹੈਗਾ, ਮੁੰਡੇ ਕੋਈ ਦੇਖ ਆ, ਮੁੰਡੇ ਦੀ ਆਵਾਜ਼ ਆ, ਮੁੰਡੇ ਕੋਲ ਕਲਮ ਆ, ਤੇ ਮੁੰਡਾ ਇੱਕ ਡੈਡੀਕੇਟਡ ਨੀ ਹੁੰਦਾ, ਬਹੁਤ ਜ਼ਿਆਦਾ ਭੱਜ ਨੱਸ ਵਾਲਾ ਉਹ ਵੀ ਹੈਗਾ ਕੰਮ ਨੂੰ, ਤੇ ਚਲੋ ਆਪਣੇ ਕੋਲੇ ਆਇਆ ਮਹੀਨਾ ਭਰ, ਉਹ ਕਹੀ ਗਿਆ ਵੀ ਬਾਈ ਵੀ ਮੇਰੀ ਕੋਈ ਨੀ ਬਾਂਹ ਫੜਦਾ ਤਾਂ ਤੁਸੀਂ ਫੜੋ। ਚਲੋ ਮਨਪ੍ਰੀਤ ਦੀ ਮਿਹਨਤ ਹੈ ਸਾਰੀ, ਵੀ ਉਸੇ ਨੇ ਬੈਠ ਕੇ ਜਿਵੇਂ ਮਰਜ਼ੀ ਆ, ਇਸ ਮਾੜੇ ਦੌਰ ਚ ਵੀ ਵੀਡੀਓ ਬਣਾਈ, ਸਭ ਕੁਛ ਕਰਿਆ, ਤੇ ਚਲੋ ਆਪਣਾ ਫਰਜ਼ੀ ਬਣਦਾ ਸੀ ਹੁਣ ਚੰਗੀ ਚੰਗੇ ਨੂੰ ਸਪੋਰਟ ਕਰਨਾ ਤੇ ਕੀਤਾ ਆਪਾਂ। ਪਰ ਮੈਂ ਥੋੜਾ ਜਿਹਾ ਉਹ ਚਲੋ ਇੱਕ ਅੱਧੇ ਦਿਨ ਚ ਆਪਾਂ ਕੋਸ਼ਿਸ਼ ਕਰਦੇ ਹਾਂ ਉਹਦੀ ਇੰਟਰਵਿਊ ਵੀ ਕਰਵਾਉਣੇ ਆ, ਤੇ ਪਰ ਮੈਂ ਜੇ ਬਰੀਫਲੀ ਉਹਨੂੰ ਦੱਸਾਂ ਤਾਂ ਬਰੀਫਲੀ ਨਾ ਉਹ ਬੰਦਾ ਜਿਹੜਾ ਟੈਲੈਂਟਡ ਇੰਨਾ ਸੀ ਵੀ ਪੰਜਾਬ U17 ਦਾ ਕੈਪਟਨ ਵੀ ਬਣ ਗਿਆ ਸੀ, ਤੇ ਕੱਲ ਤੁਸੀਂ ਦੇਖਿਆ ਹੁਣ IPL ਦੇ ਕੈਪਟਨ ਨੇ ਵੀ ਸ਼ੇਅਰ ਕੀਤਾ, ਹੋਰਾਂ ਨੇ ਵੀ ਬਹੁਤ ਉਹਦਾ ਗਾਣਾ ਸ਼ੇਅਰ ਕੀਤਾ। ਕਾਰਨ ਕੀ ਸੀ ਵੀ ਕ੍ਰਿਕਟ ਦੇ ਵਿੱਚ ਬਹੁਤ ਚੰਗੀਆਂ ਸੁਭਾਵਨਾ ਦਾ ਪਲੇਅਰ ਸੀ ਉਹ, ਬਸ ਮਾਰ ਸੀ ਜਿਹੜੀ ਉਹਦੀ ਉਹ ਇੱਕ ਗਰੀਬ ਘਰੇ ਜੰਮਿਆ, ਇੱਕ ਉਹਦੇ ਉਹਦੇ ਫਾਦਰ ਸਾਹਿਬ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਦੀ ਭੂਮਿਕਾ ਨਿਭਾ ਰਹੇ ਆ ਜੀ, ਤੇ ਉਹ ਫਤਿਹਾਬਾਦ ਚ ਹਰਿਆਣਾ ਚ, ਤੇ ਪਰ ਉਹ ਮੁੰਡੇ ਨੇ ਆਪਣੇ ਟੈਲੈਂਟ ਦੇ ਦਮ ਤੇ ਪੰਜਾਬ ਜਿਹੜੀ ਅਕੈਡਮੀ ਜੁਆਇਨ ਕਰ ਲਈ ਸੀ, ਉੱਥੇ ਉਹਨੂੰ ਇੰਜਰੀ ਹੋ ਗਈ ਕੋਈ, ਉਹ ਵੀ ਆਏ ਜੀ ਇੰਜਰੀ ਵੀ ਉਹਦੀ ਨੈਸ਼ਨਲ ਲੈਵਲ ਦੀ ਫਿਟਨੈਸ ਨਹੀਂ ਬਣ ਸਕਦੀ ਸੀ, ਤਾਂ ਉਹਨੂੰ ਉਹ ਛੱਡਣਾ ਪਿਆ ਉਹ, ਤੇ ਇਸ ਕਰਕੇ ਉਦੋਂ ਬਾਅਦ ਜਿਹੜੇ ਬੰਦੇ ਨੇ ਕਹਿੰਦਾ ਨੀ ਕੁਛ ਕਰਨਾ ਹੁੰਦਾ ਉਹ ਜਨੂੰਨ ਦੇ ਹੱਦ ਤੇ ਜਾ ਕਰਦਾ ਹੁੰਦਾ, ਫਿਰ ਉਹ ਇਸ ਪਾਸੇ ਜਨੂੰਨ ਦੇ ਤੌਰ ਤੇ ਲੱਗ ਗਿਆ। ਤਾਂ ਜਦੋਂ ਪਹਿਲੀ ਵਾਰ ਮੈਨੂੰ ਵੀ ਇਹਨਾਂ ਨੇ ਮਨਪ੍ਰੀਤ ਹੋਰਾਂ ਨੇ ਗਾਣੇ ਸੁਣਾਏ ਨਾ ਉਹਦੇ 5-7, ਤੇ ਮੈਨੂੰ ਯਕੀਨ ਨਾ ਆਇਆ ਵੀ 22-23 ਸਾਲ ਦਾ ਜਵਾਕ ਦਾ ਇੰਨੀਆਂ ਸੋਹਣੀਆਂ ਗੱਲਾਂ ਲਿਖੀ ਬੈਠਾ, ਸਰਤਾਜ ਦੇ ਲੈਵਲ ਦੀਆਂ ਗੱਲਾਂ, ਕੋਈ 50 ਗਾਣੇ ਸੁਣੇ ਹੋਣੇ ਮੈਂ ਉਸ ਦਿਨ, ਤੇ ਮੈਨੂੰ ਵੀ ਫਿਰ ਲੱਗਿਆ ਵੀ ਬਾਈ ਜ਼ਰੂਰ ਬਾਂਹ ਤਾਂ ਫੜਨੀ ਚਾਹੀਦੀ ਆਪਾਂ ਨੂੰ ਵੀ ਫਿਰ ਕੱਲ ਨੂੰ ਭੜਕੂਗਾ, ਤੇ ਚਲੋ ਜੇ ਆਪਾਂ ਕਰ ਲਈਏ ਤੇ ਚਲੋ ਇਹ ਕੀਤਾ। ਪਰ ਹੁਣ ਉਹ ਮੈਂ ਦੇਖ ਰਿਹਾ ਸੀ ਰਾਤ ਨਾ ਬਾਈ ਜੱਗੀ ਕਿਸੇ ਨੇ ਸ਼ੇਅਰ ਕੀਤਾ ਤੇ ਉੱਥੇ ਕਿਸੇ ਬੰਦੇ ਨੇ ਕਮੈਂਟ ਪਾਇਆ ਕਹਿੰਦਾ ਬਾਈ ਜੀ ਸਦਕੇ ਜਿੰਨੀ ਮਰਜ਼ੀ ਮਦਦ ਕਰ ਲਓ, ਥੋੜੇ ਦਿਨ ਨੂੰ ਛੜੱਪੇ ਮਾਰ ਕੇ ਬਾਂਸਰ ਰੱਖ ਲੂਗਾ ਤੇ ਤੁਹਾਨੂੰ ਕਹੂਗਾ ਤੁਸੀਂ ਕੌਣ, ਤੇ ਕਹਿੰਦਾ ਇਹੀ ਪੋਜੀਸ਼ਨ ਪੁਰਾਣਿਆਂ ਨੇ ਵੀ ਕੀਤੀਆਂ, ਜਿਵੇਂ ਫਾਈਨ ਟੋਨ ਦਾ ਮਾਲਕ ਅਕਸਰ ਸੁਣਾਉਂਦਾ ਹੁੰਦਾ ਵੀ ਦਿਲਜੀਤ ਉਹਨਾਂ ਕੋਲੇ 5,000 ਰੁਪਏ ਤੇ ਜੋਬ ਕਰਦਾ ਸੀ, ਤੇ ਰੋਜ਼ ਉੱਥੇ ਬੈਠਾ ਰਹਿੰਦਾ ਸੀ ਵੀ ਬਾਈ ਜੀ ਵੀ ਮੈਨੂੰ ਆਹ ਕਰੋ ਆਹ ਕਰ ਦਿਓ ਮੈਨੂੰ ਕਾਮਯਾਬ ਕਰ ਦਿਓ। ਤੇ ਪਿੱਛੇ ਜੇ ਕਹਿੰਦੇ ਉਹ ਇੰਗਲੈਂਡ ਦੇ ਵਿੱਚ ਸੀ ਫਾਈਂਡੋਨ ਦੇ ਮਾਲਕ ਤੇ ਉਹ ਕਹਿੰਦੇ ਵੀ ਮੈਨੂੰ ਪਤਾ ਲੱਗਿਆ ਵੀ ਦਿਲਜੀਤ ਵੀ ਇੱਥੇ ਆ ਤੇ ਮੈਂ ਆਖਿਆ ਚੱਲ ਮਿਲਿਆ ਵਾ ਵੀ ਚੱਲ ਇੱਥੇ ਜਵਾਕ। ਤੇ ਕਹਿੰਦੇ ਹਾਂ ਮਿਲਣ ਗਿਆ ਤੇ ਉੱਥੇ ਕਹਿੰਦੇ ਜਿਹੜੇ ਫਾਈਵ ਸਟਾਰ ਚ ਮੈਨੂੰ ਕਹਿੰਦੇ ਮੈਂ ਪਹਿਲਾਂ ਵੇਟ ਕੀਤਾ ਫਿਰ ਮੈਂ ਕਹਿੰਦਾ ਆਪ ਦੋ ਇੱਕ ਕੱਪ ਕੌਫੀ ਦਾ ਮੁੱਲ ਲੈ ਕੇ ਪੀਤਾ ਕਹਿੰਦੇ ਤੇ ਫਿਰ ਮੈਂ ਡੀਕ ਡੂਕ ਕੇ ਦੋ ਢਾਈ ਤਿੰਨ ਘੰਟਿਆਂ ਬਾਅਦ ਫਿਰ ਕਹਿੰਦੇ ਵੀ ਜਾਂਦਾ ਜਾਂਦਾ ਸਾਹਿਬ ਇੱਕ ਮਿੰਟ ਲੋਬੀ ਚ ਕਹਿੰਦਾ ਬੈਠੋ ਲੋਬੀ ਚ ਇੱਕ ਮਿੰਟ ਖੜ ਕੇ ਕਹਿੰਦਾ ਹੋ ਠੀਕ ਹੋ ਜੀ ਕਹਿੰਦੇ ਚਲਾ ਗਿਆ ਜੀ। ਤੇ ਕਹਿੰਦਾ ਮੈਂ ਕਿਹਾ ਜੀ ਚਲੋ ਹੋ ਸਕਦਾ ਤਾਂ ਉਦੋਂ ਤੁਸੀਂ ਵੀ ਜਦੋਂ 5000 ਦਿੰਦੇ ਸੀ ਤੇ ਉਦੋਂ ਭਾਂਡੇ ਮੰਗਵਾਉਂਦੇ ਹੋ ਤੇ ਉਹ ਵੀ ਗੱਲਾਂ ਹੋਣ ਵੀ ਟੈਲੈਂਟਡ ਵੀ ਕੁਛ ਵੀ ਹੋ ਸਕਦਾ ਪਰ ਇਹ ਇੱਕ ਦੁਨੀਆਦਾਰੀ ਹੈ ਜੀ ਇਸ ਦੁਨੀਆਦਾਰੀ ਦੇ ਵਿੱਚ ਇਹ ਕੁਛ ਹੋਊਗਾ। ਮੈਂ ਉਸ ਕਮੈਂਟ ਨਾਲ ਪੂਰਾ ਸਹਿਮਤ ਹਾਂ ਪਰ ਅਸੀਂ ਤਾਂ ਜਿਹੜੀ ਆਪਾਂ ਜਿਹਨੇ ਸਪੋਰਟ ਕਰਨੀ ਆ ਜਾਂ ਜੇ ਅਸੀਂ ਹੁਣ ਮੰਨ ਲਓ 10 ਸਾਲਾਂ ਤੋਂ ਕਰਲਾਈ ਜਾਂਦੇ ਹਾਂ ਵੀ ਭਾਈ ਚੰਗਾ ਸੁਣੋ ਚੰਗਾ ਗਾਓ ਜਾਂ ਚੰਗੇ ਗਾਣੇ ਰੇਡੀਓ ਤੇ ਵਜਾਉਣੇ ਆ ਇੰਨਾ ਮਿਹਨਤਾਂ ਕਰਦੇ ਹਾਂ ਲੜਦੇ ਹਾਂ ਲੋਕਾਂ ਨਾਲ ਤਾਂ ਫਿਰ ਜੇ ਚੰਗੇ ਵਾਲੇ ਦਾ ਆਪਾਂ ਸਪੋਰਟ ਕਰਤੀ ਅਗਲਾ ਤਿਲਕੂ ਅਗਲਾ ਗਲਤ ਅਗਲਾ
ਦੇਖੋ ਆਪਾਂ ਦੇਖੋ ਪਹਿਲਾਂ ਸਰਤਾਜ ਹੋਣਾ ਸਾਰਿਆਂ ਨੂੰ ਕਿੰਨਾ ਸਾਰਾ ਪ੍ਰਮੋਟ ਕੀਤਾ ਲਾਂਚ ਕੀਤਾ ਤੇ ਪਰ ਚਲੋ ਠੀਕ ਹੈ ਉਹ ਵਧੀਆ ਕੰਟਰੀਬਿਊਟ ਕਰ ਰਹੇ ਨੇ ਕੁਛ ਤਿਲਕੇ ਵੀ ਨੇ ਪਰ ਮੈਂ ਨਾ ਇੱਕ ਥੋੜੀ ਐਗਜ਼ਾਮਪਲ ਦੇਵਾਂ ਚਾਹਾਂਗਾ ਸਾਡੇ ਇਲਾਕੇ ਦੇ ਆ ਉਹ ਪੰਮਾ ਡੁੰਮੇਵਾਲ ਬਹੁਤ ਸੋਹਣੇ ਗੀਤ ਤੁਸੀਂ ਸੁਣੇ ਹੀ ਆਉਂਦੇ ਹਨਾ ਤੇ ਕੋਈ ਇਸ ਤਰ੍ਹਾਂ ਦਾ ਚੱਕਵਾਂ ਗੀਤ ਜਾਂ ਕੋਈ ਉਹਦੇ ਜਿਹੜਾ ਉਹ ਏਰੀਏ ਚ ਅਖਾੜੇ ਵੀ ਲਾਉਂਦਾ ਨਾ ਉਹ 60-70 ਹਜ਼ਾਰ ਰੁਪਏ ਤੋਂ ਵੱਧ ਨਹੀਂ ਲਾਉਂਦਾ ਠੀਕ ਹੈ ਤੇ ਤਕਰੀਬਨ ਬਰਾਬਰ ਹੀ ਸਾਰੇ ਸਾਜੀਆਂ ਨੂੰ ਵੰਡ ਦਿੰਦਾ ਉਹ ਬੜਾ ਮਸ਼ਹੂਰ ਹੈ ਇਸ ਕੰਮ ਦੇ ਲਈ ਸੋ ਉਹਦੇ ਜਿਹੜੇ ਸ਼ੋਅ ਨੇ ਉਹ ਵੀ ਬਹੁਤ ਮਤਲਬ ਬੈਲੈਂਸਡ ਹੁੰਦੇ ਨੇ ਮਤਲਬ ਕੋਈ ਉਹਦੇ ਚ ਇੱਦਾਂ ਦਾ ਚੱਕਵਾਂ ਚੁੱਕਵਾਂ ਗੀਤ ਨਹੀਂ ਹੁੰਦਾ ਲੋਕ ਤੱਤ ਜ਼ਿਆਦਾ ਗਾਉਂਦਾ ਉਹ ਹਨਾ ਸੋ ਉਹ ਵੀ ਆਪਣੇ ਪੈਰ ਨਹੀਂ ਛੱਡੇ ਉਹਨੇ ਸਰੂਪ ਵੀ ਰੱਖਿਆ ਹੋਇਆ ਤੇ ਹੁਣ ਵੀ ਮਿਹਨਤ ਕਰਕੇ ਦੱਸੋ ਹੁਣ ਜਿਹੜੀ ਹੈ ਨਾ ਮਤਲਬ ਡੈਡੀਕੇਸ਼ਨ ਚਾਹੀਦੀ ਆ ਡੈਡੀਕੇਸ਼ਨ ਦਿਖਾ ਰਹੇ ਨੇ ਹੁਣ ਵਾਰਸ ਬ੍ਰਦਰ ਹੈ ਦੇਖੋ ਤੁਸੀਂ ਉਹਨਾਂ ਨੇ ਅੱਜ ਤੱਕ ਪੈਰ ਨਹੀਂ ਛੱਡੇ ਉੱਥੇ ਜਿੱਦਾਂ ਪਹਿਲਾਂ ਸੀਗੇ ਉਦਾਂ ਹੀ ਚੱਲੀ ਜਾਂਦੇ ਆ ਉਹ ਹਨਾ ਹਰਭਜਨ ਮਾਨ ਦਾ ਦੇਖੋ ਕਿੰਨਾ ਸੋਹਣਾ ਗੀਤ ਆਇਆ ਪੂਰਨ ਭਗਤ ਦਾ ਅੱਜ ਆਪਾਂ ਸੁਣਿਆ ਵੀ ਆ ਹਨਾ ਉਹਨੇ ਪੈਰ ਨਹੀਂ ਛੱਡੇ ਮੈਨੂੰ ਲੱਗਦਾ ਕਿ ਇਹ ਇਹਨਾਂ ਸਿੰਗਰਸ ਤੋਂ ਇਹਨਾਂ ਸੀਨੀਅਰਸ ਤੋਂ ਜਿਹੜੇ ਨੌਜਵਾਨ ਨੇ ਜਿਹੜੇ ਇਸ ਖੇਤਰ ਚ ਆਉਣਾ ਚਾਹੁੰਦੇ ਨੇ ਬਹੁਤ ਵੱਡਾ ਫੀਲਡ ਹੈ ਇਹ ਮਤਲਬ ਇਹਨਾਂ ਇਹ ਬਦਨਾਮ ਹੀ ਕਰ ਦਿੱਤਾ ਇਹਨਾਂ ਨੇ ਪਰ ਮਤਲਬ ਤੁਸੀਂ ਸੀਨੀਅਰ ਜਿਹੜੇ ਬੰਦੇ ਆ ਉਹਨਾਂ ਤੋਂ ਆਪਾਂ ਲੈ ਸਕਦੇ ਆ ਮਤਲਬ ਰੋਸ਼ਨੀ ਪਰ ਰੌਲਾ ਇਹ ਆ ਵੀ ਜਿਹੜੇ ਸਟਾਰਡਮ ਚਾਹੁੰਦੇ ਆ ਮੰਡੀਰ ਸਾਡੇ ਮਗਰ ਲੱਗੀ ਹੋਵੇ ਇਹੀ ਹਾਲ ਮਿੰਟੋ ਭਾਜੀ ਮੀਡੀਆ ਦਾ ਆ ਮੀਡੀਆ ਦੇ ਵਿੱਚ ਵੀ ਜਿਹੜੇ ਆ ਤੁਸੀਂ ਮਤਲਬ ਯੂ ਵਾਂਟ ਟੂ ਕੇਟਰ ਦ ਲੋ ਕੁਆਲਿਟੀ ਹਨਾ ਵੀ ਜਦੋਂ ਸਾਨੂੰ ਸਿਖਾਇਆ ਗਿਆ ਸੀ ਅਸੀਂ ਸਿੱਖਿਆ ਸੀਗਾ ਆਪਣੇ ਸੀਨੀਅਰਸ ਤੋਂ ABC ਦੇ ਤੁਹਾਨੂੰ ਪਤਾ ਹੋ ਕਿ 40 ਸਾਲ ਉਹ ਕੰਟਰੀ ਆਵਰ ਦੇ ਡਾਇਰੈਕਟਰ ਹੈ ਜਿਨ੍ਹਾਂ ਤੋਂ ਅਸੀਂ ਟ੍ਰੇਨਿੰਗ ਲਈ ਸੀ 5-6 ਜਣਿਆਂ ਨੇ ਸੋ ਉਹਨਾਂ ਨੇ ਵੀ ਇਹੀ ਨੁਕਤਾ ਸਮਝਾਇਆ ਸੀ ਵੀ ਜਿੰਨੀ ਛੇਤੀ ਗ੍ਰਾਫ ਚੜੇਗਾ ਉਨੀ ਛੇਤੀ ਉਤਰਨ ਦੇ ਆਸਾਰ ਜ਼ਿਆਦਾ ਨੇ ਕਿਉਂਕਿ ਉਹ ਜਿਹੜਾ ਵਰਗ ਹੁੰਦਾ ਨਾ ਨੌਜਵਾਨੀ ਦਾ ਇਹ ਬੜੀ ਛੇਤੀ ਛੱਡ ਜਾਂਦਾ ਆ ਤੁਹਾਨੂੰ ਤੇ ਜਿਹੜਾ ਮਚਾਲੇ ਵਾਲਾ 24 ਸਾਲ ਤੋਂ ਲੈ ਕੇ 60-70 ਸਾਲ ਤੱਕ ਸਪੈਕਟ੍ਰਮ ਹੁੰਦਾ ਉਹ ਗਾਇਕਾਂ ਲਈ ਵੀ ਖਾਲੀ ਹੁੰਦਾ ਕਿਉਂਕਿ ਉਹ ਹੁਣ ਪੂਰਨ ਭਗਤ ਦਾ ਗੀਤ ਅੱਜ ਸੁਣਿਆ ਹਨਾ ਇਹ 25 ਸਾਲ ਤੋਂ ਉੱਪਰ ਵਾਲਿਆਂ ਲਈ ਆ ਮਚਿਓਰ ਆਡੀਅੰਸ ਵਾਸਤੇ ਆ ਇਹ ਔਰ ਉਹ ਸਾਰਾ ਹੀ ਵਰਗ ਖਾਲੀ ਹੁੰਦਾ ਆ ਉਹਦੇ ਵਾਸਤੇ ਕੋਈ ਵੀ ਗੀਤ ਨਹੀਂ ਗਾਇਆ ਜਾਂਦਾ ਹੁੰਦਾ ਉਹਦੇ ਵਾਸਤੇ ਕੋਈ ਵੀ ਮੀਡੀਆ ਨਹੀਂ ਚਲਾਇਆ ਜਾਂਦਾ ਹੁੰਦਾ ਹਨਾ ਸੋ ਇਸ ਕਰਕੇ ਅਗਰ ਹੁਣ ਸਾਡੇ ਵੀ ਸਾਡਾ ਵੀ ਟਾਰਗੇਟ ਜਿਹੜਾ ਆ ਉਹ 20+ ਦਾ ਟਾਰਗੇਟ ਹੈ ਜੇ ਹੁਣ ਅਸੀਂ ਹਲਕੀਆਂ ਗੱਲਾਂ ਕਰ ਕਰਕੇ ਅਸੀਂ 16-17 ਸਾਲ ਵਾਲੇ ਵੀ ਲਾ ਸਕਦੇ ਹਾਂ ਮਗਰ ਬੜੀ ਮਤਲਬ ਗਾਲਾਂ ਕੱਢ ਵੀ ਸਕਦੇ ਹਾਂ ਗਾਲਾਂ ਖਾ ਵੀ ਸਕਦੇ ਹਾਂ ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਦੇਖੋ ਸਮੇਂ ਨਾਲ ਹਰੇਕ ਚੀਜ਼ਾਂ ਸੋਭਦੀਆਂ ਤੇ ਸਮੇਂ ਨਾਲ ਹੀ ਆਉਂਦੀਆਂ ਤੇ ਅਸੀਂ ਵੀ ਮੈਂ ਇਸ ਮੁੰਡੇ ਨੂੰ ਵੀ ਨਾ ਕੁੱਦ ਜੋ ਗੱਲ ਚੱਲ ਰਹੀ ਸੀ ਨਾ ਸ਼ੁਰੂ ਚ ਉਹਨੂੰ ਇਹ ਗੱਲਾਂ ਸਾਰੀਆਂ ਆਪਣੇ ਤਜਰਬੇ ਦੀਆਂ ਕਹੀਆਂ ਸੀ ਵੀ ਭਾਈ ਕਾਕਾ ਹਾਲਾਤਾਂ ਹੁੰਦੀਆਂ ਸਰਤਾਜ ਵਾਲੀ ਗੱਲ ਵੀ ਕਹੀ ਵੀ ਸਾਨੂੰ ਪਤਾ ਵੀ ਅਸੀਂ ਕਿਵੇਂ ਲੋਕਾਂ ਨੂੰ ਸੀਡੀਆਂ ਵੰਡ ਵੰਡ ਦੱਸਿਆ ਵੀ ਐ ਮੁੰਡਾ ਗਾਉਂਦਾ ਆ ਸੁਣੋ ਤਾਂ ਸਹੀ ਇੱਕ ਵਾਰੀ ਤੇ ਜਿਹਨੇ ਸੁਣ ਲਿਆ ਉਹ ਬੈਠਾ ਨੀ ਮੁੜ ਕੇ ਤਾੜੀਆਂ ਮਾਰੀ ਗਿਆ ਖੜ ਕੇ ਤੇ ਵੀ ਅੱਜ ਵੀ ਚਲੋ ਆਪਦੇ ਥਾਂ ਤੇ ਸਾਨੂੰ ਨੀ ਅਸੀਂ ਨੀ ਕਹਿੰਦੇ ਵੀ ਉਹ ਕਵੇ ਵੀ ਹਾਂ ਭਾਈ ਹਰਮਨ ਰੇਡੀਓ ਨੇ ਸਾਡੀ ਸਪੋਰਟ ਮੇਰੀ ਸਪੋਰਟ ਕੀਤੀ ਇਹ ਕੀਤੀ ਉਦੋਂ ਬਾਅਦ ਇੰਨੇ ਵਾਰੀ ਆ ਗਏ ਕਿਤੇ ਆਪਾਂ ਕੋਸ਼ਿਸ਼ ਵੀ ਨੀ ਕੀਤੀ ਵੀ ਮਿਲਣ ਦੀ ਵੀ ਪਤਾ ਵੀ ਭਾਈ ਉਹ ਬਿਜ਼ੀ ਆ ਤੇ ਆਪਦੇ ਕੰਮ ਕਰਦਾ ਪਰ ਉਹ ਆਪਦੇ ਸਟੈਂਡ ਤੇ ਤਾਂ ਰਹਿ ਗਿਆ ਆਪਾਂ ਨੂੰ ਇੰਨੀ ਖੁਸ਼ੀ ਹੈ ਵੀ ਉਸ ਬੰਦੇ ਨੇ ਉਹ ਸਟੈਂਡ ਛੱਡਿਆ ਨੀ ਜਿਹੜਾ ਆਪਾਂ ਪ੍ਰਮੋਟ ਕੀਤਾ ਸੀਗਾ ਸੋ ਇਸ ਮੁੰਡੇ ਨੂੰ ਮੈਂ ਇਹ ਗੱਲ ਕਹੀ ਵੀ ਅਸੀਂ ਤੈਨੂੰ ਇਹ ਨੀ ਕਹਿੰਦੇ ਵੀ ਤੂੰ ਸਿਆਣੀਆਂ ਗੱਲਾਂ ਹੀ ਕਰੇ ਤੇ ਜਾਂ ਤੂੰ ਏਦਾਂ ਦੀਆਂ ਉਹ ਕਰੇ ਵੀ ਜਿਹੜੀਆਂ ਵੀ ਭਾਈ ਤੂੰ ਮਾੜਾ ਕੁਛ ਗਾਵੇਂ ਨਾ ਵੀ ਹਲਕਾ ਕੁਛ ਗਾਵੇਂ ਨਾ ਪਰ ਮੈਂ ਕਿਹਾ ਵੀ ਹਲਕਾ ਮਾੜਾ ਪਿਆਰ ਇੱਕ ਹੋਰ ਇਸ਼ਕ ਇਹ ਅੱਡੋ ਅੱਡ ਚੀਜ਼ਾਂ ਇੱਕ ਚੀਜ਼ ਦਾ ਨਾਂ ਨੀ ਹੈਗੇ ਵੀ ਜੇ ਕੁਛ ਲੱਚਰਤਾ ਜਿਹੜਾ ਹੋਰ ਚੀਜ਼ ਆ ਜੇ ਮੈਂ ਕਿਹਾ ਤੈਨੂੰ ਅਸੀਂ ਲਵ ਸੌਂਗ ਗਾਉਣ ਤੋਂ ਥੋੜਾ ਰੋਕਦੇ ਹਾਂ ਇੱਕ ਬੱਚਿਆਂ ਦਾ ਇੱਕ ਟਾਈਮ ਆਉਂਦਾ ਉਦੋਂ ਉਹਨਾਂ ਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਲਵ ਸੌਂਗ ਚੰਗੇ ਲੱਗਦੇ ਆ ਤੇ ਲਵ ਸੌਂਗ ਤਾਂ ਚੰਗੀ ਭਾਸ਼ਾ ਚ ਵੀ ਬਹੁਤ ਸੋਹਣੇ ਆ ਤੇ ਬਹੁਤ ਸੋਹਣੇ ਗਾਉਂਦੇ ਆ ਲੋਕ ਸੁਣਦੇ ਆ
ਲਖਵਿੰਦਰ ਵਡਾਲੀ ਬਹੁਤ ਵਧੀਆ ਮਤਲਬ ਲੱਗਾ ਹੋਇਆ ਉਹ ਬੰਦਾ ਨਾ ਮਤਲਬ ਹਰੇ ਦੂਜੇ ਤੀਜੇ ਮਹੀਨੇ ਨਾ ਔਰ ਉਹ ਪ੍ਰੋਫੈਸ਼ਨਲੀ ਰਨ ਕਰ ਰਿਹਾ ਪ੍ਰੋਪਰ ਉਹ ਸਾਨੂੰ ਗੀਤ ਭੇਜਦਾ ਪ੍ਰੋਪਰ ਉਹ ਰਿਲੀਜ਼ ਡੇਟ ਭੇਜਦਾ ਆ ਤੇ ਫਤਿਹ ਬੁਲਾਉਂਦਾ ਸਤਿ ਸ੍ਰੀ ਅਕਾਲ ਬੁਲਾਉਂਦਾ ਆ ਤੇ ਆਪਣੇ ਗੀਤ ਖੁਦ ਭੇਜਦਾ ਤੇ ਉਹ ਹਰ ਦੂਜੇ ਤੀਜੇ ਮਹੀਨੇ ਇੱਕ ਬਹੁਤ ਆਲਾ ਦਰਜੇ ਦਾ ਉਹ ਸੂਫੀਆਨਾ ਸੌਂਗ ਲਵ ਸੌਂਗ ਉਹ ਕੱਢਦਾ ਆ ਏਦਾਂ ਹੀ ਫਿਰੋਜ਼ ਖਾਨ ਹੈ ਉਹ ਵੀ ਬਹੁਤ ਵਧੀਆ ਸਹਿਜੇ ਸਹਿਜ ਲੱਗਿਆ ਹੋਇਆ ਕਮਲ ਖਾਨ ਲੱਗਿਆ ਹੋਇਆ ਸੁਰਜੀਤ ਖਾਨ ਉਹ ਵੀ ਬਹੁਤ ਵਧੀਆ ਮਤਲਬ ਆਪਣੇ ਚੱਲ ਰਿਹਾ
ਸਾਰੇ ਸੁਰੀਲੇ ਵੀ ਆ ਨਾਲ
ਹਾਂ ਸਾਰੇ ਸੁਰੀਲੇ ਵੀ ਆ ਔਰ ਇਹਨਾਂ ਦੇ ਬੈਕਗਰਾਉਂਡ ਵੀ ਗਾਇਕੀ ਖੇਤਰ ਦੇ ਵਿੱਚੋਂ ਹੀ ਆ ਤੇ ਇਹ ਲੰਬਾ ਟਾਈਮ ਲੱਗੇ ਹੋਏ ਨੇ ਮਿੰਟੂ ਭਾਜੀ ਹੁਣ ਚਲੋ ਗੱਲ ਚੱਲੀ ਸਿੰਗਰਾਂ ਦੀ ਤੇ ਪੰਜਾਬੀ ਦਾ ਰੌਲਾ ਪੈਣ ਤੋਂ ਬਾਅਦ ਗੁਰਦਾਸ ਮਾਨ ਸਾਹਿਬ ਤਾਂ ਮੈਨੂੰ ਲੱਗਦਾ ਸੰਨਿਆਸ ਹੀ ਲੈ ਗਏ
ਨਹੀਂ ਦੇਖੋ ਪਤਾ ਕੀ ਉਹ ਦੂਜੀ ਜਿਹੜੀ ਇੱਕ ਫਲੋਸਫੀ ਨੀ ਹੁੰਦਾ ਉਹਦੇ ਤੇ ਅੱਜ ਕੱਲ ਕੰਮ ਕਰ ਰਹੇ ਉਹ ਫਲੋਸਫੀ ਹੁੰਦੀ ਹੈ ਵੀ ਥੋੜਾ ਚਿਰ ਚੁੱਪ ਕਰਕੇ ਤੇ ਲੋਕਾਂ ਨੂੰ ਜਿਹੜੇ ਕੂਲ ਡਾਊਨ ਕਰਕੇ ਤੇ ਫਿਰ ਮੇਰੇ ਹਿਸਾਬ ਨਾਲ ਅੰਦਰ ਖਾਤੇ ਨਾ ਕੋਈ ਇੱਕ ਸੋਸ਼ਲ ਗਾਣੇ ਤੇ ਕੰਮ ਕਰ ਰਹੇ ਹੋਣਗੇ ਜਾਂ ਧਾਰਮਿਕ ਤੇ ਤਾਂ ਨੀ ਸੋਸ਼ਲ ਤੇ ਕਹਿ ਸਕਦਾ
ਉਹਨਾਂ ਨੇ ਵੈਸੇ ਇੱਕ ਗਾਇਆ ਉਹਨਾਂ ਨੇ ਇੱਕ ਗਾਇਆ ਸੀ ਉਹਨਾਂ ਨੇ ਇੱਕ ਛੱਡਿਆ ਸੀ ਪਰ ਉਹ ਮਕਬੂਲ ਨਹੀਂ ਹੋ ਪਾਇਆ ਮਤਲਬ ਲਾਏ ਹੁਣ ਤਾਂ ਰੇਡੀਓ ਸਟੇਸ਼ਨ ਵੀ ਨਹੀਂ ਲਾ ਰਹੇ ਉਹਨਾਂ ਦੇ ਗੀਤ
ਉਹ ਫਿਰ ਕੇਰਾਂ ਹਰੇਕ ਬੰਦਾ ਹੀ ਨਾ ਉਹ ਹਵਾ ਚ ਜਾਂਦਾ ਹੈਗਾ ਜਦੋਂ ਜਿਹੜੀ ਹਵਾ ਵਗੀ ਸੀ ਉਹ ਹਨੇਰੀ ਵਗੀ ਸੀ ਕੇਰਾਂ ਹਰੇਕ ਬੰਦਾ ਉਸ ਚ ਰੁੜ ਗਿਆ ਪਰ ਉਹ ਤੁਹਾਡੇ ਸਾਹਮਣੇ ਆ ਥੋੜੇ ਦਿਨਾਂ ਚ ਨਾ ਇਹ ਚੀਜ਼ਾਂ ਫੇਰ ਕਲੀਨ ਕਰ ਲੈਣਗੇ ਥੋੜੇ ਦਿਨਾਂ ਚ ਇਹ ਚੀਜ਼ਾਂ ਹੋ ਜਾਣਗੀਆਂ ਵੀ ਕੋਈ ਨੀ ਜੀ ਭੁੱਲ ਜਾਣਗੇ ਲੋਕ ਭੁਲੱਕੜ ਵਾਲੇ ਆ ਉਹੀ ਉਹੀ ਫਾਰਮੂਲਾ ਜਿਹੜਾ ਜਦੋਂ ਚੋਗਾ ਪੈ ਜਾਂਦਾ ਨਾ ਕਿਸੇ ਨਾ ਕਿਸੇ ਰੂਪ ਥੋੜਾ ਬਹੁਤ ਬੜੀ ਇੱਕ ਸਟੋਰੀ ਨੀ ਮਸ਼ਹੂਰ ਕਰੀ ਸੀ ਲੋਕ ਕੀ ਕਰ ਦਿੰਦੇ ਨਾ ਜੇ ਕੋਈ ਵੀ ਸਿਆਣੀ ਗੱਲ ਹੋਵੇ ਉਹਦੇ ਤੇ ਅਬਦੁਲ ਕਲਾਮ ਦੀ ਫੋਟੋ ਲਾ ਆਉਂਦੇ ਆ ਵੀ ਲੋਕ ਮੰਨ ਲੈਣਗੇ ਜਾਂ ਜੇ ਕੋਈ ਉਹ ਹੋਵੇ ਤਾਂ ਲਾਲ ਝੰਡੇ ਵਾਲਿਆਂ ਦੀ ਲਾ ਆਉਂਦੇ ਆ ਜਾਂ ਕੋਈ ਲਾ ਆਉਂਦੇ ਆ ਇਧਰੋਂ ਆਪਣੇ ਧਰਮ ਦੀ ਤੇ ਜਾਂ ਹਿਟਲਰ ਦੀ ਕੱਲ ਪਰਸੋਂ ਕਿਸੇ ਨੇ ਲਾ ਰੱਖੀ ਸੀ ਬਾਬਾ ਪਹਿਲਾਂ ਵੀ ਚੱਲੀ ਸੀ ਉਹ ਹਿਟਲਰ ਦੀ ਗੱਲ ਵੀ ਹਿਟਲਰ ਇੱਕ ਵਾਰੀ ਨਾ ਕਿਸੇ ਆਪਦੀ ਉੱਚ ਪੱਧਰੀ ਮੀਟਿੰਗ ਸੀ ਲੋਕ ਨਾਲ ਆ ਕੇ ਸੁਣਾ ਦਿੰਦੇ ਸਟੋਰੀਆਂ ਪਤਾ ਤਾਂ ਇਹ ਵੀ ਨੀ ਵੀ ਸਟਾਲਿਨ ਵੀ ਲਿਆਇਆ ਹੋਊਗਾ ਤੇ ਉਹ ਕਹਿੰਦੇ ਜੀ ਉਹ ਇੱਕ ਇੱਕ ਕਰਕੇ ਖੰਭ ਪੱਟੀ ਗਿਆ ਮੁਰਗੇ ਦੇ ਤੇ ਖੰਭ ਪੱਟ ਪੱਟ ਕੇ ਉਹਨੂੰ ਲੋਕ ਹੈਰਾਨ ਹੋਈ ਗਏ ਕਹਿੰਦੇ ਵੀ ਕਿਹਾ ਵੀ ਬਹੁਤ ਜਿਆਦਾ ਤੜਫੇ ਮੁਰਗਾ ਤੇ ਬਹੁਤ ਦੁਖੀ ਹੋਵੇ ਤੇ ਪਰ ਥੋੜੇ ਚਿਰ ਬਾਅਦ ਕਹਿੰਦੇ ਉਹਨੇ ਮੁਰਗਾ ਦਾਣੇ ਥੋੜੇ ਜਿਹੇ ਦਾਣੇ ਪਾਏ ਤੇ ਮੁਰਗਾ ਛੱਡਤਾ ਤੇ ਮੁਰਗਾ ਖੁਸ਼ ਹੋ ਕੇ ਦਾਣੇ ਖਾਣ ਲੱਗ ਗਿਆ ਤਾਂ ਉਹ ਕਹਿੰਦਾ ਵੀ ਇੱਥੋਂ ਤੁਸੀਂ ਕੀ ਸਿੱਖਿਆ ਲਈ ਕਹਿੰਦਾ ਵੀ ਇੱਥੋਂ ਇਹੀ ਸਿੱਖਿਆ ਵੀ ਜਨਤਾ ਦੇ ਜਿੰਨੇ ਮਰਜ਼ੀ ਫੰਗ ਪੱਟ ਲਓ ਜਿੰਨਾ ਮਰਜ਼ੀ ਨੂੰ ਤੰਗ ਕਰ ਲਓ ਥੋੜੇ ਜਿਹੇ ਦਾਣੇ ਪਾ ਕੇ ਫਿਰ ਤੁਹਾਡੇ ਹੱਕ ਚ ਹੀ ਬੋਲਣਗੇ ਸੋ ਇਹ ਫਲਸਫੇ ਤੇ ਸ਼ਾਇਦ ਗੁਰਦਾਸ ਮਾਨ ਅੱਜ ਕੱਲ੍ਹ ਕੰਮ ਕਰ ਰਹੇ ਆ
ਹਾਂਜੀ ਹੁਣ ਇੱਕ ਹੋਰ ਵੀ ਆ ਜਿਹੜੀ ਆ ਆਪਾਂ ਹੁਣ ਮੁੱਦਾ ਛੇੜਿਆ ਭਈ ਕਿਸੇ ਦਾ ਨਾਂ ਲੈ ਕੇ ਖਬਰ ਛਾਪ ਦਿੰਦੇ ਆ ਹਨਾ ਉਹਦਾ ਨਾਂ ਲੈ ਕੇ ਛਾਪ ਦਿੰਦੇ ਕੈਪਸ਼ਨ ਬਣਾ ਕੇ ਇੱਕ ਨਾ ਖਬਰ ਚੱਲ ਰਹੀ ਹੈ ਉਹਨੂੰ ਬੜੇ ਲੋਕ ਸ਼ੇਅਰ ਕਰ ਰਹੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਜਿੱਥੇ ਉਹ ਕਹਿ ਰਹੇ ਨੇ ਕਿ ਇਹ ਜੀ ਜਿਹੜੇ ਸਰੂਪ ਚੋਰੀ ਹੋਏ ਸੀਗੇ ਹਨਾ ਉਹ ਤਾਂ ਛਪੇ ਹੀ ਨਹੀਂ ਸੀਗੇ ਹਨਾ ਤੇ ਹੁਣ ਲੋਕ ਉਹਨੂੰ ਆਧਾਰ ਬਣਾ ਕੇ ਬੜਾ ਕਰ ਰਹੇ ਨੇ ਤੇ ਹੁਣ ਖਬਰ ਆ ਰਹੀ ਹੈ ਕਿ ਉਹ ਖਬਰ ਝੂਠੀ ਆ ਉਹ ਛਪੀ ਕਿੱਥੇ ਆ ਪਤਾ ਹੀ ਨਹੀਂ ਜਾਲੀ ਖਬਰ ਬਣਾ ਕੇ ਫੋਟੋਸ਼ਾਪ ਕਰਕੇ ਉਹਦੀ ਫੋਟੋ ਲਾ ਕੇ ਬਿਆਨ ਦੇ ਔਰ ਮੈਂ ਸੁਣਿਆ ਕਿ ਉਹ ਦੋ ਤਿੰਨ ਵਾਰੀ ਉਹ ਬਿਆਨ ਦੇ ਚੁੱਕੇ ਵੀ ਮੈਂ ਕੋਈ ਬਿਆਨ ਹੀ ਨਹੀਂ ਦਿੱਤਾ ਹਜੇ ਤਾਂ ਇਨਕੁਆਇਰੀ ਚੱਲ ਰਹੀ ਹੈ ਹਨਾ ਸੋ ਉਹ ਲੋਕ ਮਤਲਬ ਇਹੋ ਜਿਹੇ ਪੜ੍ਹੇ ਲਿਖੇ ਵੀ ਉਹਦੇ ਥੱਲੇ ਗਾਲਾਂ ਕੱਢੀ ਜਾ ਰਹੇ ਨੇ ਮਤਲਬ ਆਹ ਦੇਖੋ ਜੀ ਕਾ ਕਰਤਾ ਆਹ ਦੇਖੋ ਜੀ ਜਥੇਦਾਰ ਨੇ ਕਿਆ ਕਰਤਾ ਤੇ ਹਾਲਾਂਕਿ ਮਤਲਬ ਉਹਦੀ ਤਹਿ ਤੱਕ ਨਹੀਂ ਜਾਣਦੇ ਉਹ ਜਿਹੜੇ ਸੋਸ਼ਲ ਮੀਡੀਆ ਦਾ ਟਰੈਪ ਹੈ ਹੁਣ ਉਹ ਖਬਰ ਦੇ ਉੱਤੇ ਲਿਖਿਆ ਬਿਊਰੋ ਬਿਊਰੋ ਦਾ ਮਤਲਬ ਕੀ ਹੁੰਦਾ ਮਿੰਟੂ ਬਾਜੀ ਦੇਖੋ ਜਦੋਂ ਕਿਸੇ ਨੇ ਖਬਰ ਛਾਪਣੀ ਉਹਦਾ ਨਾਂ ਲਿਖਦੇ ਪੱਤਰ ਪ੍ਰੇਰਕ ਜਦੋਂ ਬਿਊਰੋ ਲਿਖਿਆ ਹੋਵੇ ਸਮਝ ਲਓ ਹਵਾ ਚ ਹੀ ਹੈ ਕੀ ਖਿਆਲ ਹੈ
ਨਹੀਂ ਦੇਖੋ ਜਿਹੜੀ ਬਿਊਰੋ ਆ ਬਿਊਰੋ ਤਾਂ ਇੱਕ ਬਹੁਤ ਉੱਚਾ ਨਾਂ ਸੀ ਜੇ ਕਿਸੇ ਨਿਊਜ਼ ਮੂਹਰੇ ਬਿਊਰੋ ਲਿਖਿਆ ਜਾਂਦਾ ਸੀ ਤਾਂ ਉਹ 100% ਤਸਦੀਕ ਸ਼ੁਦਾ ਹੁੰਦੀ ਸੀ ਤਾਂ ਉਹਨਾਂ ਨੇ ਬਿਊਰੋ ਲਿਖਿਆ
ਕਿਹੜਾ ਬਿਊਰੋ ਕਿਹੜਾ
ਹਾਂ ਇਹ ਕੋਈ ਇੱਕ ਪਰਸਨਲ ਨਹੀਂ ਹੈ ਬਿਊਰੋ, ਕੋਈ ਵੀ ਇੱਕ ਸੰਸਥਾ ਦਾ ਨਾਂ ਹੁੰਦਾ ਜਿਵੇਂ ਇੱਕ ਮੁਲਕ ਇੱਕ ਸਟੇਟ, ਉਹਦਾ ਜਿਹੜਾ ਨਿਊਜ਼ ਦਾ ਜਿਹੜਾ ਇੱਕ ਡਿਪਾਰਟਮੈਂਟ ਆ ਜਿਹੜਾ ਅਫੀਸ਼ਲੀ ਤੁਹਾਨੂੰ ਰਿਲੀਜ਼ ਕਰਦਾ ਪ੍ਰੈਸ ਨੋਟ, ਜਿਹਦੇ ਕੋਲੇ ਅਥਾਰਿਟੀ ਆ ਗਵਰਨਮੈਂਟ ਵੱਲੋਂ, ਉਹ ਆ ਬਿਊਰੋ ਅਸਲ ਤਾਂ। ਤੇ ਕਿਸੇ ਵੀ ਬਿਊਰੋ ਦੇ ਆਧਾਰ ਤੇ ਗੱਲ ਕੀਤੀ ਜਾਂਦੀ ਹੈ ਵੀ ਜਿੱਥੇ ਕਿਤੇ ਕੋਈ ਕੰਟਰੋਵਰਸ਼ਲ ਗੱਲ ਹੁੰਦੀ ਆ ਜਾਂ ਕੋਈ ਹੋਰ ਹੁੰਦੀ ਆ, ਕੋਈ ਇੱਕ ਬੰਦਾ ਆਪਦੇ ਸਿਰ ਪੈਣ ਤੋਂ ਡਰਦਾ ਤਾਂ ਉਦੋਂ ਉਹ ਇੱਕ ਅਦਾਰੇ ਵੱਲੋਂ ਰਿਲੀਜ਼ ਕੀਤੀ ਜਾਂਦੀ ਆ।
ਸਿਰਫ ਨਿਊਜ਼ ਬਿਊਰੋ ਲਿਖਿਆ ਹੋਇਆ,
ਬਸ ਨਿਊਜ਼ ਬਿਊਰੋ ਲਿਖਤਾ ਤੇ। ਪਰ ਜੇ ਕਿਤੇ ਜੇ ਚੀਜ਼ਾਂ ਵੀ ਨਾ ਇੱਕ ਬਰਾਬਰ ਪੈਰਲਰ ਕਹਿੰਦੇ ਨੀ ਹੁੰਦੇ, ਜੇ ਇੱਕ ਅੱਜ ਨਿਊਜ਼ ਬਣਾਉਣਾ ਇੱਕ ਉਹ ਬਣ ਗਿਆ ਇੱਕ ਬਿਜ਼ਨਸ ਆ, ਤਾਂ ਉਹ ਨਿਊਜ਼ ਨੂੰ ਦੀ ਤੱਥ ਲੱਭਣਾ ਵੀ ਇੱਕ ਬਿਜ਼ਨਸ ਬਣ ਗਿਆ। ਅੱਜ ਕੱਲ ਤੁਸੀਂ ਹੈਰਾਨ ਹੋਵੋਗੇ, 10 ਥਾਂ ਦੇ ਉੱਤੇ ਫੈਕਟ ਵਾਲੇ ਦੇ ਨਾਂ ਦੇ ਉੱਤੇ ਵੈਬਸਾਈਟਾਂ ਚੱਲਦੀਆਂ ਜਿਹਨਾਂ ਦਾ ਆਪਦਾ ਇੱਕ ਬਿਜ਼ਨਸ ਆ, ਅਲਟਰਨੇਟਿਵ ਨਿਊਜ਼, ਫੈਕਟ ਨਿਊਜ਼, ਉਹ ਚੀਜ਼ਾਂ ਦਾ ਆਪਦਾ ਇੱਕ ਬਿਜ਼ਨਸ ਚੱਲ ਪਿਆ। ਉੱਥੇ ਤਸਦੀਕ ਕਰਨ ਵਾਸਤੇ ਜਾਓ ਜੀ, ਪਹਿਲਾਂ ਕਹਿੰਦੇ
ਨਹੀਂ ਸਹੀ ਗੱਲ, ਪਰ ਲੋਕੀ ਟ੍ਰੈਪ ਚ
ਫਸਦੇ ਵੀ, ਸਾਨੂੰ ਭੇਜੋ,
ਟ੍ਰੈਪ ਚ ਫਸ ਜਾਂਦੇ। ਪਰ ਮਿੰਟੂ ਭਾਜੀ, ਜਿੱਥੇ ਤੱਕ ਇਨਕੁਆਇਰੀ ਦਾ ਸੁਣਿਆ ਆ, ਉਹ ਜਿਹੜੀ ਖਬਰਾਂ ਚੱਲ ਰਹੀਆਂ ਸਰੂਪ ਚੋਰੀ ਹੋਣ ਦੀਆਂ, ਉਹ ਕਹਿੰਦੇ ਇੱਕ ਕਲੈਰੀਕਲ ਐਰਰ ਹੈ ਸੀਗਾ, ਜਿੱਥੇ ਮਤਲਬ ਕਿ ਕਈ ਵਾਰੀ ਹੋ ਜਾਂਦਾ ਨਾ ਪੰਨੇ ਗਿਣਦੇ ਸਾਰਾ ਕੁਛ ਜਿਹੜੀ ਖਰੀਦੋ ਫਰੋਖਤ ਹੋਈ ਆ, ਤੇ ਉਹ ਜਾਣ ਬੁੱਝ ਕੇ ਕਈ ਵਾਰੀ ਕ੍ਰੀਏਟ ਕਰ ਦਿੰਦੇ ਆ ਬਦਨਾਮ ਕਰਨ ਨੂੰ, ਕਿ ਉਲਝਾ ਦਿੰਦੇ ਆ ਬਿਨਾਂ ਕਿਸੇ ਗੱਲ ਤੋਂ। ਪਰ 200 ਤੋਂ ਉੱਤੇ ਸਰੂਪ ਚੋਰੀ ਹੋ ਗਏ ਕਿਤੇ, ਮਤਲਬ ਮੈਨੂੰ ਇਹ ਨੀ ਸਮਝ ਆਉਂਦੀ ਵੀ ਇਹ ਤਾਂ ਵੀ ਖੁਸ਼ੀ ਮਨਾਉਣੀ ਚਾਹੀਦੀ ਆ, ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਤਾਂ ਇਹਦਾ ਮਤਲਬ ਕੋਈ ਲੈ ਕੇ ਗਿਆ ਆ, ਚੋਰੀ ਉਹ ਅਫੋਰਡ ਨਹੀਂ ਸੀ ਕਰ ਸਕਦਾ ਜਾਂ ਉਹਨੇ ਕਿਤੇ ਵੇਚ ਦਿੱਤੇ, ਹਨਾ। ਤੇ ਉਹ
ਮਤਲਬ ਜੇ ਇਹਦਾ ਦੂਜਾ ਪੱਖ ਆ ਜੀ, ਇਹਦਾ ਸੋਰੀ ਸਿੱਧੂ ਸਾਹਿਬ, ਦੂਜਾ ਪੱਖ ਇਹ ਆ ਵੀ ਜਿਹੜਾ ਜਿਹੜਾ ਅਸਲ ਚ ਮਸਲਾ ਕੀ ਹੋਇਆ ਨਾ, ਅਸਲ ਚ 200 ਸਰੂਪ ਚੋਰੀ ਹੋਣਾ ਤਾਂ ਇੱਕ ਜਿਹੜੀ ਜਦੋਂ ਤਹਿਕੀਕਾਤ ਹੋਈ ਨਾ ਸਾਰੇ ਮਸਲੇ ਦੀ, ਇਹ ਤਾਂ ਉਹ ਚੋਂ ਨਿਕਲ ਕੇ ਆਈਆਂ ਗੱਲਾਂ ਵੀ ਇੰਨੇ ਸਰੂਪ ਦਾ ਜਿਹੜਾ ਕੋਈ ਵੇਰਵਾ ਨੀ ਮਿਲ ਰਿਹਾ ਕਿੱਧਰ ਗਏ। ਅਸਲ ਦੇ ਵਿੱਚ ਤਾਂ ਜਿਹੜਾ ਮਸਲਾ ਤਾਂ ਇਹ ਹੋਇਆ ਵੀ ਵਾਕਈ ਉਹ ਡੇਰੇ ਦੇ ਨਾਲ ਸੰਬੰਧਿਤ ਜਿਹੜੇ ਮੁੰਡੇ ਸੀ ਉਹਨਾਂ ਨੇ ਉਹ ਗੁਰੂ ਘਰ ਦੇ ਵਿੱਚੋਂ ਸਰੂਪ ਚੋਰੀ ਕਰਕੇ ਤੇ ਉਹੀ ਗੁਰੂ ਘਰ ਦੇ ਜਿਹੜੇ ਸਰੂਪ ਦੇ ਅੰਗ ਸੀ ਗਲੀਆਂ ਚੋਂ ਮਿਲੇ ਤੇ ਬੇਅਦਬੀ ਕੀਤੀ। ਮਸਲਾ ਤਾਂ ਇੱਥੇ ਸੀ, ਉਦੋਂ ਬਾਅਦ 5-7 ਕੋਸ਼ਿਸ਼ਾਂ ਕੀਤੀਆਂ ਗਈਆਂ, ਕਿਸੇ ਨੇ ਉੱਥੇ ਸਾੜਨ ਦੀ ਕੋਸ਼ਿਸ਼, ਕਿਸੇ ਨੇ ਪਾੜਨ ਦੀ, ਕਿਸੇ ਨੇ ਚੱਕਣ ਦੀ ਕੋਸ਼ਿਸ਼ ਕੀਤੀ, ਉਹ ਫੜੇ ਜਾਂਦੇ ਰਹੇ, ਠੀਕ ਆ। ਪਰ ਜਿਹੜਾ ਇਹ 200 ਵਾਲਾ ਘਟਨਾਕ੍ਰਮ ਨਿਕਲਿਆ ਨਾ, ਇਹ 200 ਵਾਲਾ ਘਟਨਾਕ੍ਰਮ ਤਾਂ ਇਹ ਨਿਕਲਿਆ ਵੀ ਜਦੋਂ ਕਿਸੇ ਜਿੰਨਾ ਚਿਕ ਤਾਂ ਲੰਘੀ ਜਾਵੇ, ਕਹਿੰਦੇ ਹਾਥੀ ਲੰਘੀ ਜਾਵੇ, ਜਦੋਂ ਪੂਛ ਫਸ ਜਾਂਦੀ ਆ ਉਦੋਂ ਫਿਰ ਬਰੀਕੀ ਆਡਿਟ ਹੁੰਦੇ ਆ, ਬਰੀਕੀ ਗੱਲਾਂ ਹੁੰਦੀਆਂ। ਮੈਂ ਤੁਹਾਨੂੰ ਇੱਥੇ ਇੱਕ ਹੋਰ ਗੱਲ ਯਾਦ ਕਰਾਉਣਾ, ਉਹ ਸ਼ਾਇਦ ਪਤਾ ਨੀ ਹੁਣ ਉਹ ਮੁਹਿੰਮ ਕਿੱਥੇ ਆ, ਸਾਡੇ ਮੈਲਬਨ ਦੇ ਇੱਕ ਕੁਛ ਬੰਦਿਆਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ, ਜਿਹੜੀ ਕਿ ਇੱਕ ਪ੍ਰੋਪਰ ਨੰਬਰਿੰਗ ਦੇਣ ਦੀ, ਟੈਗ ਲਾਉਣ ਦੀ ਗੁਰੂ ਗ੍ਰੰਥ ਸਾਹਿਬ ਦੇ ਛਪਾਈ ਦੌਰਾਨ, ਤੇ ਉਹਦਾ ਉਹਦੇ ਚਿੱਪ ਲਾਉਣ ਦੀ ਤੇ ਉਹਦੇ ਉਹਨੂੰ ਰਿਕਾਰਡਡ ਕਰਨ ਦੀ, ਜਿਵੇਂ ਹੁਣ ਤੁਸੀਂ ਸੈਟਅਪ ਕਰ ਰਹੇ ਹੋ ਆਪਦੇ ਫਾਰਮ ਦਾ ਵੀ ਭਾਈ ਕੋਈ ਵੀ ਚੀਜ਼ ਆ ਤੁਹਾਨੂੰ ਤੁਹਾਡੀ ਨਿਗਾਹ ਤੋਂ ਬਾਹਰ ਨੀ, ਤੁਸੀਂ ਫੋਨ ਤੇ ਇੱਕ ਸੈਕਿੰਡ ਚ ਦੇਖ ਸਕਦੇ ਹੋ ਵੀ ਭਾਈ ਮੇਰੇ ਹਾਲ ਕਿੱਥੇ ਪਿਆ, ਠੀਕ ਆ। ਉਹ ਸਿਸਟਮ, ਉਹ ਸਿਸਟਮ ਸੀ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਕ ਤਾਂ ਰਿਕਾਰਡਡ ਹੋ ਜਾਣਗੇ ਵੀ ਕਿੱਥੇ ਕਿੱਥੇ ਕਿਹੜੇ ਸਰੂਪ ਇਸ ਟਾਈਮ ਹਾਜ਼ਰ ਆ, ਕਿੰਨੇ ਉਹ ਪੁਰਾਣੇ ਹੋ ਗਏ, ਕੀ ਸਾਰਾ ਸਿਸਟਮ ਹੈ। ਮੈਲਬਨ ਦੇ ਕੁਝ ਇੱਕ ਸੱਜਣਾ ਨੇ ਆਪਣੇ ਸਿੰਘਾਂ ਨੇ ਕੀਤੀ ਸੀ ਕੋਸ਼ਿਸ਼
ਕੀਤੀ ਸੀ,
ਪਰ ਹੁਣ ਉਹ ਬਾਅਦ ਸੁਣਿਆ ਨੀ ਕਿਤੇ। ਬਹੁਤ ਸੋਹਣਾ ਉਪਰਾਲਾ ਸੀ, ਅਸੀਂ ਤਾਂ ਚਾਹੁੰਦੇ ਹਾਂ ਵੀ ਏਦਾਂ ਹੋਣਾ ਚਾਹੀਦਾ ਸਾਰਾ ਕੁਛ, ਫਿਰ ਕੋਈ ਦਿੱਕਤ ਹੀ ਨੀ ਆਉਂਦੀ
ਜੀ। ਹਾਂਜੀ, ਉਹ ਜਿੱਥੇ ਤੱਕ ਮੈਨੂੰ ਪਤਾ ਲੱਗਾ ਆ ਕਿ ਉਹ ਜਦੋਂ ਆਡਿਟ ਹੋਇਆ ਨਾ ਤੇ ਉਹ ਉਹਦੇ ਚ ਕਲੈਰੀਕਲ ਐਰਰ ਆਇਆ, ਜਿਹੜਾ ਕਿ ਉਹ ਸੁਣਿਆ ਕਿ ਪ੍ਰੈਸ ਚੋਂ ਨਿਕਲਿਆ ਨਾ, ਮਤਲਬ ਜਦੋਂ ਜਿੰਨੇ ਪੰਨੇ ਆਰਡਰ ਕੀਤੇ, ਜਿੰਨਾ ਪੇਪਰ ਆਰਡਰ ਕੀਤਾ, ਜਿੰਨੀ ਸਿਆਹੀ ਆਰਡਰ ਕੀਤੀ ਆ, ਪਰ ਉਹ ਛਪੇ ਹੀ ਨਹੀਂ ਹੈਗੇ। ਤੇ ਦੇਖੋ ਆਡਿਟ ਹੋਣੇ ਚਾਹੀਦੇ ਨੇ, ਪਰ ਜੇ ਹੁਣ ਕਲੈਰੀਕਲ ਐਰਰ ਹੈ, ਹੁਣ ਦੇਖੋ ਵੱਡੇ ਵੱਡੇ ਤੇ ਅਕਾਊਂਟਿੰਗ ATO ਸਾਰੇ ਜਿਹੜੇ ਆ ਡਿਪਾਰਟਮੈਂਟ, ਉਹਨਾਂ ਦੇ ਐਰਰ ਹੋ ਜਾਂਦਾ ਤੇ ਉਹ ਅਪੋਲੋਜਾਈਜ਼ ਵੀ ਕਰ ਲੈਂਦੇ ਆ, ਉਹਨੂੰ ਦਰੁਸਤ ਵੀ ਕੀਤਾ ਜਾਂਦਾ। ਸੋ ਇਸ ਨੂੰ ਮੁੱਦਾ ਬਣਾ ਕੇ ਇਨਕੁਆਇਰੀ ਚੱਲ ਰਹੀ ਆ, ਤੇ ਫਿਰ ਮਤਲਬ ਜੇ ਸਿਰਫ ਜਥੇਦਾਰ ਨੂੰ ਗਾਲਾਂ ਕੱਢਣਾ ਹੀ ਮੁੱਦਾ ਬਣ ਗਿਆ ਆ, ਜਾਂ ਆਪਾਂ ਮੰਨ ਲਓ ਕਿ ਕੋਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਗੱਲ ਕਹਿਤੀ, ਸਿਰਫ ਉਹਦੀ ਇੱਕ ਗੱਲ ਚੱਕ ਕੇ ਉਹਨੂੰ ਗਾਲਾਂ ਹੀ ਕੱਢੇ ਹੀ ਜਾਣੀ ਆਪਾਂ, ਤੇ ਉਹ ਕੋਈ ਸ਼ੋਭਾ ਨਹੀਂ ਦਿੰਦਾ। ਕਿਸੇ ਵੀ ਧਰਮ ਦੀ ਗੱਲ ਆਪਾਂ ਕਰਦੇ ਹਾਂ, ਕਿਸੇ ਵੀ ਬਾਬੇ ਦੀ ਗੱਲ ਕਰਦੇ ਹਾਂ, ਸੋ ਇੱਕ ਉਹ ਜਾਣੀ ਕਿ ਨਾ ਗਰੋਹ ਜਿਹੜਾ ਬਣਿਆ ਹੋਇਆ ਸੋਸ਼ਲ ਮੀਡੀਆ ਤੇ, ਉਹਨਾਂ ਨੇ ਕੋਈ ਨਾ ਕੋਈ ਬਹਾਨਾ ਇੱਧਰ ਉੱਧਰੋਂ ਲੱਭ ਕੇ ਉਹਨੇ ਗਾਲਾਂ ਕੱਢਣੀਆਂ ਹੀ ਹੁੰਦੀਆਂ ਆ। ਮਤਲਬ ਰਹੇ ਰੱਬ ਦਾ ਨਾਮ, ਮਤਲਬ ਮੈਂ ਕੋਸ਼ਿਸ਼ ਕਰਦਾ ਹੁੰਦਾ ਇਹਨਾਂ ਨੂੰ ਵੀ ਇਹਨਾਂ ਨੂੰ ਲਾਹ ਦਾਂ ਆਪਣੇ ਉਹਦੇ ਪ੍ਰੋਫਾਈਲ ਤੋਂ। ਖੈਰ ਮਿੰਟੂ ਭਾਜੀ, ਆਪਾਂ ਕੁਛ ਸੁਨੇਹੇ ਲੈਣੇ ਆ, ਸੁਨੇਹੇ ਤੋਂ ਬਾਅਦ ਨਾ ਆਪਾਂ ਥੋੜੀ ਰੈਫਰੈਂਡਮ 2020 ਦੇ ਗੱਲ ਕਰਨੀ, ਕੱਲ ਦਾ ਸਵਾਲ ਪੈਂਡਿੰਗ ਪਿਆ। ਸਾਡੇ ਨਾਲ ਜਗਜੀਤ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੜੀ ਦੇਰ ਬਾਅਦ ਆਪਾਂ ਸੁਣ ਰਹੇ ਹਾਂ ਲਾਈਵ ਜੀ, ਵੈਲਕਮ। ਤੇ ਵੀਰਪਾਲ ਹੰਸਰਾ ਉਹਨਾਂ ਨੇ ਤਸਵੀਰ ਭੇਜੀ ਹੈ ਜੀ ਆਪਣੇ ਬੰਥਾਗੀ ਮੈਲਬਨ ਤੋਂ, ਕਿਆ ਬਾਤ ਹੈ, ਹਸਬੈਂਡ ਵਾਈਫ ਦੋਨੇ ਹੀ ਏਜਡ ਕੇਅਰ ਚ ਕੰਮ ਕਰਦੇ ਨੇ ਫਰੰਟ ਲਾਈਨ ਤੇ, ਔਰ ਤਸਵੀਰ ਮਾਸਕਾਂ ਦੀ ਭੇਜੀ ਹੈ, ਕਹਿੰਦੇ ਅਸੀਂ ਮੀ ਐਂਡ ਮਾਈ ਵਾਈਫ ਐਟ ਵਰਕ ਪੂਰੇ ਮਾਸਕ ਡਬਲ ਮਾਸਕ ਲਾਏ ਹੋਏ ਨੇ, ਗੁੱਡ ਔਨ ਯੂ, ਤੇ ਬਹੁਤ ਵਧੀਆ ਜੋਬ ਕਰ ਰਹੇ ਨੇ ਜੀ। ਹਰਵਿੰਦਰ ਸਿੰਘ ਸਿਡਨੀ ਜਿਹੜੇ ਰਹਿੰਦੇ ਸੀ ਤੇ ਉਹ ਮੈਲਬਨ ਹੈ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ ਜੀ। ਤੇ ਅਫੀਸ਼ੀਅਲ ਨਿਊਜ਼ ਏਜੰਸੀ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਗਵਰਨਮੈਂਟ ਆਫ ਪੰਜਾਬ ਦੀ ਹੈ ਜੀ, ਉਹਦਾ ਲਿੰਕ ਉਹਨਾਂ ਨੇ ਭੇਜਿਆ, ਇਹ ਮੈਂ ਸ਼ੇਅਰ ਕਰਾਂਗਾ। ਤੇ ਤੇਜਿੰਦਰਪਾਲ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਜੀ, ਕਹਿੰਦਾ ਮੈਨੂੰ ਲੱਗਦਾ ਪੰਜਾਬੀਆਂ ਨੂੰ ਫੈਨ ਪੁਣੇ ਨੇ ਪੱਟ ਦਿੱਤਾ, ਜੇ ਕਿਤੇ ਇਹ ਫੈਨ ਨਾ ਬਣਨ ਕਿਸੇ ਦੇ ਵੀ ਤਾਂ ਫਿਰ ਇਹ ਕਾਮਯਾਬ ਹੋ ਸਕਦੇ ਆ, ਇਹ ਆਪਣੇ ਆਪ ਦੀ ਮਹੱਤਤਾ ਗਵਾ ਬੈਠੇ ਅਸਲ ਦੇ ਵਿੱਚ। ਵਧੀਆ ਜੀ, ਇਹ ਆਈ ਥਿੰਕ ਇਟਸ ਜ਼ਿਆਦਾ ਫੈਨ
ਫੈਨ ਤਾਂ ਬਣਨਾ ਚਾਹੀਦਾ ਨਹੀਂ ਸਿੱਧੂ ਸਾਹਿਬ, ਫੈਨ ਤਾਂ ਬਣਨਾ ਚਾਹੀਦਾ। ਜੇ ਤੁਸੀਂ ਫੈਨ ਨੀ ਨਾ ਕਿਸੇ ਚੀਜ਼ ਦੇ ਬਣੋਗੇ ਤਾਂ ਤੁਸੀਂ ਫੇਰ ਤਾਂ ਆਪ ਮਹਾਰੇ ਹੋ ਜਾਓਗੇ। ਫੈਨ ਤਾਂ ਬਣਨਾ ਚਾਹੀਦਾ, ਪਰ ਗਲਤੀ ਇੱਥੇ ਖਾ ਗਈ, ਖਾ ਜਾਂਦੇ ਅਸੀਂ ਵੀ, ਜਾਂ ਤਾਂ ਸਾਡੇ ਮਾਂ ਬਾਪ ਸਾਨੂੰ ਇਹੋ ਜਿਹੀ ਐਜੂਕੇਸ਼ਨ ਦੇਣ, ਸਾਡੇ ਟੀਚਰ ਜਿਹੜੇ ਸਾਡੇ ਸਾਡਾ ਜਿਹੜਾ ਆਲਾ ਦੁਆਲਾ ਵੱਡੇ ਸਾਨੂੰ ਐਜੂਕੇਸ਼ਨ ਦੇਣ, ਜਦੋਂ ਅਸੀਂ ਸੁਰਤ ਸੰਭਾਲਦੇ ਹੋਈਏ ਤੇ ਕਿਤੋਂ ਅਟਰੈਕਟ ਹੁੰਦੇ ਹੋਏ ਜੋ ਸੋਸ਼ਲ ਚੀਜ਼ਾਂ ਮੰਨੀ ਜਾਣ ਕੇ ਲੋਕਾਂ ਨੀ, ਤਾਂ ਉਦੋਂ ਸਾਨੂੰ ਉਹ ਦੱਸਣ ਵੀ ਤੂੰ ਫੈਨ ਜੇ ਬਣਨਾ ਚਾਹੁੰਦਾ ਤੈਨੂੰ ਮੈਂ ਸੁਜੈਸ਼ਨਾਂ ਦਿੰਦਾ ਵੀ ਕਿਹਦੇ ਕਿਹਦੇ ਬਣ, ਤੂੰ ਬਣ ਫੈਨ ਬਣਨਾ ਤਾਂ ਮੇਰੇ ਹਿਸਾਬ ਨਾਲ ਨਾ ਬਾਬੇ ਨਾਨਕ ਦਾ ਫੈਨ ਬਣ, ਦੇਖੀ ਤੈਨੂੰ ਨਜ਼ਾਰਾ ਆਉਂਦਾ ਹੈ। ਜੇ ਕਿਸੇ ਬੱਚੇ ਨੂੰ ਏਦਾਂ ਦੀ ਐਜੂਕੇਸ਼ਨ ਦਿੱਤੀ ਜਾਵੇ, ਏਦਾਂ ਦੀਆਂ ਗੱਲਾਂ ਦਿੱਤੀਆਂ ਜਾਣ, ਜਾਂ ਮੰਨ ਲਓ ਅਸੀਂ ਦੁਨਿਆਵੀ ਗੱਲਾਂ ਵੀ ਜੇ ਦੁਨਿਆਵੀ ਦੀ ਵੀ ਕਹਿਣਾ ਤਾਂ ਅਸੀਂ ਕਹੀਏ ਵੀ ਭਾਈ ਫਲਾਨੇ ਆਰਟਿਸਟ ਦਾ ਜੇ ਕੋਈ ਹੈ ਜਾਂ ਕੋਈ ਫਲਾਨਾ ਬੰਦਾ, ਉਹਨੇ ਜਿਸਨੇ ਕੋਈ ਚੰਗਾ ਕਾਰਜ ਕੀਤਾ, ਅਬਦੁਲ ਕਲਾਮ ਦਾ ਫੈਨ ਬਣ, ਡਾਕਟਰ ਮਨਮੋਹਨ ਸਿੰਘ ਦਾ ਫੈਨ ਬਣ, ਹੈ ਵੀ ਗਾਇਕਾਂ ਚ ਵੀ ਜੇ ਆਪਾਂ ਗੱਲ ਕਰੀਏ ਤਾਂ ਚੱਲ ਸੁਣਨਾ ਤਾਂ ਭਾਈ ਸਰਤਾਜ ਵਰਗਿਆਂ ਨੂੰ ਸੁਣ, ਚੰਗੀ ਕਲਮਾਂ ਨੂੰ ਸੁਣ, ਵੀ ਏਦਾਂ ਏਦਾਂ ਦੇ ਬਹੁਤ ਸਾਰੇ ਚੀਜ਼ਾਂ ਹੈਗੀਆਂ। ਉਹ ਅਸਲ ਦੇ ਵਿੱਚ ਕੀ ਹੈ ਨਾ, ਅਸਲ ਚ ਗਾਈਡੈਂਸ ਮਾਂ ਬਾਪ ਬੰਨੀ ਹੋ ਟੀਚਰ ਬੰਨੀ ਹੋ ਤਾਂ ਕਿਤੇ ਮਿਲਦੀ ਨੀ, ਉਹ ਫਿਰ ਬੱਚੇ ਨੂੰ ਜਿਹੜੀਆਂ ਚੀਜ਼ਾਂ ਉਮਰ ਚ ਭਾਉਂਦੀਆਂ ਜਿੱਧਰ ਨੂੰ ਭਾਉਂਦੀਆਂ ਉਹ ਉਧਰ ਨੂੰ ਤੁਰ ਪੈਂਦਾ, ਉਹੀ ਗੱਲਾਂ ਉਹਨੂੰ ਚੰਗੀਆਂ ਲੱਗਦੀਆਂ। ਸੋ ਇੱਕ ਜਿਹੜੀ ਮੈਂ ਹੋਰ ਵੀ ਚੀਜ਼ ਦੇਖੀ ਆ, ਇੱਕ ਤੁਹਾਡਾ ਆਲੇ ਦੁਆਲੇ ਦਾ ਮਾਹੌਲ ਆ ਜਿਹੜੀ, ਉਹ ਵੀ ਬਹੁਤ ਕਿਸੇ ਕੁਛ ਮਾਇਨੇ ਰੱਖਦਾ। ਅਸੀਂ ਨਾ ਇੱਕ ਮਾਹੌਲ ਕ੍ਰੀਏਟ ਕਰ ਲਿਆ, ਖਾਸ ਕਰਕੇ ਜ਼ਿਮੀਦਾਰ ਪੰਜਾਬੀ ਜੱਟ ਭਰਾਵਾਂ ਨੇ ਤੇ ਹੋਰ ਨੇ, ਉਹ ਮਾਹੌਲ ਅਸੀਂ ਅਕਸਰ ਚਰਚਾ ਵੀ ਕਰਦੇ ਹੁੰਦੇ ਹਾਂ। ਉਹ ਮਾਹੌਲ ਹੈਗਾ ਸਾਡਾ ਵੀ ਭਾਈ ਅਸੀਂ ਤਾਂ ਖੇਤੀ ਚ ਮਾਰ ਲਈਆਂ ਟੱਕਰਾਂ ਜਿੰਨੀਆਂ ਮਾਰਨੀਆਂ ਸੀ, ਹੁਣ ਜਵਾਕੋ ਤੁਹਾਨੂੰ ਥੋੜਾ ਮਿੱਟੀ ਨਾਲ ਮਿੱਟੀ ਹੋਣ ਦੇਵਾਂਗੇ, ਤੇ ਉਹਨਾਂ ਦੇ ਪੈਂਟ ਬੁਰਸ਼ਟਾਂ ਪਵਾ ਤੀਆਂ ਤੇ ਉਹਨਾਂ ਨੂੰ ਕਹਿਤਾ ਵੀ ਨਹੀਂ ਨਹੀਂ ਤੁਸੀਂ ਨੀ ਖੇਤ ਜਾਣਾ, ਤੁਸੀਂ ਨੀ ਮੱਝਾਂ ਵਾਲੇ ਪਾਸੇ ਜਾਣਾ, ਤੁਸੀਂ ਨੀ ਆ ਕਰਨਾ, ਤੁਸੀਂ ਉਹ ਬੰਦਾ ਜੇ ਕਹਿੰਦਾ ਤਾਂ ਬੀਬੀ ਕਹਿੰਦੇ ਹੁਣ ਮੇਰਾ ਜਵਾਕ ਇੱਥੇ ਮੱਝਾਂ ਦਾ ਗੋਹਾ ਟਾਲੂ ਆ, ਤੇ ਉਹ ਭਾਈ ਉਹ ਜਵਾਕਾਂ ਦੇ ਸੀਮਿਤ ਸਾਧਨ ਹੋਣ ਦੇ ਨਾਤੇ ਵੀ ਇਹ ਨੀ ਦੱਸਿਆ ਜਵਾਕਾਂ ਨੂੰ ਵੀ ਆਪਣੇ ਕੋਲ ਤਾਂ ਜ਼ਮੀਨ 5 ਕਿੱਲੇ ਆ ਭਾਈ, ਜੇ ਆਪਾਂ ਰਲ ਮਿਲ ਕੇ ਕਰਾਂਗੇ ਤਾਂ ਤੁਸੀਂ ਸਾਰਾ ਕੁਛ ਹੀ ਕਰ ਲਾਂਗੇ, ਇਹ ਨੀ ਦੱਸਿਆ। ਉਹਨਾਂ ਨੂੰ ਇਹ ਗੱਲਾਂ ਦੱਸੀਆਂ ਵੀ ਭਾਈ ਨਹੀਂ ਅਸੀਂ ਤੁਹਾਨੂੰ ਨੀ ਹੁਣ ਇੱਥੇ ਔਖੇ ਹੋਣ ਦੇਣਾ, ਤੇ ਉਹ ਔਖੇ ਨਾ ਹੋਣ ਦੇਣ ਦੀ ਥਾਂ ਤੇ ਉਹ ਜਵਾਕਾਂ ਦਾ ਰਾਹ ਜਿਹੜਾ ਉਹ ਔਖਾ ਚੁਣਿਆ ਜਾਂਦਾ, ਹੋਰ ਭਾਰ ਢੰਗ ਦਾ ਚੁਣਿਆ ਜਾਂਦਾ, ਜਿੱਥੇ ਉਹ ਹੋਰ ਔਖਾ ਹੋ ਜਾਂਦਾ ਵੀ ਉਹਦੇ ਚ ਐਸ਼ ਮਸਤੀ ਆ ਜਾਂਦੀ ਆ, ਖਾਸ ਜਿਹੜੇ ਫਾਲਤੂ ਦੇ ਖਰਚੇ ਆ ਜਾਂਦੇ ਆ ਜਿਹੜੇ ਕਿਸੇ ਪਾਸੋਂ ਪੂਰੇ ਹੁੰਦੇ ਨੀ, ਤੇ ਫਿਰ ਇਸ ਕਰਕੇ ਉਹ ਜਿਹੜੇ ਲੋਕਾਂ ਦੇ ਫੈਨ ਬਣ ਜਾਂਦੇ ਆ, ਜਿਹਨਾਂ ਲੋਕਾਂ ਦੇ ਮਗਰ ਲੱਗ ਜਾਂਦੇ ਆ, ਉਹ ਜੀ ਜ਼ਿੰਦਗੀ ਜਿਉਣਾ ਚਾਹੁੰਦੇ ਆ, ਉਹ ਜ਼ਿੰਦਗੀ ਮਿਲਦੀ ਨੀ, ਫਿਰ ਘਰਦਿਆਂ ਨਾਲ ਲੱਤੋਂ ਮੁੱਕੀ ਹੁੰਦੇ ਆ, ਫਿਰ ਜ਼ਿੰਦਗੀ ਨਾਲ ਲੱਤੋਂ ਮੁੱਕੀ ਹੁੰਦੇ ਆ, ਤੇ ਫਿਰ ਨਸ਼ਾ ਕਰਕੇ ਦਿਮਾਗ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰਦੇ ਆ। ਸਾਰੀ ਚੀਜ਼ ਦੀ ਜਾੜੀ ਇੱਥੇ ਆ ਜਾਂਦੀ ਆ ਜਦੋਂ ਤੁਸੀਂ ਜਦੋਂ ਸਹੀ ਢੰਗ ਨਾਲ ਉਹਨੂੰ ਆਪਦਾ ਦੱਸਿਆ ਨੀ ਵੀ ਅਸੀਂ ਕੌਣ ਆ ਤੇ ਕਿੱਥੇ ਆ, ਮੂਲ ਨੀ ਸਮਝਾਇਆ ਕਿਤੇ।
ਮਿੰਟੂ ਭਾਜੀ, ਇਹ ਤੇ ਹਿਟਲਰ ਨੇ ਵੀ ਕੁਛ ਕਿਹਾ ਸੀ ਇੱਕ ਵਾਰੀ ਫੈਨ ਹੋਣ ਤੇ, ਹਿਟਲਰ ਦਾ ਵੀ ਇੱਕ ਬਿਆਨ। ਚਲੋ ਹੁਣ ਸੱਚੀ ਮੁੱਚੀ ਰੱਖ ਲਓ, ਮੈਂ ਨੀ ਕੁਛ ਕਰ,
ਮੈਂ ਤਾਂ ਹੋਰ ਕਰਦਾ ਵੀ ਜਦੋਂ ਮੇਰੀ ਗੱਲ ਕੋਈ ਸੁਣਦਾ ਨੀ ਤਦੋਂ ਮੈਂ ਕਹਿ ਦਿੰਦਾ ਵੀ ਅਬਦੁਲ ਕਲਾਮ ਨੇ ਕਹੀ ਸੀ, ਆਪੇ ਸੁਣ ਲੈਂਦੇ।
ਮੈਂ ਹਿਟਲਰ ਦਾ ਨਾਮ ਲੈ ਕੇ ਕਹਿਣਾ ਆ, ਉਹ ਹਿਟਲਰ ਕਹਿੰਦਾ ਸੀਗਾ, ਕਹਿੰਦਾ ਜਿਹੜਾ ਨਾ ਐਵੇਂ ਨੀ ਕਹਿੰਦਾ ਫੈਨ ਬਣ ਜਾਈਦਾ, ਫੈਨ ਦਾ ਦਿਮਾਗ ਨੀ ਹੁੰਦਾ, ਫੈਨ ਦੇ ਮੋਟਰ ਲੱਗੀ ਹੁੰਦੀ ਔਰ ਉਹਦਾ ਸਵਿੱਚ ਜਿਹੜਾ ਉਹ ਕਿਤੇ ਹੋਰ ਪਾਸੇ ਹੁੰਦਾ, ਇਸ ਕਰਕੇ ਹਾਂ ਇਸ ਕਰਕੇ ਫੈਨ ਦਾ ਕਹਿੰਦੇ ਦਿਮਾਗ ਨੀ ਹੁੰਦਾ, ਮੋਟਰ ਲੱਗੀ ਹੁੰਦੀ ਉਹਦੇ ਵਿੱਚ। ਖੈਰ ਇਹ ਫੈਨਗਿਰੀ ਜਿਹੜੀ ਆ ਇਹ ਵੀ ਕੰਮ ਖਰਾਬ ਕਰ ਦਿੰਦੀ ਆ। ਮਿੰਟੂ ਭਾਜੀ ਚਲੋ ਹੁਣ ਆਪਾਂ ਬ੍ਰੇਕ ਬਾਅਦ ਚੋ ਹੀ ਲਵਾਂਗੇ, ਗੱਜਣ ਵਾਲਾ ਬਾਈ ਜੀ ਦੇ ਆਉਣ ਤੋਂ ਪਹਿਲਾਂ ਜਿਹੜੇ ਕਿ 20 ਮਿੰਟ ਤੱਕ ਆਉਣਗੇ ਸਾਡੇ ਨਾਲ, ਤੇ ਕੁਛ ਜਿਹੜੇ ਚਲੰਤ ਮਸਲੇ ਆ ਉਹਨਾਂ ਦੇ ਆਪਾਂ ਗੱਲ ਕਰਾਂਗੇ। ਇੱਕ ਤਾਂ ਜਿਹੜਾ ਜਰਨੈਲ ਸਿੰਘ ਦਿੱਲੀ ਵਾਲਾ ਆ, ਆਮ ਆਦਮੀ ਪਾਰਟੀ ਦਾ ਵਧੀਆ ਲੀਡਰਾਂ ਦੇ ਵਿੱਚੋਂ ਰਿਹਾ, ਤੇ ਤੁਹਾਡੀ ਵੀ ਮੇਰਾ ਖਿਆਲ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ, ਮੇਰੀ ਵੀ ਹੋਈ ਸੀ, ਆਏ ਵੀ ਸੀ। ਤੇ ਪਹਿਲੀ ਗੱਲ ਤਾਂ ਮੈਂ ਕੱਲ ਵੀ ਦੱਸਿਆ ਸੀਗਾ ਵੀ ਉਹ ਜਿਹੜੇ ਉਹਨਾਂ ਨੇ ਟਵੀਟ ਕੀਤਾ ਸੀ ਨਾ, ਉਹ ਗਲਤ ਸੀਗਾ ਮੇਰੇ ਹਿਸਾਬ ਨਾਲ, ਉਹਦੀ ਲੋੜ ਨਹੀਂ ਸੀਗੀ, ਬੇਲੋੜੀ ਸੀਗੀ। ਤੇ ਦੂਜਾ, ਜੇ ਹੋ ਵੀ ਗਈ ਆ ਤਾਂ ਪਾਰਟੀ ਦੇ ਵਿੱਚੋਂ ਹੀ ਕੱਢ ਦੇਣਾ, ਮਤਲਬ ਥੋੜਾ ਜ਼ਿਆਦਾ ਨਹੀਂ ਹੋ ਗਿਆ, ਟੂ ਮੱਚ ਨਹੀਂ ਹੋ ਗਿਆ ਕੇਜਰੀਵਾਲ ਸਾਹਿਬ ਨੇ ਕਰਤਾ?
ਦੇਖੋ ਕੁਝ ਕੁ ਗੱਲਾਂ ਇਹਦੀਆਂ ਹੁੰਦੀਆਂ, ਉਹ ਨਾ ਅੰਦਰ ਰਸ ਰਹੀਆਂ ਹੁੰਦੀਆਂ, ਅੰਦਰ ਨੀ ਰਿਸਦੀਆਂ ਨੀ ਹੁੰਦੀਆਂ ਗੱਲਾਂ,
ਰਿਜ ਰਹੀਆਂ ਨੇ
ਉਹ ਉਹ ਹਾਂ, ਤੇ ਉਹ ਔਲੀ ਔਲੀ ਸਾਹਮਣੇ ਆਉਂਦੀਆਂ ਵੀ ਉਹਨੂੰ, ਫਿਰ ਉਹ ਜਿਹੜੀਆਂ ਪਾਰਟੀਆਂ ਵੀ ਹੁੰਦੀਆਂ ਜਾਂ ਉਹ ਨਾ ਇੱਕ ਸਮਾਂ ਭਾਲਦੀਆਂ ਵੀ ਭਾਈ ਇਹ ਸਮਾਂ ਕਦੋਂ ਆਵੇ ਤੇ ਕਿੱਥੇ ਆ ਕੇ ਇਹਨੂੰ ਆਪਾਂ ਇਹਦੇ ਤੇ ਸ਼ੋਟ ਲਈਏ। ਸੋ ਜਿਹੜਾ ਇਹਦਾ ਜਰਨੈਲ ਸਿੰਘ ਦਾ ਜਿਹੜਾ ਕੰਮ ਆ ਜਾਂ ਜਰਨੈਲ ਸਿੰਘ ਦੀ ਹੋਂਦ ਕਿੱਥੋਂ ਆਈ, ਪਹਿਲੀ ਗੱਲ ਤਾਂ ਇਹ ਗੱਲ ਸੋਚਣੀ ਪੈਣੀ ਆ ਵੀ ਜਰਨੈਲ ਸਿੰਘ ਇੱਕ ਪੱਤਰਕਾਰ ਸੀ ਨੋਰਮਲ, ਦਿੱਲੀ ਦੇ ਵਿੱਚ ਇੱਕ ਨੋਰਮਲ ਦੁਕਾਨ ਬਿਜ਼ਨਸ ਕਰਨ ਵਾਲਾ ਬੰਦਾ, ਤੇ ਇੱਕਦਮ ਜਿਹੜਾ ਸਿਆਸਤ ਦੇ ਉੱਤੇ ਆ ਗਿਆ ਤਾਂ ਉਹਦਾ ਉਹਦਾ ਉਹ ਕੀ ਚੀਜ਼ ਲੈ ਕੇ ਆਈ? ਉਹ ਲੈ ਕੇ ਆਈ ਉਹਦਾ ਐਟੀਟਿਊਡ, ਠੀਕ ਹੈ ਜੀ, ਉਹਦਾ ਇੱਕ ਵੱਖਰਾ ਕਹਿ ਸਕਦੇ ਇੱਕ ਵੱਖਰਾ ਰਵੱਈਆ ਹੋਇਆ, ਇੱਕ ਵੀ ਇੱਕ ਉਹ ਜਿਹੇ ਟਾਈਮ ਦੇ ਉੱਤੇ ਜੋ ਜੁੱਤੀ ਦਾ ਸੀਜ਼ਨ ਆਇਆ ਸੀ ਉਹਨੇ ਵੀ ਇੱਕ ਜੁੱਤੀ ਚਲਾਤੀ, ਠੀਕ ਆ, ਤੇ ਉਹ ਜੁੱਤੀ ਉਹਨੂੰ ਸੁਰਖੀਆਂ ਤੇ ਲਿਆਈ, ਤੇ ਜੁੱਤੀ ਚਲਾਉਣਾ ਜਿਹੜਾ ਇੱਕ ਸਿੰਬਲ ਆ ਉਹਦੇ ਕਰੈਕਟਰ ਦਾ ਹਿੱਸਾ। ਹੁਣ ਜੇ ਮੰਨ ਲਈਏ ਕਿਸੇ ਵੀ ਬੰਦੇ ਦੇ ਆਪਾਂ ਕਰੈਕਟਰ ਨੂੰ ਪਰਖਣਾ ਦੇਖਣਾ ਵੀ ਉਹ ਕਰੈਕਟਰ ਦਾ ਉਹਦਾ ਕਿਹੋ ਜਿਹੇ ਲੈਵਲ ਦਾ, ਉਹ ਠੰਡੇ ਸੁਭਾਅ ਦਾ, ਗਰਮ ਸੁਭਾਅ ਦਾ, ਉਹਦੇ ਚ ਕਿੰਨਾ ਪੇਸ਼ੈਂਸ ਆ, ਉਹ ਦਲੀਲ ਨਾਲ ਗੱਲ ਕਰਨੀ ਜਾਣਦਾ ਕਿ ਡਾਂਗਾ ਸੋਟੀਆਂ ਨਾਲ ਜਾਣਦਾ, ਇਹ ਉਹਦੇ ਜੀਵਨ ਦੀ ਪਿਛਲੀ ਝਾਤ ਮਾਰ ਲਓ ਬੰਦੇ ਦੇ, ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਕਿਸ ਲੈਵਲ ਦਾ। ਤਾਂ ਉਹੀ ਲੈਵਲ ਜਿਹੜਾ ਇੱਥੇ ਇਹ ਇਹ ਦਿਖਾਇਆ ਜਰਨੈਲ ਸਿੰਘ ਦਾ, ਪਤਾ ਲੱਗਦਾ ਵੀ ਉਹ ਬੰਦਾ ਸੀਗਾ ਇਹ ਜਿਹੜਾ ਠਾ ਠੁੱਠਾ ਮਾਰਨ ਵਾਲਾ, ਵੀ ਜੇ ਨਹੀਂ ਤਾਂ ਚੱਲ ਆ ਚੱਕ ਜੁੱਤੀ ਚੱਲ ਪਈ, ਠੀਕ ਆ, ਕੱਲੀ ਸ਼ੋਹਰਤ ਲਈ ਵੀ ਨੀ ਜੁੱਤੀ ਚਲਾਈ ਜਾ ਸਕਦੀ ਹੁੰਦੀ। ਜੇ ਤੁਸੀਂ ਕਈਆਂ ਲੋਕਾਂ ਨੇ ਕਿਹਾ ਨਾ ਜਦੋਂ ਜੁੱਤੀ ਦਾ ਟ੍ਰੈਂਡ ਆਇਆ ਜਰਨੈਲ ਸਿੰਘ ਨੇ ਆਖਿਆ ਮੈਂ ਸ਼ੋਹਰਤ ਹਾਸਲ ਕਰਨਾ, ਏਦਾਂ ਨੀ ਚੱਲਦੀ ਹੁੰਦੀ, ਇੱਕ ਜਿਗਰਾ ਵੀ ਚਾਹੀਦਾ ਹੁੰਦਾ ਉਸ ਲੈਵਲ ਦੀ, ਬੰਦੇ ਦੀ ਸੋਚ ਵੀ ਚਾਹੀਦੀ ਹੁੰਦੀ ਆ, ਤੇ ਉਹਨੂੰ ਉਸ ਲੈਵਲ ਦੇ ਲਈ ਟੈਂਪਰ ਵੀ ਚਾਹੀਦਾ ਵੀ ਮੈਨੂੰ ਕੱਲ ਨੂੰ ਕਿੱਥੋਂ ਕਿੱਥੋਂ ਨੀ ਲੰਘਣਾ ਪਊ ਜੁੱਤੀ ਤੋਂ ਬਾਅਦ। ਇਹ ਤਾਂ ਅੰਡਰਸਟੂਡ ਜਿਹੀਆਂ ਗੱਲਾਂ ਹੁੰਦੀਆਂ, ਬੰਦੇ ਨੂੰ ਪਤਾ ਹੀ ਹੁੰਦੀਆਂ ਵੀ। ਸੋ ਉਹ ਸੀਗਾ, ਤੇ ਇਸ ਕਰਕੇ ਜਿਹੜੀਆਂ ਬਾਗੀ ਸੁਰਾਂ ਕਹਿ ਲਈਏ ਉਹ ਤਾਂ ਅੰਦਰ ਖਾਤੇ ਸੀਗੀਆਂ ਚੱਲਦੀਆਂ, ਤੇ ਕੇਜਰੀਵਾਲ ਹੋਰਾਂ ਨੂੰ ਜਿਹੜੀ ਜਿਹੜੀ ਸੀਗੀ ਮੇਨ ਉਹ ਇਹੀ ਲੱਗਦੀ ਸੀਗੀ ਵੀ ਭਾਈ ਸਾਡੀ ਜਿਹੜੀ ਪੰਜਾਬ ਦੀ ਬਾਗਡੋਰ ਉਹਦੀ ਪੱਗ ਦੇ ਸਹਾਰੇ ਅਸੀਂ ਸਾਂਭਣ ਦੀ ਕੋਸ਼ਿਸ਼ ਕਰਾਂਗੇ, ਜਿਹੜਾ ਜਿਹੜਾ ਮੇਨ ਜਿਹੜਾ ਇਹ ਚੱਲ ਰਿਹਾ ਸੀ ਕਹਾਣੀਆਂ। ਹੁਣ ਜਿਹੜੀ ਇਹ ਟਵੀਟ ਵਾਲਾ ਮਸਲਾ ਆ ਗਿਆ ਜਾਂ ਟਵੀਟ ਹੋ ਗਿਆ ਜਾਂ ਇਹਦੇ ਚ ਇਹ ਹੁਣ ਕੇਜਰੀਵਾਲ ਇਹ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਆ ਵੀ ਮੇਰਾ ਕੋਈ ਸਕਾ ਨੀ, ਮੇਰੀ ਜਨਤਾ ਸਕੀ ਆ, ਜੇ ਜਨਤਾ ਦਾ ਕੋਈ ਵੀ ਮਸਲਾ ਤੇ ਮੈਂ ਕਿਸੇ ਦੀ ਕਿੱਡੀ ਵੀ ਵੱਡੀ ਗੱਲ ਨੂੰ ਉਹ ਨੀ ਕਰ ਸਕਦਾ।
ਇਹਦੇ ਵਿੱਚ ਜਨਤਾ ਦਾ ਕੀ ਲੈਣ ਦੇਣਾ, ਮਤਲਬ ਦਿੱਲੀ ਦੀ ਜਨਤਾ ਨੂੰ ਕੀ ਨੁਕਸਾਨ ਹੋਇਆ ਇਸ ਟਵੀਟ ਦੇ ਨਾਲ?
ਕੀ ਹੋਣਾ ਸੀ, ਕੀ ਹੋਣਾ ਸੀਗਾ, ਬਸ ਉਹ ਤਾਂ ਇੱਕ ਬਹਾਨਾ ਹੋ ਗਿਆ ਨਾ, ਉਹ ਅੰਦਰ ਧੁੱਖ ਰਹੀਆਂ ਸੀ ਚੀਜ਼ਾਂ ਤੇ ਉਹ ਬਹਾਨਾ ਹੋ ਗਿਆ, ਤੇ ਬਹਾਨੇ ਨੇ ਬਸ ਕਰਤਾ ਕੰਮ ਆਪਦਾ, ਦਿਖਾਤਾ ਵੀ ਹਾਂਜੀ ਹਾਲੋ ਜੀ।
ਹਾਂਜੀ, ਕੱਲ ਇਹ ਵੀ ਅਸੈਸਮੈਂਟ ਹੋਈ ਸੀਗੀ ਕਿ ਵੈਸੇ ਜਿਹੜੇ ਇੰਟੈਲੀਜੈਂਟ ਹੈ ਜਾਂ ਅਗਰੈਸਿਵ ਹੈ ਜਾਂ ਸਮਕਾਲੀ ਉਹਨਾਂ ਦੇ ਤੋੜ ਦੇ ਲੀਡਰ ਹੈ, ਉਹਨਾਂ ਨੂੰ ਹੌਲੀ ਹੌਲੀ ਉਹ ਬਾਹਰ ਦਾ ਰਸਤਾ ਦਿਖਾਈ ਜਾ ਰਿਹਾ ਤਾਂ ਕਿ ਉਹ ਵਨ ਮੈਨ ਸ਼ੋਅ, ਜਿਹੜੀ ਵਨ ਮੈਨ ਪਾਰਟੀ ਉਹ ਚੱਲਦੀ ਰਹੇ। ਔਰ ਮੈਨੂੰ ਲੱਗਦਾ ਇਸ ਜਿਹੜੀ ਜਰਨੈਲ ਸਿੰਘ ਦੀ ਰੁਖਸਤੀ ਦੇ ਨਾਲ ਪੰਜਾਬ ਦੇ ਵਿੱਚ ਵੀ ਰਿਵਰਸ ਇਫੈਕਟ ਨਹੀਂ ਪਏਗਾ ਕਿ ਜੇ ਜੇ ਡਿਕਟੇਟਰਸ਼ਿਪ ਏ ਰਹਿਣੀ ਆ, ਕੇਜਰੀਵਾਲ ਦੀ ਰਹਿਣੀ ਆ, ਜੇ ਪੰਜਾਬ ਚ ਮੁੜ ਕੇ ਆਮ ਨੂੰ ਪਾਰਟੀ ਨੂੰ ਫਿਰ ਰਾਹ ਕਿਤੇ ਮਿਲਿਆ ਤਾਂ ਚੱਲਣਾ ਤਾਂ ਦਿੱਲੀ ਤੋਂ ਹੀ ਆ, ਉਹ ਕਿਸੇ ਨੂੰ ਵੀ ਕਦੋਂ ਵੀ ਕੱਢ ਸਕਦਾ, ਫਿਰ ਈਵਨ ਚੀਫ ਮਿਨਿਸਟਰ ਨੂੰ ਵੀ ਕੱਢ ਸਕਦਾ ਉਹ ਤਾਂ।
ਬਿਲਕੁਲ ਬਿਲਕੁਲ, ਇਹ ਤਾਂ ਬਹੁਤ ਜਿਹੜਾ ਜਿਵੇਂ ਆਪਾਂ ਨੂੰ ਤਾਂ ਐ ਸੀ ਨਾ ਵੀ ਟਾਈਮ ਨਾਲ ਪਰਪੱਕ ਹੋ ਰਿਹਾ ਕੇਜਰੀਵਾਲ ਵੀ ਪਹਿਲਾਂ ਨਾਲੋਂ ਹੁਣ ਅੱਗੇ ਨਾਲੋਂ ਪਰਪੱਕ ਹੋ ਰਿਹਾ, ਪਰ ਇਹ ਫੈਸਲਾ ਕੋਈ ਪਰਪੱਕ ਵਾਲਾ ਨੀ ਹੈਗਾ। ਕਿਤੇ ਵੀ ਜਿਹੜੀ ਗੱਲ ਹੁੰਦੀ ਹੈ ਨਾ ਉਹਦੇ ਤੇ ਪਹਿਲਾਂ ਜੇ ਸਟੈਪ ਬਣਾਏ ਹੋਏ ਆ, ਸੰਵਿਧਾਨ ਚ ਵੀ ਸਟੈਪ ਬਣਾਏ ਹੋਏ ਆ, ਕੋਈ ਅਦਾਰਾ ਬਣਦਾ ਉਹ ਚ ਵੀ ਸਟੈਪ ਬਣਾਏ ਹੁੰਦੇ ਆ, ਜਿਸ ਚ ਇਹ ਸਟੈਪ ਹੁੰਦਾ ਵੀ ਪਹਿਲਾਂ ਹੁੰਦਾ ਕਾਰਨ ਦੱਸੋ,
ਕਾਰਨ ਦੱਸੋ, ਹਾਂਜੀ
ਠੀਕ ਆ। ਹਾਂ, ਉਸ ਨੋਟਿਸ ਦੇ ਵਿੱਚ ਫਿਰ ਉਹ ਦੱਸਦਾ ਹੈਗਾ ਵੀ ਮੈਂ ਕਿਉਂ ਲਿਖਿਆ, ਤੇ ਜੇ ਉਹਦੇ ਤੇ ਉਹਨੂੰ ਰਿਲਾਈਜ਼ ਹੋ ਜਾਂਦਾ ਮੂਹਰਲੇ ਬੰਦੇ ਨੂੰ ਵੀ ਮੈਂ ਗਲਤ ਕਰਤਾ, ਚੱਲ ਮੰਨ ਲਓ ਵੀ ਇਹ ਚ ਤੂੰ ਗਲਤੀ ਹੋ ਗਈ ਕੋਈ ਵੀ ਚੀਜ਼ ਹੋ ਗਈ, ਤਾਂ ਤੁਸੀਂ ਉਸ ਨੂੰ ਉਹਨੂੰ ਫਿਰ ਮਾਫ਼ੀ ਦਿੱਤੀ ਜਾਂਦੀ ਆ, ਉਹਦੇ ਲਈ ਉਹਨੂੰ ਵਾਰਨਿੰਗ ਇਸ਼ੂ ਹੋ ਜਾਂਦੀ ਆ, ਉਹ ਵੀ ਪ੍ਰੋਪਰ ਪੇਪਰ ਵਰਕ ਚ, ਜਿਵੇਂ ਹਰ ਚੀਜ਼ ਦੇ ਵਿੱਚ ਹੀ ਲਾਇਸੈਂਸ ਸਿਸਟਮ ਚੱਲਦਾ ਵੀ ਭਾਈ ਪੁਆਇੰਟ ਡੀਮਰਿਟ ਪੁਆਇੰਟ ਕੱਟੇ ਜਾਂਦੇ ਆ, ਮੈਂ ਪਾਰਟੀਆਂ ਚ ਵੀ ਇਹ ਚੀਜ਼ਾਂ ਸਭ ਕੁਛ ਹੁੰਦਾ, ਪਰ ਜਦੋਂ ਇਹੋ ਜਿਹਾ ਫੈਸਲਾ ਕਰਨਾ ਤਾਂ ਉਹ ਫੈਸਲੇ ਹੁੰਦੇ ਆ ਜਦੋਂ ਹਿਟਲਰੀ ਚੱਲਦੀ ਹੋਵੇ, ਕਿਤੇ ਵੀ ਡਿਕਟੇਟਰਸ਼ਿਪ ਚੱਲਦੀ ਹੋਵੇ ਨਾ, ਉਦੋਂ ਇਹ ਜੇ ਫੈਸਲੇ ਹੁੰਦੇ ਆ ਵੀ ਚੱਲ ਅੱਛਾ ਤੂੰ ਇੰਨੀ ਗੱਲ ਕਹੀ ਉਹ ਮਾਰਿਆ ਭੜਕਾ ਕੇ। ਹੁਣ ਕੁਮਾਰ ਵਿਸ਼ਵਾਸ ਆ ਤੀਜੇ ਦਿਨ ਕੁਛ ਨਾ ਕੁਛ ਬੋਲਦਾ, ਹਲੇ ਤੱਕ ਉਹਨੂੰ ਉਹ ਠੀਕ ਆ, ਪਾਰਟੀ ਛੱਡ ਗਿਆ, ਸਭ ਕੁਛ ਕਰ ਗਿਆ, ਹੋ ਗਿਆ ਵਾ, ਪਰ ਕਿਤੇ ਕੋਈ ਸਖ਼ਤ ਗੱਲ ਕਹੀ ਹੈ ਕਿਸੇ ਗੱਲ ਨੇ, ਕਿਤੇ ਕੋਈ ਗੱਲ ਕਹੀ? ਉਦੋਂ ਪਹਿਲਾਂ ਹੋਰ ਮੈਂ 20 ਗਿਣਾ ਦਿੰਦਾ ਜਿਹੜੇ ਗੱਲ ਕਰਦੇ ਨਹੀਂ ਗੱਲ ਕਹੀ। ਪਰ ਇਹ ਨਾ ਇਹ ਮੇਰੇ ਹਿਸਾਬ ਨਾਲ ਇਹ ਗਲਤ ਸਟੈਪ ਆ ਇਹਦੇ ਨਾਲ, ਇਹ ਦਿੱਲੀ ਦੇ ਵਿੱਚ ਵੀ ਜਿਹੜਾ ਸਿੱਖਾਂ ਦੀ ਇੱਕ ਧੜੇ ਦਾ ਜਿਹੜਾ ਉਹ ਕਿਤੇ ਨਾ ਕਿਤੇ ਗੁੱਸੇ ਦਾ ਸ਼ਿਕਾਰ ਹੋਣਗੇ, ਤੇ ਪੰਜਾਬ ਚ ਪੈਰ ਮਾਰੂਗਾ, ਬੈਕ ਫਾਇਰ ਕਰੂਗਾ ਇਹਨਾਂ ਨੂੰ।
ਹਾਂਜੀ, ਨਹੀਂ ਪੰਜਾਬ ਦੇ ਵਿੱਚ ਇਹਦੇ ਇਹ ਜਿਹੜੇ ਹੈ ਨਾ ਇਹ ਕਿੱਲ ਬਣ ਕੇ ਠੁਕੇਦਾ ਰਹੂਗਾ ਮੇਰੇ ਹਿਸਾਬ ਦੇ ਨਾਲ, ਕੰਡਾ ਬਣ ਕੇ ਚੁੱਭਦਾ ਰਹੂਗਾ, ਕਿਉਂਕਿ ਆਲ ਆਫ ਦ ਸਡਨ ਇੱਕ ਬੰਦਾ ਹੀ ਰਿਮੂਵ ਕਰੀ ਜਾ ਰਿਹਾ, ਕੋਈ ਸੁਣਵਾਈ ਨੀ, ਕੋਈ ਉਹਨੂੰ ਉਹਦੀ ਕਾਰਵਾਈ ਨੀ, ਕੋਈ ਕਾਰਨ ਦੱਸੋ ਨੀ, ਹਨਾ, ਕੋਈ ਡਿਸਿਪਲਿਨ ਨੀ ਹੈਗਾ। ਫਿਰ ਮਿੰਟੂ ਭਾਜੀ, ਫਿਰ ਸੁਖਬੀਰ ਬਾਦਲ ਤੇ ਕੇਜਰੀਵਾਲ ਦੇ ਵਿੱਚ ਕੀ ਫਰਕ ਹੈ? ਕੋਈ ਵੀ ਨੀ, ਕੁਛ ਵੀ ਨੀ, ਹਨਾ, ਕੋਈ ਫਰਕ ਨੀ, ਕੋਈ ਫਰਕ,
ਕੋਈ ਪੂਰਾ ਵੀ ਨੀ।
ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਕਿ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿ ਰੈਫਰੈਂਡਮ 2020 ਕਰਵਾ ਰਿਹਾ, ਤੇ ਪਿੱਛੇ ਜੇ ਇੱਕ ਖਬਰ ਆਈ ਸੀਗੀ 2-4 ਦਿਨ ਪਹਿਲਾਂ ਵੀ ਜਿਹੜਾ ਭਾਰਤ ਦੇ ਵਿੱਚ ਖਾਲਿਸਤਾਨ ਦਾ ਝੰਡਾ ਲਹਿਰਾਊਗਾ ਉਹਨੂੰ ਪਤਾ ਨੀ $20,000 ਦਿੱਤਾ ਜਾਏਗਾ। ਪਹਿਲੀ ਗੱਲ ਤਾਂ ਮੈਂ ਸੋਚਦਾ ਵੀ ਸ਼ਾਇਦ ਇਹ ਵੀ ਖਬਰ ਜਾਲੀ ਕਿਸੇ ਨੇ ਬਣਾਈ ਹੋਵੇ, ਵੈਸੇ ਹੀ ਬਣਾਤੀ ਹੋਵੇ, ਕਿਉਂਕਿ ਜਿੱਥੇ ਤੱਕ ਮੈਨੂੰ ਲੱਗਦਾ ਆ ਕਿ ਇਸ ਵੇਲੇ 5-6 ਵੈਬਸਾਈਟ ਚੱਲ ਰਹੇ ਆ ਵੋਟਾਂ ਪਵਾਉਣ ਵਾਸਤੇ, ਤੇ ਉਹਨਾਂ ਦੇ ਵਿੱਚੋਂ ਕਹਿ ਲਓ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿ ਸੱਚਾ ਕਿਹੜਾ ਤੇ ਜਾਲੀ ਕਿਹੜਾ ਆ। 5 ਤਾਂ ਜਾਲੀ ਆ, ਇਹ ਤਾਂ ਪਤਾ ਹੀ ਆ, ਹਨਾ। ਸੋ ਉਹ ਮਤਲਬ ਜਿਹੜਾ ਇਸ ਨੂੰ ਡੀਰੇਲ ਕਰਨ ਦੇ ਲਈ ਬੜੇ, ਚਲੋ ਏਜੰਸੀ ਇਹਨਾਂ ਦਾ ਆਪਣਾ ਜ਼ੋਰ ਲਾਉਣਾ ਹੀ ਆ, ਸਾਰਾ ਕੁਛ ਲਾਉਣਾ ਹੀ ਆ ਗਵਰਨਮੈਂਟ ਨੇ, ਤੇ ਇਹ ਵੀ ਇੱਕ ਫੰਡਾ ਚੱਲ ਰਿਹਾ। ਦੂਸਰਾ ਜਿਹੜਾ ਇਹ ਮੈਨੂੰ ਨਹੀਂ ਲੱਗਦਾ ਵੀ ਟਰੂ ਹੈ ਵੀ ਉਹਨੇ ਬਿਆਨ ਦਿੱਤਾ ਹੋਊਗਾ ਮੈਂ $20,000 ਦਊਂਗਾ, ਕਿਉਂਕਿ ਉਹ ਆਪ ਆ ਕੇ ਲਹਿਰਾ ਸਕਦਾ ਨਾ, ਲੋਕਾਂ ਦੇ ਪੁੱਤ ਕਿਉਂ ਮਰਵਾਉਣੇ ਆ। ਔਰ ਇਸ ਨੂੰ ਲੈ ਕੇ ਝੰਡਾ ਲਹਿਰਾਇਆ ਵੀ ਗਿਆ, ਸ਼ਾਇਦ ਮੋਗੇ ਦੇ ਵਿੱਚ ਲਹਿਰਾਇਆ ਗਿਆ ਡੀਸੀ ਦੇ ਅਫਸਰ ਦਫ਼ਤਰ ਦੇ ਉੱਤੇ ਚੜ ਕੇ, ਤੇ ਉਹ ਮੇਰਾ ਖਿਆਲ ਹੁਣ ਗ੍ਰਿਫ਼ਤਾਰੀ ਵੀ ਹੋਈ ਆ ਉਹਦੀ। ਮੈਨੂੰ ਨਹੀਂ ਲੱਗਦਾ ਉਹ 15-20 ਸਾਲ ਉਹ ਨੌਜਵਾਨ ਬਾਹਰ ਆਊਗਾ। ਤੇ ਕੀ ਖਿਆਲ ਹੈ ਰੈਫਰੈਂਡਮ 2020 ਕਿੱਦਾਂ ਚੱਲ ਰਿਹਾ, ਕੀ ਸਿਚੁਏਸ਼ਨ ਹੈ?
ਦੇਖੋ, ਕੁਛ ਤਾਂ ਰੈਫਰੈਂਡਮ 2020 ਹੈ ਜਿਹੜਾ ਉਹ ਭੇਂਟ ਚੜ ਗਿਆ ਕਰੋਨਾ ਦੀ, ਠੀਕ ਆ। ਖਣੀ ਜੇ ਕਰੋਨਾ ਨਾ ਆਉਂਦਾ ਤਾਂ ਰੈਫਰੈਂਡਮ 2020 ਨੇ ਹੋਰ ਬਹੁਤ ਸਾਰੇ ਜਿਹੜੀਆਂ ਭੇਂਟਾਵਾਂ ਲੈਣੀਆਂ ਸਨ, ਤੇ ਮੇਰੇ ਤੋਂ ਲਿਖਾ ਲਓ ਗੱਲ, ਮੈਂ ਦਾਅਵੇ ਨਾ ਕਹਿ ਸਕਦਾ ਵੀ ਜੇ ਨਾਰਮਲ ਦਿਨ ਹੁੰਦੇ ਤਾਂ ਇੱਕ ਨੌਜਵਾਨ ਨੂੰ ਆ ਫੜਿਆ ਨੀ ਜਾਣਾ ਸੀ, ਹੋਰ ਪਤਾ ਨੀ ਕਿੱਥੇ ਕਿੱਥੇ ਕੀ ਕੀ, ਕਿਉਂਕਿ ਜਿਹੜੀਆਂ ਐਂਟੀ ਜਿਹੜੀਆਂ ਲਹਿਰਾਂ ਹੁੰਦੀਆਂ ਸਰਕਾਰਾਂ ਦੇ, ਉਹਨਾਂ ਦਾ ਡਾਟਾਬੇਸ ਬਣਿਆ ਹੋਇਆ ਸਰਕਾਰ ਕੋਲੇ, ਤੇ ਇਹਨਾਂ ਲੋਕਾਂ ਨੇ ਬਣਾ ਕੇ ਦਿੱਤਾ, ਕਿਤੇ ਦੋਰਾ ਨੀ ਹੈਗਾ। ਜਦੋਂ ਤੁਸੀਂ ਆਨਲਾਈਨ ਕਿਸੇ ਵੀ ਚੀਜ਼ ਦੇ ਉੱਤੇ ਰਜਿਸਟਰਡ ਹੁੰਦੇ ਹੋ, ਡਾਟਾ ਬਣਾਉਣੇ ਹੋ, ਤਾਂ ਉਹ ਏਜੰਸੀਆਂ ਕੋਲੇ ਸਿੱਧਾ ਜਾਂਦਾ, ਉਹਦੇ ਚ ਕਲੀਅਰ ਕੱਟ ਆਉਂਦਾ ਵੀ ਕੌਣ ਬੰਦਾ ਕਿੱਥੇ ਹਮਾਇਤ ਕਰਦਾ। ਆਜ਼ਾਦੀ ਦੀ ਲੜਾਈ ਹੋਈ ਸੀਗੀ 47 ਤੋਂ ਪਹਿਲਾਂ ਵੀ, ਉਦੋਂ ਵੀ ਭਗਤ ਸਿੰਘ ਹੋਰਾਂ ਤੋਂ ਲਾ ਕੇ ਹੋਰ ਜਿੰਨੀਆਂ ਲਹਿਰਾਂ ਚੱਲੀਆਂ, ਅੱਡੋ ਅੱਡ ਲੋਕਾਂ ਨੇ ਚਲਾਈਆਂ, ਉਹ ਗੁਪਤ ਲਹਿਰਾਂ ਹੁੰਦੀਆਂ ਸਨ, ਕੋਡ ਵਰਡਾਂ ਨਾਲ ਚੱਲਦੀਆਂ ਸਨ, ਤੇ ਉਹ ਉਹ ਉਹਨਾਂ ਦੀ ਕਿਤੇ ਵੀ ਕੋਈ ਏਦਾਂ ਰਿਕਾਰਡ ਨੀ ਹੁੰਦਾ ਸੀ, ਹਰ ਚੀਜ਼ ਛੱਡ ਕੇ ਗਾਂਹ ਤੁਰ ਜਾਂਦੇ ਹੁੰਦੇ ਸੀ ਉਹਨਾਂ ਕੋਲੇ ਜਿਹੜੇ ਕ੍ਰਾਂਤੀਕਾਰੀ ਹੁੰਦੇ ਸੀਗੇ। ਪਰ ਇੱਥੇ ਤਾਂ ਆਨਲਾਈਨ ਹਿੱਕ ਠੋਕ ਠੋਕ
ਸਾਰੇ ਐਡਰੈਸ ਮੰਗ ਰਹੇ ਆ, ਇੱਥੇ ਐਡਰੈਸ ਮੰਗ ਰਹੇ ਆ, ਆਈਪੀ ਐਡਰੈਸ ਸਾਰਾ।
ਹਾਂ, ਜਦੋਂ ਐਡਰੈਸ ਲੈ ਲਿਆ ਤੁਹਾਡਾ, ਤੇ ਤੁਸੀਂ ਰਿਕੋਗਨਾਈਜ਼ ਹੋ ਗਏ ਵੀ ਕੌਣ ਬੰਦਾ ਤੇ ਕਿੱਥੇ ਆ, ਤੇ ਉਹ ਫਿਰ ਉਹ ਸਰਕਾਰਾਂ ਦੀ ਉਸ ਨਿਗਾਹ ਚ ਆ ਗਿਆ। ਹੁਣ ਉਹਦੇ 2-3 ਤਰੀਕੇ ਹੁੰਦੇ ਆ, ਜਾਂ ਤਾਂ ਤੁਸੀਂ ਨਾ ਵੀ ਜਿਹੜਾ ਕੰਮ ਕਰਦੇ ਹੋ ਉਸ ਨੂੰ ਇੰਡੀਵਿਜੁਅਲ ਤੌਰ ਦੇ ਉੱਤੇ ਜੇ ਤੁਸੀਂ ਕਰ ਰਹੇ ਹੋ ਤਾਂ ਸਰਕਾਰ ਤੁਹਾਨੂੰ ਹੋਰ ਢੰਗ ਨਾਲ ਜਿਹੜੀ ਡੀਲ ਕਰਦੀ ਆ, ਜਦੋਂ ਤੁਸੀਂ ਪਬਲਿਕਲੀ ਉਹਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕਰਦੇ ਆ, ਦੁਨੀਆਂ ਨੂੰ ਜ਼ੋਰ ਕਰਦੇ ਆ, ਤਾਂ ਇਹਦਾ ਮਤਲਬ ਇਹ ਹੋ ਜਾਂਦਾ ਵੀ ਸਰਕਾਰਾਂ ਉਹਦੇ ਪ੍ਰਤੀ ਉਨੀ ਸੀਰੀਅਸ ਹੋ ਜਾਂਦੀਆਂ। ਉਹਨਾਂ ਨੂੰ ਵੀ ਪਤਾ ਵੀ ਅੱਜ ਇੱਕ ਆ, ਕੱਲ ਨੂੰ 2 ਹੋਣਗੇ, ਕੱਲ ਨੂੰ ਪਰਸੋਂ 10 ਹੋਣਗੇ, ਫੇਰ ਸਾਂਭਣ ਨਾਲੋਂ ਪਹਿਲਾਂ ਸਾਂਭ ਲਈਏ, ਤਾਂ ਉਹ ਹੁੰਦਾ। ਪਰ ਇੱਥੇ ਤਾਂ ਅੱਜ ਦਾ ਯੁੱਗ ਇਹ ਆ ਗਿਆ ਵੀ ਜਦੋਂ ਤੁਸੀਂ ਆਨਲਾਈਨ ਕੁਛ ਵੀ ਕਰਦੇ ਹੋ ਤੁਹਾਨੂੰ ਇੰਡੀਵਿਜੁਅਲੀ ਤੌਰ ਦੇ ਉੱਤੇ ਵੀ ਇਕੱਲੇ ਇਕੱਲੇ ਨੂੰ ਨੋਟਿਸ ਕੀਤਾ ਜਾਂਦਾ, ਤੇ ਤੁਸੀਂ ਰੋਜ਼ ਦੇਣ ਕਿਵੇਂ ਕਿਵੇਂ ਪਰਚੇ ਦਰਜ ਹੋ ਰਹੇ ਆ, ਕੀ ਕੁਛ ਹੋ ਰਿਹਾ। ਮੈਂ ਤੁਹਾਨੂੰ ਪਰਸੋਂ ਕਿ ਚੌਥੇ ਜਿਹਦੇ ਰਾਹਤ ਦੀ ਡੈਥ ਹੋਈ ਆ, ਰਾਹਤ ਅੰਦੌਰੀ ਸਾਹਿਬ ਦੀ, ਉਦੋਂ ਦੇ ਮੇਰੇ ਸਟੇਟਸ ਤੋਂ ਬਾਅਦ ਤੁਹਾਨੂੰ ਮੈਂ 5 ਮੈਸੇਜ ਭੇਜ ਦਿੰਦਾ ਜਿਹੜੇ ਮੈਨੂੰ ਨਿੱਜੀ ਤੌਰ ਦੇ ਉੱਤੇ ਆਏ ਆ। 5 ਮੈਸੇਜਾਂ ਦੇ ਵਿੱਚ ਸਿੱਧੀਆਂ ਧਮਕੀਆਂ ਲਿਖੀਆਂ, ਚੰਗਾ ਤਾਂ ਹੁਣ ਇੱਕ ਕਹਿੰਦਾ ਖੈਰ ਤੈਨੂੰ ਦੇ ਗਿਆ ਹੁਣ ਰਾਹਤ ਉਹ ਕਲਮ, ਠੀਕ ਆ ਨਾ, ਹੁਣ ਤੇ ਤੈਨੂੰ ਦੇਖਾਂਗੇ ਫਿਰ ਤੇਰੇ, ਇਹੋ ਜਿਹੀਆਂ ਗੱਲਾਂ ਵੀ ਲਿਖੀਆਂ ਵੀ ਮੈਂ ਇੱਥੇ ਬੋਲ ਨੀ ਸਕਦਾ ਵੀ ਜਿਹੜੀਆਂ ਬੰਦਿਆਂ ਮੈਨੂੰ ਮੈਸੇਜਾਂ ਚ ਲਿਖੀਆਂ, ਤੇ ਹਾਲਾਂਕਿ ਮੇਰਾ ਜਿਹੜਾ ਸਟੇਟਸ, ਨਾ ਮੈਂ ਕਿਤੇ ਗਾਲਾਂ ਕੱਢੀਆਂ, ਨਾ ਕਿਤੇ ਮੰਦਾ ਲਿਖਿਆ, ਨਾ ਕੋਈ, ਮੈਂ ਤਾਂ ਇੱਕ ਗੱਲ ਲਿਖੀ ਆ ਵੀ ਸਰਕਾਰ ਨੂੰ ਵੀ ਰਾਹਤ ਨੂੰ ਮਰਨ ਤੇ ਭਾਈ ਰਾਹਤ ਮਹਿਸੂਸ ਨਾ ਕਰੋ, ਜਦੋਂ ਤੱਕ ਸਮੇਂ ਦੇ ਹਾਕਮ ਧੱਕਾ ਕਰਦੇ ਰਹਿਣਗੇ, ਰਾਹਤ ਜਿਹੀਆਂ ਕਲਮਾਂ ਜੰਮਦੀਆਂ ਰਹਿਣਗੀਆਂ। ਠੀਕ ਆ, ਸਿੰਪਲ ਉਹਦੇ ਚ ਗੱਲ ਲਿਖੀ ਆ। ਉਹ ਲਿਖਣਾ ਮੇਰਾ ਇੱਕ ਐਜ ਏ ਨਾਗਰਿਕ ਹੱਕ ਵੀ ਆ, ਐਜ ਏ ਇੱਕ ਮੰਨ ਲਓ ਜਾਗਰੂਕ ਹੋ ਕੇ ਜਾਂ ਜੋ ਦੇਖਦੇ ਆ ਉਹ ਲਿਖਤਾ ਮੈਂ, ਤੇ ਮੈਂ ਆਪਦੀ ਸ਼ਰਧਾਂਜਲੀ ਦਿੱਤੀ ਆ। ਪਰ ਮੈਨੂੰ ਪੰਜ ਮੈਸੇਜ ਮੈਂ ਸਾਂਭ ਕੇ ਰੱਖ ਰੱਖੇ ਆ, ਪੰਜ ਮੈਸੇਜ ਆਏ ਆ ਜਿਹੜੇ ਧਮਕੀ ਦੇ ਆ, ਤੇ ਧਮਕੀ ਦੇ। ਸੋ ਇਹ ਜਿਹੀਆਂ ਚੀਜ਼ਾਂ ਜਦੋਂ ਇਕੱਲੇ ਦੀਆਂ ਨੋਟਿਸ ਹੁੰਦੀਆਂ ਤੇ ਤੁਸੀਂ ਇੱਕ ਵੱਡਾ ਅਦਾਰਾ ਬਣਾ ਕੇ ਕਰਦੇ ਹੋ ਤੇ ਉਹਨੂੰ ਪਬਲਿਕਲੀ ਰੌਲਾ ਪਾਉਣੇ ਆ ਮੀਡੀਆ ਤੇ। ਇੱਕ ਬਕਾਇਦਾ ਕਾਲ ਸੈਂਟਰ ਬਣਾਇਆ ਗਿਆ ਪਿਛਲੇ ਦਿਨੀ, ਕਾਲ ਸੈਂਟਰ ਤੋਂ ਕਾਲਾਂ ਆਈਆਂ, ਫਿਰ ਹਰਿਆਣੇ ਦੇ ਵਿੱਚ ਜਿਹੜੀ ਉਹ ਤੇ ਪਰਚਾ ਵੀ ਦਰਜ ਹੋਇਆ ਇਸ ਕਾਲ ਸੈਂਟਰ ਤੋਂ ਕਾਲਾਂ ਆ ਕੇ ਜਿਹੜੇ ਭੜਕਾਉਂਦੇ ਸੀ ਵੀ ਲੋਕਾਂ ਨੂੰ ਫੋਨ ਆਉਂਦੇ ਸੀ ਵੀ ਅਸੀਂ 2020 ਰੈਫਰੈਂਡਮ ਆਫਿਸ ਚੋਂ ਬੋਲ ਰਹੇ ਹਾਂ ਜੀ, ਤੇ ਉਹਦੀਆਂ ਵੀਡੀਓ ਵੀ ਕਈ ਵਾਇਰਲ ਹੋਈਆਂ ਜਿਹਦੇ ਚ ਦਿਖਾਇਆ ਗਿਆ ਵੀ ਕਾਲ ਸੈਂਟਰ ਚ ਬੈਠੇ ਅਣਗਿਣਤ ਲੋਕ ਜਿਹੜੇ ਉਹ ਫੋਨ ਕਾਲਾਂ ਮਿਲਾ ਰਹੇ ਆ ਅਨਨੋਨ ਨੰਬਰਾਂ ਦੇ ਉੱਤੇ ਤੇ ਕਹਿ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਆ। ਜੀ ਮੁਹਿੰਮ ਤਾਂ ਚੱਲ ਰਹੀ ਹੈ ਬਹੁਤ ਵੱਡੇ ਪੱਧਰ ਤੇ, ਪੈਸਾ ਵੀ ਇਸ ਮੁਹਿੰਮ ਲਈ ਵੱਡੇ ਪੱਧਰ ਤੇ ਆ ਰਿਹਾ। ਪਰ ਹੁਣ ਜਿਹੜੀ ਉਹਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆ ਜਾਂਦੀ ਆ ਵੀ ਜਿਹੜਾ ਬੰਦਾ ਉਸ ਨੂੰ ਚਲਾਉਣ ਵਾਲਾ, ਜੇ ਹੁਣ ਮੈਂ ਕੋਈ ਮੈਂ ਕੋਈ ਗੱਲ ਕਰਤੀ, ਠੀਕ ਆ, ਹਾਂਜੀ ਮੈਂ ਲੇਖ ਲਿਖਦਾ ਨਾ, ਪਹਿਲੇ ਕਮੈਂਟ ਪਤਾ ਥੱਲੇ ਕੀ ਹੁੰਦਾ, ਤੂੰ ਪਤਿਤ ਬੰਦਾ ਤੂੰ ਕੌਣ ਮੈਂ ਕੰਮ ਕਰਨ ਵਾਲਾ। ਹੁਣ ਮੈਨੂੰ ਬਸ ਰੌਲਾ ਇੱਥੇ ਆ ਰਿਹਾ ਵੀ ਨਾ ਤਾਂ ਉਹ ਸਿੱਖ ਜਥੇਬੰਦੀਆਂ ਬੋਲ ਰਹੀਆਂ, ਨਾ ਕੋਈ ਅਫੀਸ਼ੀਅਲ ਬੰਦਾ। ਹੁਣ ਜੇ ਸੰਤ ਜਰਨੈਲ ਸਿੰਘ ਮੂਹਰੇ ਲੱਗੇ ਸੀ ਤਾਂ ਉਹ ਕੋਈ ਸ਼ੰਕੇ ਨੀ ਸੀਗੇ, ਉਹ ਆਪ ਕਰਨੀ ਕਹਿਣੀ ਰਹਿਣੀ ਦੇ ਇੱਕ ਗੁਰਸਿੱਖ ਸਨ। ਠੀਕ ਆ, ਤੇ ਇੱਕ ਗੁਰਸਿੱਖ ਬੰਦਾ ਇੱਕ ਸਿੱਖ ਧਰਮ ਲਈ ਇੱਕ ਮੁਹਿੰਮ
ਕਰ ਰਿਹਾ ਤੇ ਅੰਤ ਤੱਕ ਹੋ ਨਿਭਿਆ, ਅੰਤ ਤੱਕ ਹੋ ਨਿਭਿਆ ਉਹ।
ਹਾਂ ਬਿਲਕੁਲ, ਬਿਨਾਂ ਸ਼ੰਕੇ ਲੋਕ ਮਗਰ ਲੱਗ ਗਏ। ਹੁਣ ਜਦੋਂ ਇੱਕ ਪਤਿਤ ਬੰਦਾ ਜਿਹੜਾ ਖੁਦ ਹੀ ਸਿੱਖੀ ਦੀ ਫਲਸਫੇ ਨੂੰ ਫਲੋਸਫੀ ਨੂੰ ਫੋਲੋ ਨੀ ਕਰ ਰਿਹਾ, ਉਹਨੂੰ ਦਾੜੀ ਰੱਖਣ ਚ ਜਾਂ ਉਹਨੂੰ ਸਰੂਪ ਰੱਖਣ ਚ
ਕੀ
ਪ੍ਰੋਬਲਮ ਆ, ਤੇ ਪਰ ਉਹ ਇੱਕ ਹਾਂ ਪਤਾ ਨੀ ਕੀ ਪ੍ਰੋਬਲਮ ਆ, ਪਰ ਸਿੱਖ ਸਿੱਖ ਤੇ ਰਾਜ ਲੈ ਕੇ ਦੇਣ ਚ ਉਹਨੂੰ ਕੋਈ ਪ੍ਰੋਬਲਮ ਨੀ, ਉਹ ਲੈ ਕੇ ਦੇਣਾ ਚਾਹੁੰਦਾ। ਵੀ ਇਸ ਕਰਕੇ ਅਸੀਂ ਤਾਂ ਇਹਨਾਂ ਕੰਟਰੋਵਰਸੀਆਂ ਤੇ ਪੈਣਾ ਤਾਂ ਨੀ ਚਾਹੁੰਦੇ ਵੀ ਨਾ ਬਈਏ, ਪਰ ਕਿਤੇ ਨਾ ਇਹ ਚੀਜ਼ ਮੇਰੇ ਹਿਸਾਬ ਨਾਲ ਅੱਜ ਦੇ ਨੌਜਵਾਨ, ਕੱਲਾ ਇੱਕ ਨੌਜਵਾਨ ਨੂੰ ਨਾ ਮੰਨੋ, ਇਹ ਉਹੀ ਹੈ ਨਿਸ਼ਾਨੇ ਤੁਹਾਡੇ ਤੇ ਬਗਾਨੇ ਮੋਢੇ, ਬਸ ਉਹ ਆ ਬਗਾਨੇ ਮੋਢਿਆਂ ਤੇ ਧਰ ਕੇ ਨਿਸ਼ਾਨੇ ਲਾ ਕੇ ਆਪਦੇ ਖਜ਼ਾਨੇ ਭਰਨ ਦੀਆਂ ਜਿਹੜੀਆਂ ਤਰੀਕਾਂ ਹੁੰਦੀਆਂ ਉਹ ਆ, ਹੋਰ ਕੁਛ ਨੀ।
ਹਾਂਜੀ ਦੇਖੋ, ਕੁਲਦੀਪ ਔਲਖ ਉਹਨਾਂ ਨੇ ਤਸਵੀਰ ਭੇਜੀ ਆ ਡੀਸੀ ਆਫਿਸ ਦੇ ਉੱਤੇ ਨਿਸ਼ਾਨ ਸਾਹਿਬ ਝੂਲ ਲਿਆ, ਕੋਈ ਮਾੜੀ ਗੱਲ ਨੀ ਹੈਗੀ। ਉਹ ਕਹਿੰਦੇ ਵੀ ਜਦੋਂ ਬਾਰਡਰਾਂ ਤੇ ਮਰਵਾਣੇ ਹੁੰਦੇ ਆ ਤਾਂ ਨਿਸ਼ਾਨ ਸਾਹਿਬ ਜਾਂ ਖਾਲਸਾਈ ਝੰਡੇ ਤਾਂ ਕੋਈ ਪਰੇਸ਼ਾਨੀ ਨਹੀਂ। ਉਹੀ ਕਹਿੰਦਾ ਡੀਸੀ ਦੇ ਤਾਂ ਲਾਤਾ ਤਾਂ ਚੀਕ ਝਾੜਾਂ, ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਨਾਲ ਹੋਰ ਤਸਵੀਰਾਂ ਵੀ ਭੇਜੀਆਂ ਜਿੱਥੇ ਨਿਸ਼ਾਨ ਸਾਹਿਬ ਲਦਾਖ 'ਚ ਲੱਗਿਆ ਹੋਇਆ, ਗਲਵਾਨ ਘਾਟੀ ਦੇ ਵਿੱਚ ਲੱਗਿਆ ਹੋਇਆ, ਔਰ ਟਰੱਕਾਂ ਦੇ ਉੱਤੇ ਨਿਸ਼ਾਨ ਸਾਹਿਬ ਲਾ ਕੇ ਫੌਜੀ ਫੌਜੀਆਂ ਦੇ ਲੈ ਕੇ ਜਾ ਰਹੇ ਨੇ। ਸੋ ਇਹ ਤਾਂ ਦੇਖੋ
ਇਸ ਗੱਲ ਦੇ ਉੱਤੇ ਫਰਕ ਆ, ਇਸ ਗੱਲ 'ਚ ਫਰਕ ਆ।
ਅੱਛਾ,
ਇਹ ਨਾ ਜਦੋਂ ਤੁਸੀਂ ਸੰਵਿਧਾਨ ਪੜੋਗੇ ਜਾਂ ਕਾਨੂੰਨ ਨੂੰ ਪੜੋਗੇ ਤਾਂ ਕਾਨੂੰਨ ਦੇ ਵਿੱਚ ਇੱਕ ਪਹਿਲੀ ਲਾਈਨ ਲਿਖੀ ਹੋਈ ਆ ਵੀ ਜਿਹੜਾ ਇੱਕ ਦੇਸ਼ ਦਾ ਝੰਡਾ, ਪਹਿਲਾਂ ਤਾਂ ਝੰਡੇ ਪ੍ਰਤੀ ਬਹੁਤ ਜ਼ਿਆਦਾ ਸਖ਼ਤ ਰੂਲ ਸਨ ਇੰਡੀਆ ਦੇ ਵਿੱਚ, ਪਿੱਛੇ ਜੇ ਥੋੜੇ ਜੇ ਘਟਾਏ ਆ, ਵੀ ਜਿਹੜਾ ਇੰਡੀਆ ਦਾ ਝੰਡਾ ਤੇ ਜਿਹੜੀ ਇੱਕ ਅਫੀਸ਼ੀਅਲ ਜਗ੍ਹਾ ਜਿਹਨੂੰ ਅਫੀਸ਼ੀਅਲ ਕਹਿਤਾ ਉੱਥੇ ਨੀ ਲਹਿਰਨਾ, ਉੱਥੇ ਹੋਰ ਝੰਡਾ ਨੀ ਲਹਿਰਨਾ ਚਾਹੀਦਾ। ਠੀਕ ਹੈ ਨਾ, ਉਂਝ ਨੀ ਕੋਈ ਰੋਕਦਾ, ਉਂਝ ਆਪਣੇ ਹਜ਼ਾਰਾਂ ਲੱਖਾਂ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਲਹਿਰਾਉਂਦੇ ਆ। ਠੀਕ ਆ, ਜਿਵੇਂ ਅਸੀਂ ਅਕਸਰ ਜੇ ਕੋਈ ਰੈਲੀਆਂ ਨਿਕਲਦੀਆਂ ਤਾਂ ਇਕੱਲੇ ਇਕੱਲੇ ਮੋਟਰਸਾਈਕਲ ਦੇ ਉੱਤੇ ਕੇਸਰੀ ਝੰਡੇ ਲਹਿਰਾਉਂਦੇ ਆ, ਉਹ ਰਾਜੋਆਣੇ ਵੇਲੇ ਦੇਖੋ ਸਾਰੇ ਦੁਨੀਆਂ ਦੇ ਘਰਾਂ ਤੇ ਲਹਿਰਾਏ, ਤੁਸੀਂ ਲਹਿਰਾ ਸਕਦੇ ਹੋ, ਉਹ ਜੁਰਮ ਨੀ ਹੈਗਾ ਉਹਦੇ ਚ ਵੀ। ਪਰ ਇੱਕ ਕਾਨੂੰਨ ਹੈ, ਇੱਕ ਸੰਵਿਧਾਨ ਆ, ਸੰਵਿਧਾਨ ਦੇ ਵਿੱਚ ਇਹ ਲਿਖਿਆ ਵੀ ਸਰਕਾਰੀ ਬਿਲਡਿੰਗ ਜਿੱਥੇ ਉਹਦਾ ਝੰਡਾ ਲਹਿਰਾਇਆ ਜਾਂਦਾ, ਜਿਹੜਾ ਕਿ ਸਮੇਂ ਸਮੇਂ ਸਿਰ ਉਹਨੂੰ ਸ਼ਾਮ ਨੂੰ ਲਾਉਣਾ, ਤੜਕੇ ਚੜਾਉਣਾ, ਫਿਰ ਉਦੋਂ ਬਾਅਦ ਜੇ ਕੋਈ ਛੁੱਟੀ ਹੋਣੀ ਜਾਂ ਕੋਈ ਹਾਦਸਾ ਵਾਪਰ ਜਾਂਦਾ ਕਿਤੇ ਵੱਡੇ ਬੰਦਿਆਂ ਨਾਲ ਤਾਂ ਉਹਨੂੰ ਅੱਧਾ ਝੁਕਾਉਣਾ, ਜਿਹੜਾ ਇੱਕ ਨੈਸ਼ਨਲ ਜਿਹੜਾ ਦੁੱਖ ਜ਼ਾਹਰ ਕਰਨਾ, ਉਹ ਚੀਜ਼ਾਂ ਲਈ ਉਹ ਰਾਖਵੇਂ ਥਾਂ, ਉੱਥੇ ਜਦੋਂ ਝੰਡਾ ਚੜੂਗਾ ਉਹਦੀ ਤਾਂ ਫਿਰ ਕਾਰਵਾਈ ਹੋਊਗੀ।
ਹਾਂਜੀ ਦੇਖੋ, ਵੈਸੇ ਤਾਂ ਜਿਹੜੀ ਸਿੱਖ ਰੈਜੀਮੈਂਟ ਆ ਜਾਂ ਕਹਿ ਲਓ ਨਿਸ਼ਾਨ ਸਾਹਿਬ, ਬਹੁਤ ਪਹਿਲਾਂ ਤੋਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ, ਆਜ਼ਾਦੀ ਤਾਂ ਉਦੋਂ ਦੀ ਚੱਲ ਰਹੀ ਹੈ ਨਾ, ਇਹ ਹਿੰਦੁਸਤਾਨ ਦਾ ਤਾਂ 1947 'ਚ ਹੀ ਬਣਿਆ ਨਾ ਝੰਡਾ। ਸੋ ਇਹ ਜਿਹੜਾ ਨਿਸ਼ਾਨ ਸਾਹਿਬ ਹੈ ਇਹਦੀ ਹੋਰ ਅਹਿਮੀਅਤ ਹੈ। ਔਰ ਦੇਖੋ ਉਹ ਇਰਰੈਸਪੋਂਸੀਬਲ ਹੈ, ਜਿਹਨੇ ਵੀ ਉਹ ਖ਼ਬਰ ਛਾਪੀ ਆ, ਚਾਹੇ ਉਹ ਗਲਤ ਕੀਤੀ ਆ, ਚਾਹੇ ਉਹ ਨਾਪ ਛਾਪੀ ਆ, ਜਿਹੜਾ 20,000 ਦਾ ਇਨਾਮ ਦੇਣਾ, ਦੈਟਸ ਟੋਟਲੀ ਰੋਂਗ। ਔਰ ਇਹ ਬੈਕਫਾਇਰ ਹੋ ਚੁੱਕਾ ਦੁਨੀਆਂ ਭਰ ਦੇ ਵਿੱਚ। ਹੁਣ ਜਿਹੜੀ ਅਮਰੀਕਾ ਨੂੰ ਸਭ ਤੋਂ ਵੱਧ ਚਿੜ ਸਦਾਮ ਹੁਸੈਨ ਨਾਲ ਕਿਸ ਗੱਲ ਤੋਂ ਸੀਗੀ? ਉਹ ਤੇਲ ਨਹੀਂ ਸੀ, ਉਹ ਉਹਦਾ ਆਪਣਾ ਹੀ ਬੰਦਾ ਸੀ। ਉਹ ਅਸਲ ਦੇ ਵਿੱਚ ਕੀ ਕਰ ਰਿਹਾ ਸੀ ਮਿੰਟੂ ਭਾਜੀ, ਵੀ ਉਹਦੇ ਕੋਲ ਪੈਸਾ ਬਹੁਤ ਸੀਗਾ, ਹੋ ਗਿਆ ਸੀਗਾ, ਉਹ ਫਲਸਤੀਨ ਦੇ ਵਿੱਚ ਉਹਨੇ ਡਿਕਲੇਅਰ ਕੀਤਾ ਹੋਇਆ ਸੀ ਵੀ ਜਿਹੜਾ ਵੀ ਕੋਈ ਮਤਲਬ ਇਜ਼ਰਾਈਲ ਦੇ ਉੱਤੇ ਹਮਲਾ ਕਰੇਗਾ, ਆਤਮਘਾਤੀ ਹਮਲਾ ਕਰੇਗਾ ਜਾਂ ਉਹਨਾਂ ਦੇ ਬੰਦੇ ਮਾਰੇਗਾ, ਤਾਂ ਉਸ ਜਿਹੜਾ ਬੰਦਾ ਮਰੇਗਾ, ਮਤਲਬ ਉਹਨਾਂ ਦਾ ਜਿਹੜਾ ਫਲਸਤੀਨ ਦਾ ਇਸ ਕਾਰਵਾਈ ਕਰਦਾ ਕਰਦਾ ਉਹਨੂੰ 50,000 ਰੁਪਈਆ ਦਿੱਤਾ ਜਾਏਗਾ ਨਾਲੇ ਉਹਦਾ ਘਰ ਬਣਾਇਆ ਜਾਏਗਾ $50,000 ਠੀਕ ਹੈ ਉਹਨੇ ਡਿਕਲੇਅਰ ਕੀਤਾ ਸੀ ਔਰ ਦੇ ਵੀ ਰਿਹਾ ਸੀ ਉਹਦੇ ਨਾਲ ਕੀ ਹੋ ਰਿਹਾ ਸੀਗਾ ਕਿ ਉਹਨਾਂ ਦੇ ਵਿੱਚੋਂ ਹਰੇਕ ਪਰਿਵਾਰ ਚੋਂ ਭਰਤੀ ਹੋਣ ਲੱਗ ਗਏ ਸੀਗੇ ਫਲਸਤੀਨ ਵਾਲਿਆਂ ਦੇ ਯਾਸਰ ਅਰਾਫਤ ਉਹਨਾਂ ਨਾਲ ਹਨਾ ਤੇ ਉਹ ਕਤਰਾਉਂਦੇ ਨਹੀਂ ਸੀਗੇ ਵੀ ਮੈਂ ਮਰ ਜਾਗਾ $50,000 ਆ ਜਾਣਾ ਸਾਡਾ ਘਰ ਬਣ ਜਾਣਾ ਠੀਕ ਹੈ ਸਾਡੀ ਗਰੀਬੀ ਚੱਕੀ ਜਾਣੀ ਆ ਸੋ ਏਦਾਂ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਇਜ਼ਰਾਈਲ ਦੀ ਚਿੜ ਜੋ ਬੰਦੇ ਉੱਧਰ ਵੀ ਮਰਦੇ ਆ ਅਮਰੀਕਾ ਉਹ ਹੌਲੀ ਹੌਲੀ ਐਡ ਹੁੰਦੀ ਗਈ ਤੇ ਅਖੀਰ ਨੂੰ ਕੀ ਹੋਇਆ ਉਹ ਹਮਲਾ ਕਰਕੇ ਉਹ ਢਾ ਦਿੱਤਾ ਗਿਆ ਇਹ ਜਿਹੜੇ ਨਾ ਇਨਾਮ ਰੱਖਣੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ ਹਨਾ ਤੇ ਉਹ ਹੋਇਆ ਕਿ ਉਹ ਮੁਗਲਾਂ ਦੇ ਬੈਕ ਫਾਇਰ ਹੀ ਹੋਇਆ ਨਾ ਫਿਰ ਜਾ ਕੇ ਖਮੀਨੀ ਨੇ ਮਤਲਬ ਇਰਾਨ ਨੇ ਮੁੱਲ ਪਾ ਦਿੱਤਾ ਹਨਾ ਪੇ ਇਹਦੇ ਇਹਦੇ ਸਿਰ ਕੁਛ ਵੀ ਨਹੀਂ ਹੋਇਆ ਸੋ ਜਿਹੜੇ ਇਹ ਮੁੱਲ ਪਾਉਣੇ ਆ ਨਾ ਇਹ ਕਾਇਰਾਂ ਦੀ ਗੱਲ ਹੈ ਇਹ ਕਾਇਰਤਾ ਆ ਜੇ ਕਰਨਾ ਚਾਹੁੰਦੇ ਸਿੰਘਾਂ ਨੇ ਅੱਜ ਤੱਕ ਇਹਦਾ ਮੁੱਲ ਨਹੀਂ ਪਾਇਆ ਉਹਨਾਂ ਨੇ ਮੁੱਲ ਮੋੜੇ ਆ ਆਪ ਜਾ ਕੇ ਮੱਸੇ ਰੰਗੜ ਦਾ ਸਿਰ ਵੱਢਿਆ ਆ ਨਾ ਕਿ ਉਹਨਾਂ ਨੇ ਕਿਸੇ ਨੂੰ ਕਿਹਾ ਵੀ ਭਾਈ ਮੈਂ ਤੈਨੂੰ ਦਊਂਗਾ ਪੈਸੇ ਤੂੰ ਪੈਸੇ ਨਾਲ ਥੋੜੋ ਲੜ ਪਏ ਉਹ ਤਾਂ ਫਿਰ ਪਹਾੜੇ ਦੇ ਟੱਟੂ ਹੋ ਗਏ ਨਾ ਫਿਰ ਠੀਕ ਹੈ ਪੈਸੇ ਦੇ ਲਾਲਚ ਦੇ ਵਿੱਚ ਆ ਗਏ ਸੋ ਇਹ ਜਿਹੜੀ ਨਾ ਸਿੱਖ ਫਿਲੋਸਫੀ ਦੇ ਬਿਲਕੁਲ ਉਲਟ ਹੈ ਖਾਲਸਾ ਫਿਲੋਸਫੀ ਦੇ ਬਿਲਕੁਲ ਉਲਟ ਹੈ ਇਹ ਗੱਲਾਂ ਹਨਾ ਸੋ ਚਾਹੇ ਉਹ ਪਤਵੰਤ ਗੁਰਪਤਵੰਤ ਨੇ ਆਪ ਕਹੀਆਂ ਤਾਂ ਵੀ ਉਹ ਰੋਂਗ ਹੈ ਕਿਸੇ ਨੇ ਵਿੱਚ ਇਲਤ ਵੀ ਕੀਤੀ ਹੋ ਸਕਦੀ ਅਸੀਂ ਇਹ ਤੋਂ ਵੀ ਮਨ ਕਰਨੀ ਹੁੰਦੇ ਪਰ ਹੈਗਾ ਇਹ ਸਿਧਾਂਤਕ ਤੌਰ ਤੇ ਖਾਲਸੇ ਦੀ ਸ਼ਾਨੋ ਸ਼ੌਕਤ ਦੇ ਬਿਲਕੁਲ ਖਿਲਾਫ਼ ਹੈ ਮੈਂ ਇਹ ਕਹਿਣਾ ਚਾਹੁੰਦਾ
ਬਿਲਕੁਲ ਨੀ ਬਿਲਕੁਲ ਏਦਾਂ ਦੀ ਲੋੜ ਨੀ ਜੇ ਤੁਸੀਂ ਕਰਨ ਚ ਦਮ ਨੀ ਨਾ ਰੱਖਦੇ ਆਪ ਕੋਈ ਵੀ ਚੀਜ਼ ਕਰਨ ਦਾ ਤੇ ਆਪ ਲੀਡ ਨੀ ਕਰ ਸਕਦੇ ਤੇ ਆਪ ਰਜਾਈ ਚ ਬੈਠ ਕੇ ਗੱਲਾਂ ਕਰਨੀਆਂ ਚਾਹੁੰਦੇ ਤਾਂ ਨਾ ਹੀ ਕਰੋ
ਨਹੀਂ ਕਰਨੀਆਂ ਚਾਹੀਦੀਆਂ ਮਤਲਬ ਫਿਰ ਜਸਟ ਗੋ ਐਂਡ ਡੂ ਇਟ ਯੋਰ ਸੈਲਫ ਇਹ ਸਿੱਖੀ ਦੀ ਖਾਲਸੇ ਦੀ ਰਵਾਇਤ ਹੈ ਸ਼ਹੀਦੀ ਦੇ ਦਿਓ ਹੋਰ ਖੜੇ ਹੋ ਜਾਣਗੇ ਜਦ ਖੂਨ ਡਿੱਗੇਗਾ ਕਤਰਾ ਡਿੱਗੇਗਾ ਧਰਤੀ ਦੇ ਉੱਤੇ ਕਿੰਨੇ ਸ਼ਹੀਦ ਹੋਰ ਮਤਲਬ ਕਿੰਨੇ ਹੋਰ ਜਿਹੜੇ ਮਰਜੀ ਵੜੇ ਆ ਉਹ ਜੰਮ ਪੈਣਗੇ ਹਨਾ ਹੋਰ ਪੈਦਾ ਹੋ ਜਾਣਗੇ ਪਰ ਜੇ ਹੁਣ ਤੁਸੀਂ ਅਮਰੀਕਾ ਗਏ ਤੇ ਮੈਂ ਰਜਾਈ ਚ ਬੈਠਾ ਆਪਣੇ ਆਫਿਸ ਚ ਬੈਠਾ ਬਿਆਨ ਦਾਗ ਹੀ ਜਾਵਾਂ ਤੇ ਕਰਾਂ ਕੁਛ ਨਾ ਹਨਾ ਤੇ ਏਦਾਂ ਨਹੀਂ ਹੁੰਦੀ ਹੈਗੀ ਇਹ ਟੋਟਲੀ ਵੱਖਰਾ ਮੈਦਾਨ ਹੈ ਤੇ ਖੈਰ ਆਪਾਂ ਗੱਲਬਾਤ ਮਿੰਟੂ ਭਾਜੀ ਅੱਗੇ ਤੋਰਦੇ ਹਾਂ ਤੇ ਸਾਡੇ ਨਾਲ ਪੰਮਾ ਸਿੰਘ ਹੁਣੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੀ ਮਿੰਟੂ ਭਾਜੀ ਸਹੀ ਕਹਿ ਰਹੇ ਨੇ ਰੈਫਰੈਂਡਮ ਬਾਰੇ ਮੇਰੇ ਸਰਕਲ ਦੇ ਵਿੱਚ ਇੱਕ ਦੋ ਕਾਮਰੇਡ ਖਾਲਿਸਤਾਨ ਲਈ ਬਹੁਤ ਤਤਪਰ ਹੋ ਰਹੇ ਨੇ ਤੇ ਅਚਾਨਕ ਜੋ ਕਿ ਮੇਰੇ ਵਿਚਾਰ ਵਿੱਚ ਸੰਦੇਹ ਭਰਪੂਰ ਹੈ ਜੀ ਤੇ ਚਲੋ ਇੱਧਰ ਜੀ ਐਸ ਚਾਹਲ ਹੁਣਾਂ ਨੇ ਭੇਜੇ ਆ ਯੂ ਏ ਪੀ ਏ ਦੇ ਅਨਲਾਫੁਲ ਐਕਟੀਵਿਟੀ ਪ੍ਰਵੈਂਸ਼ਨ ਐਕਟ ਦੇ ਸੰਬੰਧ ਵਿੱਚ ਕਹਿੰਦੇ ਵੀ ਯੂ ਏ ਪੀ ਵਿਲ ਬੀ ਐਪਲੀਕੇਬਲ ਟੂ ਅਫੈਂਡਰ ਇਨ ਦਾ ਸੇਮ ਮੈਨਰ ਈਵਨ ਇਫ ਦਾ ਕ੍ਰਾਈਮ ਇਜ਼ ਕਮਿਟਿਡ ਔਨ ਫੋਰਨ ਲੈਂਡ ਆਊਟਸਾਈਡ ਇੰਡੀਆ ਮਿੰਟੂ ਭਾਜੀ ਇਹਦੇ ਬਾਰੇ ਕੀ ਖਿਆਲ ਹੈ ਬਹੁਤ ਸਾਰੇ ਨੌਜਵਾਨਾਂ ਨੂੰ ਚੱਕ ਕੇ ਅੰਦਰ ਕੀਤਾ ਜਾ ਰਿਹਾ ਉਹਨਾਂ ਦੇ ਕੇਸ ਪਾਏ ਜਾ ਰਹੇ ਨੇ ਸਿਸਟੇਮੈਟਿਕ ਤੌਰ ਦੇ ਉੱਤੇ ਕੀ ਖਿਆਲ ਹੈ ਤੁਹਾਡਾ
ਉਹੀ ਸਿਸਟਮ ਆ ਜੀ ਜਿਹੜਾ ਜਿਵੇਂ ਪਹਿਲਾਂ ਆਜ਼ਾਦੀ ਦੀ ਲੜਾਈ ਵੇਲੇ ਵੀ ਤਾਂ ਇਹੀ ਕੁਛ ਹੀ ਹੁੰਦਾ ਸੀ ਨਾ ਵੀ ਜਿਹੜਾ ਅੰਦਰ ਖਾਤੇ ਦੇਖਦੇ ਹੁੰਦੇ ਸੀ ਕਿੱਥੋਂ ਬਗਾਵਤ ਚੱਲੂਗੀ ਕਿੱਥੋਂ ਚੰਗਿਆੜੀ ਚੱਲਦੀ ਆ ਤੇ ਉਹ ਚੰਗਿਆੜੀਆਂ ਨੱਪਦੇ ਰਹਿੰਦੇ ਸੀਗੇ ਵੀ ਚੰਗਿਆਰੀ ਦੇ ਉੱਤੇ ਪੈਰ ਧਰ ਦਿਓ ਕੱਲ ਨੂੰ ਐਵੇਂ ਅੱਗ ਬਣੂਗੀ ਬਾਹਾਂ ਆਕੜ ਬਣੂਗੀ ਤੂੰ ਪਹਿਲਾਂ ਹੀ ਰਗੜ ਦਿਓ ਉਹ ਚੀਜ਼ਾਂ ਹੁੰਦੀਆਂ ਰਹੀਆਂ ਤੇ ਉਹੀ ਹੁਣ ਹੋ ਰਿਹਾ ਮੈਨੂੰ ਨੀ ਲੱਗਦਾ ਇਹ ਤੋਂ ਵੱਧ ਕੇ ਕੁਛ ਹੋਊ
ਅੱਛਾ ਮਿੰਟੂ ਭਾਜੀ ਜਾਂਦੇ ਜਾਂਦੇ ਇੱਕ ਮੁੱਦਾ ਉਹ ਵੀ ਹੈ ਜਿਹੜਾ ਐਨ ਜੀ ਓ ਦਾ ਬਣਿਆ ਹੋਇਆ ਅਸੀਂ ਬਹੁਤ ਦੇਰ ਤੋਂ ਹੀ ਕਹਿ ਰਹੇ ਹਾਂ ਕਿ ਸਮਥਿੰਗ ਫਿਸ਼ੀ ਗੋਇੰਗ ਔਨ ਪਰਸੋਂ ਹਿੰਦੁਸਤਾਨ ਟਾਈਮਸ ਦੇ ਵਿੱਚ ਇੱਕ ਰਿਪੋਰਟ ਸੀਗੀ ਉਹਨਾਂ ਨੇ ਐਨਾਲਿਸਿਸ ਕਰਕੇ ਗਿਆ ਦੱਸਿਆ ਆ ਜਿਹੜਾ ਕਿ ਅਸੀਂ ਵੀ ਕਾਫੀ ਮਤਲਬ ਸਟੱਡੀ ਕੀਤੀ ਸੀ ਕਿ 99% ਐਨ ਜੀ ਓ ਜਿਹੜੇ ਨੇ ਹਿੰਦੁਸਤਾਨ ਦੇ ਵਿੱਚ ਫਰੋਡ ਨੇ ਸਿਰਫ 1% ਰਜਿਸਟਰਡ ਹੈ ਤੁਹਾਡਾ ਕੀ ਖਿਆਲ ਹੈ
ਬਿਲਕੁਲ ਬਿਲਕੁਲ ਇਹ ਤਾਂ ਕੱਲੇ ਰਜਿਸਟਰਡ ਹੋਣਾ ਤੇ ਨਾ ਰਜਿਸਟਰਡ ਹੋਣਾ ਨੂੰ ਆਪਾਂ ਫਰੋਡ ਦੇ ਪੈਮਾਨੇ ਚ ਨਹੀਂ ਰੱਖ ਸਕਦੇ ਉਹ ਤਾਂ ਕਾਨੂੰਨ ਤੌਰ ਤੇ ਤਾਂ ਅੰਕੜੇ ਦੇ ਰਹੇ ਆ ਪਰ ਜਿਹੜੀ ਗੱਲ ਆ ਨਾ ਜੀ ਐਨ ਜੀ ਓ ਦੇ ਮਾਮਲੇ ਚ ਅਸੀਂ ਤਾਂ ਪਹਿਲੇ ਦਿਨ ਤੋਂ ਕਰਲਾ ਮਰੇ ਆ ਵੀ ਐਨ ਜੀ ਓ ਏਦਾਂ ਨੀ ਪੈਸੇ ਦੇਈਦੇ ਹੁੰਦੇ ਸਾਰਿਆਂ ਨੂੰ ਕਹਿਣੇ ਹੁੰਦੇ ਵੀ ਆਪਦੇ ਆਲੇ ਦੁਆਲੇ ਨੂੰ ਸੰਭਾਲ ਲਓ ਇਹੀ ਬਹੁਤ ਹੁੰਦਾ ਦੂਜਾ ਮੈਂ ਤਕਰੀਬਨ 40 ਸਾਲ ਤੋਂ ਐਨ ਜੀ ਓ ਦੇ ਵਿੱਚ ਕੰਮ ਕਰ ਰਿਹਾ ਜੀ ਤੇ ਮੈਂ ਸਾਰੀਆਂ ਤੱਤ ਕੱਢੇ ਹੋਇਆ ਤੇ ਮੇਰਾ ਇੱਕ ਲੇਖ ਵੀ ਲਿਖਿਆ ਪਰ ਮੈਨੂੰ ਟਾਈਮ ਨੀ ਲੱਗ ਰਿਹਾ ਉਹਨੂੰ ਸੋਧ ਕੇ ਸ਼ੇਅਰ ਕਰਨ ਦਾ ਪਰ ਮੈਂ ਉਹਦੇ ਚ ਇਹੀ ਗੱਲਾਂ ਲਿਖੀਆਂ ਵੀ ਜਿਹੜਾ ਐਨ ਜੀ ਓ ਆ ਨਾ ਜੇ ਤੁਸੀਂ ਚਲਾਉਣੇ ਹੋ ਤਾਂ ਤੁਹਾਡੇ ਤੋਂ ਜਿਹੜੀਆਂ ਐਕਸਪੈਕਟੇਸ਼ਨ ਆ ਉਹ ਭਗਤ ਪੂਰਨ ਸਿੰਘ ਮਦਰ ਟਰੈਸਾ ਤੇ
ਘਨੱਈਆ ਜੀ ਦੀ ਫਿਲੋਸਫੀ ਏਦਾਂ ਦੀ ਮਤਲਬ ਸਾਡਾ ਬੈਂਚ ਮਾਰਕ ਹੈ ਇਹ ਸਾਡੇ ਬੈਂਚ ਮਾਰਕ ਨੇ
ਉਹ ਰੌਲਾ ਹੀ ਹੈ ਨਾ ਵੀ ਉਹ ਬੈਂਚ ਮਾਰਕ ਨੂੰ ਤੁਸੀਂ ਉਸ ਲੈਵਲ ਤੇ ਜਾ ਹੀ ਨੀ ਸਕਦੇ ਜੇ ਉਸ ਲੈਵਲ ਤੇ ਜਾਣਾ ਤਾਂ ਤੁਹਾਨੂੰ ਇੱਕ ਮੁੱਦਤ ਲੱਗ ਜੂ ਉਸ ਲੈਵਲ ਤੇ ਜਾਣ ਲਈ ਤੇ ਤੁਹਾਨੂੰ ਆਪਣੇ ਆਪ ਨੂੰ ਮਾਰ ਕੇ ਕੰਮ ਕਰਨੇ ਪੈਣਗੇ। ਜੇ ਤੁਸੀਂ ਚੜ੍ਹਨਾ ਤਾਂ ਵੱਡੀਆਂ ਗੱਡੀਆਂ ਤੇ ਆ ਕੁਛ ਵੀ ਆ, ਤੁਸੀਂ ਆਪਦੀ ਤੇ ਵੀ ਨੀ ਚੜ੍ਹ ਸਕਦੇ। ਮੈਂ ਇੱਥੇ ਇੱਕ ਦਾ ਗੱਲ ਸੁਣਾ ਕੇ ਫਿਨਿਸ਼ ਕਰਦਾ। ਜਦੋਂ ਪਿਛਲੀਆਂ 2017 ਦੀਆਂ ਸਿੱਖ ਖੇਡਾਂ ਹੁੰਦੀਆਂ
ਸੀ
ਨਾ, ਮੈਂ ਇੱਥੇ ਚਲੋ ਆਪਣਾ ਕਮੇਟੀ ਬੜੀ ਨੌਜਵਾਨ ਕਮੇਟੀ ਬਹੁਤ ਸੋਹਣਾ ਕੰਮ ਹੋਇਆ, ਸਾਰੇ ਪਾਸੇ ਵਧੀਆ ਹੋਇਆ, ਪਰ ਉਸ ਟੀਮ ਚ ਮੈਨੂੰ ਆਹਦੇ ਕਹਿੰਦੇ ਜੀ ਆਪਾਂ ਨਾ ਉਦਘਾਟਨ ਵੇਲੇ ਸਾਰੇ ਇੱਕ ਨਾਲ ਦੇ ਸੂਟ ਪਾਵਾਂਗੇ ਕੋਟ ਪੈਂਟ। ਮੈਂ ਮੀਟਿੰਗ ਚ ਕਹਿਤਾ, ਮੈਂ ਕਿਹਾ ਦੇਖੋ ਜੀ ਜੇ ਆਪਾਂ ਸੂਟ ਪਾਵਾਂਗੇ ਨਾ ਇੱਕ ਨਾਲ ਦੇ ਤੇ ਆਪਾਂ ਚਰਚਾ ਚ ਆ ਜਾਵਾਂਗੇ ਤੇ ਲੋਕ ਆਪਣੇ ਤੇ ਨਾ ਮਿਹਨਤ ਕਰੀ ਕਰਾਈ ਚੋਂ ਉਂਗਲਾਂ ਚੱਕਣਗੇ।
ਸਾਡੇ ਨਾਲ ਹੋਈ ਸੀ ਇਦਾਂ,
ਬੋਲੇ ਮੈਂ ਸਾਰੇ ਮੁੰਡੇ, ਸਾਰੇ ਮੁੰਡੇ ਬੋਲੇ ਕਹਿੰਦੇ ਬਾਈ ਬਾਈ ਕਹਿੰਦੇ ਤੂੰ ਐ ਕਿਵੇਂ ਚੱਕ ਲੂਗਾ, ਆਪਾਂ ਕਿਹੜਾ ਕਿਸੇ ਜੇਬ ਤੋਂ ਲੈ ਕੇ ਖਾਂਦੇ ਹਾਂ, ਆਪਾਂ ਐ ਕਰਦੇ ਬਹੁਤ। ਮੈਂ ਕਿਹਾ ਯਾਰ ਜਮਾ ਮੈਨੂੰ ਪਤਾ ਵੀ ਅਸੀਂ ਆਪਦੀ ਜੇਬ ਚੋਂ ਖਾਵਾਂਗੇ, ਪਰ ਫੇਰ ਵੀ ਇਹ ਕਿੰਤੂ ਪਰੰਤੂ ਉੱਠੂਗਾ, ਨਹੀਂ ਮੰਨੇ ਚਲੋ $500-600 ਦੇ ਜਾ ਕੇ ਭਾਈ ਇੱਥੇ ਸੂਟ ਲੈ ਲਏ ਸਾਰਿਆਂ ਨੇ ਤੇ ਉੱਥੇ ਲੈਂਦਿਆਂ ਨੂੰ ਸੂਟ ਕੋਈ ਦੋ ਕੁ ਜਾਣੇ ਦੇਖ ਗਏ ਐਡਲੇਡ ਦੇ। ਸ਼ਾਮ ਤੱਕ ਐਡਲੇਡ ਤੇ ਚਰਚਾ ਚੱਲ ਪਈ ਵੀ ਸਿੱਖ ਖੇਡਾਂ ਦੇ ਪੈਸੇ ਇਕੱਠੇ ਕਰਕੇ ਤੇ ਉਹ ਕੋਟ ਪੈਂਟਾਂ ਕਮਾਈ ਜਾਂਦੇ ਆ, ਠੀਕ ਆ। ਪਰ ਚਲੋ ਜੀ ਉਹ ਤਾਂ ਐਂਡ ਆਫ ਦੇ ਡੇ ਜਿੱਦਾਂ ਹਿਸਾਬ ਦਿੱਤਾ, ਉਸ ਤੋਂ ਬਾਅਦ ਮੇਰੇ ਕੋਲ ਜਿਹੜੇ ਬੰਦੇ ਨੇ ਉਂਗਲਾਂ ਠਾਈਆਂ ਸੀ ਮੈਂ ਉਹਨਾਂ ਨੂੰ ਪੁਆਇੰਟ ਕਰਕੇ ਕਿਹਾ, ਮੈਂ ਕਿਹਾ ਦੇਖੋ ਜੀ ਹਿਸਾਬ ਦਿੱਤਾ ਸਾਰੀਆਂ ਗੇਮਾਂ ਦਾ, ਇਹ ਚ ਕਿਤੇ ਕੋਟ ਪੈਂਟਾਂ ਦੇ ਪੈਸੇ ਨੀ ਲੱਗੇ ਹੋਏ ਦੇਖ ਲਓ ਹੈ ਵੀ। ਚਲੋ ਉਹ ਤਾਂ ਅਸੀਂ ਆਪਦੇ ਹੁੰਦੇ ਸਹੀ ਸੀ, ਪਰ ਉਹ ਕੰਮ ਕਰਨੇ ਕਿਉਂ ਜਿਹੜੀ ਚੀਜ਼ ਚਰਚਾ ਚ ਆ ਜਾਏ। ਫਿਰ ਦੂਜੀ ਗੱਲ ਇਹ ਆ ਵੀ ਜਦੋਂ ਤੁਸੀਂ ਚਾਹੁੰਦੇ ਹੋ ਨਾ ਜੇ ਇਸ ਲੈਵਲ ਤੇ ਜਾਣਾ ਤਾਂ ਆਪਣਾ ਆਪ ਮਾਰੋ। ਮੈਂ ਇਹੋ ਜਿਹੇ 50 ਉਦਾਹਰਨਾਂ ਦੇ ਸਕਦਾ, ਇਹ ਤਾਂ ਚਲੋ ਬੈਂਚ ਮਾਰਕ ਹੋ ਗਏ ਵੱਡੇ ਨਾਂ ਤਾਂ 3-4, ਪਰ ਛੋਟੀਆਂ ਆਰਗੇਨਾਈਜੇਸ਼ਨਾਂ ਚ ਵੀ ਨਾ ਮੇਰੇ ਕੋਲ ਇਹੋ ਜਿਹੇ ਨਾਂ ਹੈਗੇ। ਮੇਰੇ ਖੁਦ ਦੇ ਸ਼ਹਿਰ ਚ ਇੱਕ ਸਾਡੇ ਸਹਾਰਾ ਦੇ ਇੱਕ ਮੈਂਬਰ ਆ ਜੰਟਾ ਸਿੰਘ ਪਟਵਾਰੀ, 40 acres ਜ਼ਮੀਨ ਆ ਬੰਦੇ ਕੋਲੇ, ਇਹੋ ਜਿਹਾ ਅੱਗ ਲੈ ਨੀ ਲੱਗਦੀ, ਕੋਈ ਕਮੀ ਨੀ ਕਿਸੇ ਕਿਸਮ ਦੀ। ਪਰ ਬੰਦੇ ਨੇ ਸਿਰਫ ਇਸ ਲਈ ਵਿਆਹ ਨੀ ਕਰਾਇਆ ਵੀ ਮੇਰੀ ਸੋਸ਼ਲ ਲਾਈਫ ਆ ਜਿਹੜੀ ਵੀ ਮੈਂ ਕਲੱਬ ਨੂੰ ਟਾਈਮ ਨੀ ਦੇ ਪਾਊਂਗਾ, ਤੇ ਬੰਦਾ ਆਪਦਾ ਖਾਨਦਾਨ ਨੀ ਤੋਰਿਆ ਉੱਥੇ ਰੋਕਤਾ ਤੇ ਲੋਕਾਂ ਲਈ ਜਿਉਂ ਰਿਹਾ। ਸੋ ਇੱਕ ਕਹਿਣੀਆਂ ਗੱਲਾਂ ਸੌਖੀਆਂ ਹੁੰਦੀਆਂ, ਕਰਨੀਆਂ ਇਸ ਲੈਵਲ ਤੇ ਆਉਣਾ ਬਹੁਤ ਔਖਾ ਹੁੰਦਾ। ਸੋ ਜੇ ਤੁਸੀਂ NGO ਚਲਾਉਣਾ ਚਾਹੁੰਦੇ ਹੋ ਜਾਂ ਜਾਣਾ ਚਾਹੁੰਦੇ, ਅਸੀਂ ਨੀ ਆਖਦੇ ਵੀ ਸਾਰੀਆਂ ਗਲਤ ਆ ਜਾਂ ਮੁੰਡੇ ਹੁਣ ਹੋਇਆ ਵੀ ਇਹਨਾਂ ਨੇ ਗਲਤ ਕੀਤਾ, ਸਹੀ ਵੀ ਇਹਨਾਂ ਨੇ ਬਹੁਤ ਕੀਤਾ, ਗਲਤ ਵੀ ਹੋ ਗਿਆ ਹੋਣਾ, ਸਭ ਕੁਛ ਹੋ ਗਿਆ ਨਾ। ਪਰ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਆਪਦੇ ਆਪ ਨੂੰ ਪਹਿਲਾਂ ਮਿੱਟੀ ਕਰੋ, ਆਪਦੇ ਆਪ ਨੂੰ ਖਤਮ ਕਰੋ, ਫਿਰ
ਰੈਡੀ ਕਰੋ ਉਹ ਸੇਵਾ ਕਰਨ ਦੇ ਲਈ ਨਾ, ਰੈਡੀ ਕਰੋ ਕਿ ਆਪਣੇ ਆਪ ਨੂੰ ਇਹ ਦਿੱਕਤਾਂ ਆਉਣਗੀਆਂ ਤੇ ਅਸੀਂ ਟਾਈਮ ਦੇ ਸਕੀਏ। ਇੱਦਾਂ ਨੀ ਕਿਸੇ ਦੇ ਪੈਸੇ ਤੇ ਗਾਂਹ ਫਾਰਵਰਡ ਕਰਕੇ ਅਸੀਂ ਮਤਲਬ ਮਹਾਨ ਬਣਨ ਦੀ ਬਿਰਤੀ ਜਿਹੜੀ ਆ ਉਹ ਬੜੀ ਗਲਤ ਹੈ। ਆਪਣੇ ਪੈਸੇ ਪਹਿਲਾਂ ਖਰਚ ਕੇ ਦੇਖੋ ਵੀ ਤੁਸੀਂ ਸੇਵਾ ਕਰਕੇ ਦੇਖੋ ਕਿ ਤੁਹਾਨੂੰ ਸਕੂਨ ਮਿਲਦਾ। ਕਿਸੇ ਦੇ ਪੈਸੇ ਹੁਣ ਮੈਂ ਇੱਥੋਂ 10-20 ਦੇ ਪੈਸੇ ਜਾ ਕੇ ਉੱਥੇ ਮਹਾਨ ਬਣੀ ਜਾਂਦਾ, ਇਹ ਬਿਰਤੀ ਜਿਹੜੀ ਹੈ ਨਾ ਦੈਟਸ ਇਹ ਗਲਤ ਹੈ। ਖੈਰ ਮਿੰਟੂ ਬਾਜੀ, ਗੱਜਣ ਵਾਲਾ ਬਾਈ ਜੀ ਉਡੀਕ ਰਹੇ ਨੇ ਤੇ ਕਹਾਣੀ ਲੈ ਕੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਜੁੜੇ।
ਚਲੋ ਜੀ ਮਿਲਦੇ ਹਾਂ ਜੀ ਫਿਰ ਅਗਲੇ
ਪ੍ਰੋਗਰਾਮ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸੋ ਮਿੱਤਰ ਪਿਆਰੋ, ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਗੱਜਣ ਵਾਲਾ ਬਾਈ ਜੀ ਆਣਗੇ ਤੇ ਆਪਾਂ ਇੱਕ ਬੜੀ ਸ਼ਾਨਦਾਰ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਤੇ ਤੁਹਾਡੇ ਵਿਚਾਰ ਫਿਰ ਚਾਹੀਦੇ ਹੋਣੇ ਉਸ ਸਟੋਰੀ ਦੇ ਬਾਰੇ ਕਿ ਤੁਸੀਂ ਕੀ ਫੈਸਲਾ ਕਰਦੇ ਹੋ। ਮਿਲਦੇ ਹਾਂ ਜੀ ਬ੍ਰੇਕ ਤੋਂ ਉਸ ਪਾਰ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 PM ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ ਅੱਜ ਅਸੀਂ ਫੇਰ ਇੱਕ ਵਾਰੀ ਗੱਜਣ ਵਾਲਾ ਬਾਈ ਜੀ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆ ਰਹੇ ਹਾਂ ਤੇ ਉਹਨਾਂ ਪਾਸੋਂ ਨਵੇਕਲੀਆਂ ਗੱਲਾਂ ਸੁਣਦੇ ਹਾਂ, ਅੱਜ ਵੀ ਆਪਾਂ ਸੁਣਾਂਗੇ। ਪਿਛਲੇ ਹਫ਼ਤੇ ਬੜੀ ਅਪਾਰ ਸਫਲਤਾ ਮਿਲੀ ਜਿਹੜੀ ਕਹਾਣੀ ਉਹਨਾਂ ਨੇ ਸੁਣਾਈ ਖੈਰ ਖਵਾਹ, ਤੇ ਉਸਦੇ ਬੜੇ ਰਿਸਪੋਂਸ ਵੀ ਆਇਆ। ਬੜਾ ਧੰਨਵਾਦ ਹੈ ਸਾਡੇ ਸਾਰੇ ਸਰੋਤਿਆਂ ਦਾ। ਔਰ ਮੈਂ ਗੱਜਣਵਾਲਾ ਬਾਈ ਜੀ ਦਾ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਕਹਿੰਦਾ ਸਤਿ ਸ੍ਰੀ ਅਕਾਲ ਬਾਈ ਜੀ, ਲੰਘੇ ਆਓ, ਆ ਜਾਓ ਆ ਜਾਓ।
ਹਾਂਜੀ ਹਾਂ, ਦਰਵਾਜੇ ਬੂਹੇ ਖੁੱਲੇ ਬਾਈ ਜੀ। ਓ
ਐਨ ਐਨ ਵਧੀਆ ਜੀ, ਆ ਜਾਓ। ਹਾਂ ਹੋਰ ਕਿਵੇਂ, ਠੀਕ ਠਾਕ ਹੋ ਸਾਰੇ?
ਹਾਂ ਠੀਕ ਹੈ, ਚੱਲੀ ਜਾ ਰਹੇ, ਸੋਹਣਾ ਚੱਲ ਰਿਹਾ, ਸਭ ਕੁਝ ਠੀਕ ਹੋ ਰਿਹਾ ਹੈਗਾ।
ਜੀ ਜੀ,
ਤੇ ਹੁਕਮ
ਅੱਜ ਫੇਰ ਦੱਸੋ, ਫੇਰ ਕਿਹੜੀ ਨਵੇਕਲੀ ਗੱਲ ਲੈ ਕੇ ਆਏ ਹੋ?
ਸਭ ਤੋਂ ਪਹਿਲਾਂ ਮੈਂ ਆਪਦੇ ਜਿਹੜੇ ਸਰੋਤੇ ਆ ਹਰਮਨ ਰੇਡੀਓ ਦੇ, ਆਸਟ੍ਰੇਲੀਆ ਦੇ ਮਕਬੂਲ ਹਰਮਨ ਰੇਡੀਓ ਦੇ ਜਿਹੜੇ ਸਰੋਤੇ ਆ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ। ਤੇ ਜਿਹੜਾ ਬਾਈ ਜੀ ਉਹ ਸਰੋਤੇ ਉਹ ਪਿਆਰਿਓ, ਅੱਜ ਦਾ ਜਿਹੜਾ ਐਪੀਸੋਡ ਹੈ ਨਾ, ਪਹਿਲੇ ਐਪੀਸੋਡਾਂ ਨਾਲੋਂ ਵੱਖਰੀ ਕਿਸਮ ਦਾ ਹੈ। ਤੇ ਇਹ ਜਿਹੜਾ ਮੈਂ ਅੱਜ ਦਾ ਐਪੀਸੋਡ ਤੁਹਾਡੇ ਵਿਚਾਰਾਂ ਦੇ ਵਿਹੜੇ ਵਿੱਚ ਪੇਸ਼ ਕਰ ਰਿਹਾ, ਤੁਸੀਂ ਇਸ ਨੂੰ ਬਹੁਤ ਹੀ ਗੰਭੀਰਤਾ ਸਹਿਤ ਸੁਣਨ ਦੀ ਖੇਚਲ ਕਰਨੀ ਹੈਗੀ। ਐਪੀਸੋਡ ਦੀਆਂ ਕੁਝ ਡੀਪ ਲੇਅਰ ਹੈ, ਤੁਸੀਂ ਸਭ ਪੱਖਾਂ ਨੂੰ ਧਿਆਨ ਚ ਰੱਖਿਓ ਤੇ ਫਿਰ ਆਪਣਾ ਵਿਚਾਰ ਮਤ ਉਹਦੇ ਉੱਤੇ ਬਿਲਡ ਕਰਿਆ ਜੋ, ਤੇ ਅਖੀਰ ਦੇ ਵਿੱਚ ਇਸ ਤੋਂ ਅਗਲੀ ਜਿਹੜੀ ਕਾਰਵਾਈ ਹੋਊਗੀ ਉਹ ਸਿੱਧੂ ਸਾਹਿਬ ਤੁਹਾਨੂੰ ਆਪਣੇ ਆਪ ਹੀ ਦੱਸ ਦੇ। ਤੇ ਮੈਂ ਤੁਹਾਨੂੰ ਅੱਜ ਦਾ ਜਿਹੜਾ ਐਪੀਸੋਡ ਹੈ ਉਹਦੇ ਬਾਬਤ ਦੱਸਣ ਲੱਗਾ। ਅੱਜ ਦਾ ਜਿਹੜਾ ਵਰਤਾਂਤ ਹੈ ਨਾ, ਇਹ ਕੁਝ ਪੜ੍ਹੇ ਲਿਖੇ ਬੰਦਿਆਂ ਦੇ ਜੀਵਨ ਵਿਹਾਰ ਦੇ ਉੱਤੇ ਆਧਾਰਿਤ ਹੈ। ਤਿੰਨ ਪੜ੍ਹੇ ਲਿਖੇ ਬੰਦੇ ਹੁੰਦੇ ਆ, ਉਹ ਇਕੱਠੇ ਹੁੰਦੇ ਆ, ਸ਼ਾਮ ਦਾ ਵੇਲਾ, ਹਲਕੀ ਹਲਕੀ ਸਵਾਟਰ ਵਾਲੀ ਠੰਡ ਉਤਰੀ ਹੋਈ ਹੈ, ਤੇ ਤਿੰਨੋ ਜਾਣੇ ਇੱਕ ਚੁਬਾਰੇ ਚ ਬੈਠ ਜਾਂਦੇ ਹੋ। ਤੇ ਉਹ ਚੁਬਾਰੇ ਚ ਬੈਠਣ ਦਾ ਮਤਲਬ ਇਹ ਹੈ ਵੀ ਉਹਨਾਂ ਨੇ ਉੱਥੇ ਹੁਣ ਡਰਿੰਕ ਕਰਨੀ ਹੁੰਦੀ ਹੈ ਤੇ ਡਰਿੰਕ ਸ਼ੁਰੂ ਕਰ ਦਿੰਦੇ ਆ। ਇਹ ਤਿੰਨੇ ਬੰਦੇ ਜਿਹੜੇ ਪੜ੍ਹੇ ਲਿਖੇ ਆ, ਇਹ ਤਿੰਨੇ ਹੀ ਕਿਸੇ ਵੇਲੇ ਇੱਕ ਕਾਲਜ ਵਿੱਚ ਪੜ੍ਹਦੇ ਹੁੰਦੇ ਸੀਗੇ। ਡਿਗਰੀ ਵਗੈਰਾ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਦੀ, ਤੇ ਉਹਨਾਂ ਨੇ ਵੱਖ ਵੱਖ ਥਾਵਾਂ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ, ਤੇ ਫਿਰ ਉਹ ਤਿੰਨੇ ਚੰਗੀਆਂ ਥਾਵਾਂ ਤੇ ਜੌਬ ਕਰਨ ਲੱਗ ਜਾਂਦੇ ਆ। ਉਹਨਾਂ ਵਿੱਚੋਂ ਜਿਹੜਾ ਇੱਕ ਹੈ ਉਹਦਾ ਨਾਂ ਹੈਗਾ ਜਸਬੀਰ ਸਿੰਘ, ਉਹ ਵੀ ਬੀ ਐਸ ਸੀ ਵਗੈਰਾ ਕਰਾ ਕੇ ਪੋਸਟ ਗ੍ਰੈਜੂਏਸ਼ਨ ਕਰਾ ਕੇ ਜਿਵੇਂ ਦੱਸਿਆ ਹੈਗਾ, ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਮੇਰਾ ਇਹ ਬਾਰ ਬਾਰ ਪੋਸਟ ਗ੍ਰੈਜੂਏਸ਼ਨ ਦਾ ਕਹਿਣ ਦਾ ਭਾਵ ਆ ਵੀ ਪੜ੍ਹੇ ਲਿਖਿਆਂ ਦੀ ਕਤਾਰ ਚ ਆਉਂਦੇ ਬੰਦੇ, ਤੇ ਉਹ ਇੱਕ ਐਫ ਸੀ ਆਈ ਚ ਵੱਡੀ ਪੋਸਟ ਤੇ ਲੱਗ ਜਾਂਦਾ, ਤੇ ਜਿਹੜੇ ਦੂਜੇ ਦੋਨੋਂ ਹੈ ਉਹਨਾਂ ਨੇ ਵੀ ਉਹਨਾਂ ਨੇ ਇੰਗਲਿਸ਼ ਦੀ ਗ੍ਰੈਜੂਏਸ਼ਨ ਕੀਤੀ ਹੋਈ, ਮਾਸਟਰ ਕੀਤੀ ਹੈ ਇੰਗਲਿਸ਼ ਦੀ। ਉਹਨਾਂ ਵਿੱਚੋਂ ਇੱਕ ਹੈਗਾ ਭਰਪੂਰ ਸਿੰਘ, ਉਹਦਾ ਕਾਲਜ ਵਿੱਚ ਪ੍ਰੋਫੈਸਰ ਲੱਗ ਜਾਂਦਾ, ਤੇ ਉਹ ਬੜਾ ਮਕਬੂਲ ਹੈ ਆਪਦੇ ਏਰੀਏ ਦੇ ਵਿੱਚ, ਬਹੁਤ ਸੋਹਣਾ ਪੜ੍ਹਾਉਂਦਾ ਤੇ ਇਲਾਕੇ ਚ ਉਹਦਾ ਨਾਂ ਬਹੁਤ ਹੈ, ਤੇ ਬੜਾ ਦਿਲਦਾਰ ਬੰਦਾ ਹੈ, ਖੁੱਲੀ ਡੁੱਲੀ ਜ਼ਮੀਨ ਹੈ ਉਹਦੇ ਕੋਲੇ, ਤੇ ਉਹਨੂੰ ਆਸੇ ਪਾਸੇ ਸਲਾਮਾਂ ਹੁੰਦੀਆਂ ਕਿਉਂਕਿ ਪੜ੍ਹਾਉਂਦਾ ਬਹੁਤ ਰੀਝ ਨਾਲ। ਤੇ ਜਿਹੜਾ ਤੀਜਾ ਬੰਦਾ ਉਹਦਾ ਨਾਂ ਹੈਗਾ ਪ੍ਰੀਤਮ ਸਿੰਘ, ਕੀਤੀ ਤਾਂ ਉਹਨੇ ਵੀ ਪੋਸਟ ਗ੍ਰੈਜੂਏਸ਼ਨ ਇੰਗਲਿਸ਼ ਵਿੱਚ ਹੀ ਹੈ, ਪਰ ਉਹ ਹਾਈ ਸਕੂਲ ਚ ਲੱਗ ਗਿਆ ਤੇ ਕਿਸੇ ਨੇ ਕਿਹਾ ਸੀ ਵੀ ਤੂੰ ਕਾਲਜ ਲੱਗ ਜਾ, ਉਹਨਾਂ ਨੇ ਮੈਨੂੰ ਇੱਥੇ ਠੀਕ ਹੈ, ਉਹ ਹਾਈ ਸਕੂਲ ਦੇ ਵਿੱਚ ਟੀਚਰ ਲੱਗ ਜਾਂਦਾ। ਠੀਕ ਹੈ ਜੀ, ਕਹਿਣ ਦਾ ਭਾਵ ਆ ਵੀ ਇਹ ਤਿੰਨੋ ਹੀ ਸੋਸਾਇਟੀ ਵਿੱਚ ਚੰਗੀ ਮਾਨਤਾ ਵਾਲੇ, ਰਸੂਖ ਵਾਲੇ, ਬੁਲੰਦ ਸ਼ਖਸੀਅਤ ਦੇ ਧਾਰਨੀ ਬੰਦੇ ਆ। ਜਿਹੜਾ ਭਰਪੂਰ ਸਿੰਘ ਐਫ ਸੀ ਵਾਲਾ ਨਾ, ਇਹ ਉਹਦੇ ਘਰ ਦਾ ਉੱਤੇ ਇੱਕ ਚੁਬਾਰਾ, ਚੁਬਾਰੇ ਵਿੱਚ ਤਿੰਨੇ ਜਾਣੇ ਹੁਣ ਪੀ ਜਾਂਦੇ ਆ ਦਾਰੂ, ਤੇ ਇੱਕ ਇੱਕ ਦੋ ਦੋ ਪੈਗ ਉਹਨਾਂ ਨੇ ਲਾ ਲਏ ਆ। ਤਾਂ ਗੱਲਾਂ ਚੱਲਦੀਆਂ ਹੁੰਦੀਆਂ ਜਦੋਂ ਪੀਂਦੇ ਤਾਂ ਗੱਲਾਂ ਹੀ ਕਰਨੀਆਂ ਹੁੰਦੀਆਂ ਨਾ, ਤੇ ਉਹ ਜਿਹੜਾ ਐਫ ਸੀ ਆਈ ਵਾਲਾ ਜਿਹੜਾ ਬੰਦਾ ਹੈਗਾ ਜਸਬੀਰ ਸਿੰਘ, ਉਹ ਭਰਪੂਰ ਪ੍ਰੋਫੈਸਰ ਨੂੰ ਆਂਦਾ ਵੀ ਪ੍ਰੋਫੈਸਰ ਸਾਹਿਬ ਮੇਰੇ ਮਨ ਵਿਚ ਕਈ ਦਿਨਾਂ ਦਾ ਇੱਕ ਸਵਾਲ ਉੱਠ ਰਿਹਾ ਹੈ, ਮੈਂ ਪੁੱਛਦਾ ਪੁੱਛਦਾ ਰਹਿ ਜਾਣਾ ਤੇ ਮੈਂ ਚਾਹੁੰਦਾ ਵੀ ਅੱਜ ਮੈਂ ਤੁਹਾਨੂੰ ਪੁੱਛ ਹੀ ਲਵਾਂ।
ਅੱਛਾ,
ਤਾਂ ਉਹ ਭਰਪੂਰ ਪ੍ਰੋਫੈਸਰ ਕਹਿੰਦਾ ਕੋਈ ਗੱਲ ਨੀ ਜਰੂਰ ਪੁੱਛ ਬਈ। ਤੇ ਤਾਂ ਉਹ ਜਿਹੜਾ ਜਸਵੀਰ ਸਿੰਘ ਸੀ ਐਫ ਸੀ ਆਈ ਵਾਲਾ, ਉਹ ਆਂਦਾ ਬਈ ਭਰਪੂਰ ਸਿੰਘ ਯਾਰ ਗੁੱਸਾ ਨਾ ਕਰੀ, ਇਹ ਦੱਸ ਬਈ ਤੂੰ ਆਪ ਇੰਨਾ ਪੜਿਆ ਤੇ ਪ੍ਰੋਫੈਸਰ ਲੱਗਿਆ ਤੇ ਇੰਨਾ ਸੋਹਣਾ ਬੱਚਿਆਂ ਨੂੰ ਕਾਲਜ ਵਿਚ ਪੜ੍ਹਾ ਰਿਹਾ ਤੇ ਤੇਰੀਆਂ ਥਾਂ ਥਾਂ ਦੇ ਉੱਤੇ ਚਰਚਾ ਤੇ ਬੜੀ ਰੀਝ ਨਾਲ ਪੜ੍ਹਾ ਰਿਹਾ ਲੋਕਾਂ ਦੇ ਬੱਚਿਆਂ ਨੂੰ, ਹੈ ਪਰ ਤੂੰ ਸਾਨੂੰ ਇਹ ਦੱਸ ਵੀ ਤੂੰ ਆਪਦੇ ਦੋਨਾਂ ਮੁੰਡਿਆਂ ਨੂੰ ਕਿਉਂ ਨੀ ਪੜ੍ਹਾਇਆ ਗਾ, ਦੋਨੋਂ ਅੱਠਵੀਂ ਨੌਵੀਂ ਤੋਂ ਅੱਗੇ ਹੀ ਨੀ ਗਏ ਜਦੋਂ ਕਿ ਅਨਪੜ੍ਹ ਤੋਂ ਅਨਪੜ੍ਹ ਲੋਕ ਵੀ ਜੋ ਹੁੰਦੇ ਆ ਉਹਨਾਂ ਦੀ ਵੀ ਇੱਛਾ ਹੁੰਦੀ ਹੈ ਵੀ ਉਹਨਾਂ ਦੀ ਔਲਾਦ ਵੱਧ ਤੋਂ ਵੱਧ ਪੜ੍ਹੇ। ਜੇ ਤੂੰ ਦਿਲੋਂ ਚਾਹੁੰਦਾ ਨਾ ਤਾਂ ਤੂੰ ਆਪਦੇ ਬੱਚਿਆਂ ਨੂੰ ਪੜ੍ਹਾ ਸਕਦਾ ਸੀਗਾ। ਤਾਂ ਉਹ ਪ੍ਰੋਫੈਸਰ ਜਿਹੜਾ ਭਰਪੂਰ ਸਿੰਘ ਸੀਗਾ ਉਹ ਕਹਿੰਦਾ, ਉਹ ਤਲਖੀ ਜੀ ਖਾ ਗਿਆ ਨਾ, ਯਾਰ ਜੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਨੀਆਂ ਨਾ ਤਾਂ ਫਿਰ ਦਾਰੂ ਦੂਰੂ ਨੂੰ ਬੰਦ ਕਰੋ, ਦਾਰੂ ਦੂਰੂ ਇਹਨਾਂ ਗੱਲਾਂ ਵਾਸਤੇ ਨੀ ਹੁੰਦੀ ਤੇ ਛੱਡੋ ਬੰਦ ਕਰਦੇ ਆਪਾਂ। ਤਾਂ ਉਹ ਜਿਹੜਾ ਤੀਜਾ ਬੈਠਾ ਸੀ ਮਾਸਟਰ ਪ੍ਰੀਤਮ ਸਿੰਘ, ਉਹ ਵੀ ਪੜ੍ਹਿਆ ਲਿਖਿਆ ਸੀ ਪੂਰਾ ਹੀ, ਵੀ ਉਹ ਆਂਦਾ ਨਹੀਂ ਨਹੀਂ ਕੋਈ ਨੀ ਕੀ ਹੋ ਗਿਆ ਜੇ ਤੈਨੂੰ ਪੁੱਛ ਲਿਆ ਤਾਂ, ਤਲਖੀ ਖਾਣ ਦੀ ਕੀ ਲੋੜ ਹੈ, ਬੈਠੇ ਆ ਗੱਲਾਂ ਬਾਤਾਂ ਕਰਦੇ ਆ ਦਾਰੂ ਪੀਨੇ ਆ ਹੋਰ ਗੱਲਾਂ ਕਰ ਲੈਨੇ ਆਪਾਂ ਹੈਗਾ। ਤਾਂ ਉਹ ਦਾਰੂ ਫਿਰ ਪੀਣ ਲੱਗ ਪਏ ਇੱਕ ਅਜੀ, ਉਹਨਾਂ ਨੇ ਇੱਕ ਦੋ ਹਾੜੇ ਜੇ ਲਾਏ ਹੀ ਸੀਗੇ। ਉਹ ਜਿਹੜਾ ਐਫ ਸੀ ਵਾਲਾ ਪ੍ਰੋਫੈਸਰ ਸੀ ਜਸਵੀਰ ਸਿੰਘ ਜੀ ਨੇ ਪਹਿਲਾਂ ਸਵਾਲ ਕੀਤਾ ਸੀਗਾ ਵੀ ਤੂੰ ਪ੍ਰੋਫੈਸਰ ਸਾਹਿਬ ਮੁੰਡਿਆਂ ਨੂੰ ਆਪਦੇ ਨੂੰ ਪੜ੍ਹਾਇਆ ਕਿਉਂ ਨੀ, ਉਦੋਂ ਫੇਰ ਰਿਹਾ ਨੀ ਗਿਆ ਤੇ ਉਸਨੇ ਫੇਰ ਸਵਾਲ ਕਰ ਦਿੱਤਾ ਪ੍ਰੋਫੈਸਰ ਨੂੰ ਵੀ ਪ੍ਰੋਫੈਸਰ ਸਾਹਿਬ ਜਿਵੇਂ ਮਰਜ਼ੀ ਕਰੋ ਤੁਹਾਨੂੰ ਮੇਰੇ ਸਵਾਲ ਦਾ ਜਵਾਬ ਦੇਣਾ ਹੀ ਪੈਣਾ, ਵੀ ਤੂੰ ਸਾਨੂੰ ਅੱਜ ਦੱਸ ਹੀ ਦੇ ਤੂੰ ਆਪਦੇ ਜਵਾਕਾਂ ਨੂੰ ਪੜ੍ਹਾਇਆ ਕਿਉਂ ਨੀ, ਤੂੰ ਆਪਦੇ ਜਵਾਕ ਪੜ੍ਹਾਏ ਕਿਉਂ ਨੀ। ਆਪਣੀ ਵੇਖ ਇੰਨੀ ਪੁਰਾਣੀ ਫਰੈਂਡਸ਼ਿਪ ਹੈ ਤੇ ਜੇ ਆਪਾਂ ਇੱਕ ਦਿਲ ਦੀ ਗੱਲ ਹੀ ਸਾਂਝੀ ਨੀ ਕਰ ਸਕੇ ਤਾਂ ਜੇ ਤੂੰ ਦੱਸਣਾ ਹੀ ਨੀ ਤਾਂ ਫਿਰ ਕੀ ਫਾਇਦਾ ਹੈਗਾ, ਇਸ ਵਾਸਤੇ ਤੂੰ ਸਾਨੂੰ ਦੱਸ
ਜੀ।
ਤਾਂ ਜੀ ਉਹ ਜਿਹੜਾ ਪ੍ਰੋਫੈਸਰ ਭਰਪੂਰ ਸੀ ਉਹਨੇ ਖਾਲੀ ਹੋ ਚੁੱਕੀ ਜਿਹੜੀ ਬੋਤਲ ਉਹ ਮੁੱਕ ਮੱਕ ਗਈ ਸੀ, ਉਸ ਵੇਲੇ ਜਦੋਂ ਪੀਂਦੇ ਸੀ ਸੌਂਫੀਆ ਦਾਰੂ ਪੀਂਦੇ ਸੀਗੇ ਉਹ, ਤੇ ਉਹ ਬੋਤਲ ਜੀ ਉਹਨੇ ਪਾਸੇ ਰੱਖ ਤੀ। ਉਹ ਆਂਦਾ ਯਾਰ ਹੁਣ ਜੇ ਤੁਸੀਂ ਗੱਲ ਛੇੜ ਹੀ ਲਈ ਇਹਨਾਂ ਤੇ ਆਪਾਂ ਨੂੰ ਹੋਰ ਦਾਰੂ ਪੀਣੀ ਪੈ ਜਾਣੀ ਹੈ, ਤੇ ਉਹਨੇ ਇੱਕ ਡੱਟ ਖੋਲ ਕੇ ਇੱਕ ਬੋਤਲ ਜੀ ਹੋਰ ਮੇਜ਼ ਤੇ ਰੱਖ ਦਿੱਤੀ ਤੇ ਉਹ ਫਿਰ ਪੈਗ ਪਾ ਕੇ ਨਾ ਪ੍ਰੋਫੈਸਰ ਭਰਪੂਰ ਸਿੰਘ ਬੋਲਿਆ ਦੱਸਣ ਲੱਗਾ। ਉਹ ਕਹਿੰਦਾ ਵੀ ਲੈ ਜੇ ਤੁਸੀਂ ਵੀ ਜਸਵੀਰ ਸਿੰਘ ਜੇ ਤੂੰ ਬਾਹਲਾ ਹੀ ਖੜੇ ਪੈ ਗਿਆ ਨਾ ਤਾਂ ਸੁਣ, ਹੁਣ ਮੈਂ ਤੁਹਾਨੂੰ ਆਪਣੀ ਜੀਵਨ ਬੀਤੀ ਚੋਂ ਇੱਕ ਗੱਲ ਸੁਣਾਉਣਾ ਕਿ ਮੈਨੂੰ ਲੱਗਦਾ ਵੀ ਤੈਨੂੰ ਉਹਦੇ ਵਿੱਚੋਂ ਤੇਰੇ ਸਵਾਲ ਦਾ ਜਵਾਬ ਮਿਲ ਜੂਗਾ। ਉਹ ਪ੍ਰੋਫੈਸਰ ਦੱਸਦਾ ਉਹ ਆਂਦਾ ਨਾ ਮੈਂ ਦੁਆਬੇ ਦੇ ਇੱਕ ਕਾਲਜ ਵਿੱਚ ਜਦੋਂ ਅੰਗਰੇਜ਼ੀ ਦੀ MA ਕਰ ਰਿਹਾ ਸੀਗਾ ਤਾਂ ਜਿਹੜਾ ਮੇਰਾ ਉਸਤਾਦ ਪ੍ਰੋਫੈਸਰ ਸੀਗਾ ਜਿਹੜਾ ਮੈਨੂੰ ਉੱਥੇ ਪੜ੍ਹਾਉਂਦਾ ਸੀਗਾ MA ਦੀ ਕਲਾਸ, ਉਹ ਬਹੁਤ ਹੀ ਜਹੀਨ ਇਲਮ ਦੀ ਕਦਰ ਕਰਨ ਵਾਲਾ ਤੇ ਬਹੁਤ ਹੀ ਨਫੀਸ ਇਨਸਾਨ ਸੀਗਾ। ਉਹ ਸੀਗਾ ਮੇਰਾ ਉਸਤਾਦ ਪਰ ਸਾਡੀ ਆਪਸੀ ਸਾਂਝ ਦੋਸਤਾਂ ਵਾਲੀ ਸੀਗੀ। ਅਸੀਂ ਵਿਹਲੇ ਜੋ ਟਾਈਮ ਹੁੰਦਾ ਵਿਹਲੇ ਟਾਈਮ ਵਿੱਚ ਨਾ ਅਸੀਂ ਡਿਸਕਸ਼ਨਾਂ ਕਰਦੇ ਰਹਿੰਦੇ ਅੰਗਰੇਜ਼ੀ ਦੇ ਵਰਡਰ ਲਿਟਰੇਚਰ ਦੀਆਂ ਗੱਲਾਂ ਅਸੀਂ ਕਰਦੇ, ਉਹਦੇ ਤੇ ਵਿਖਿਆਨ ਕਰਦੇ, ਅਸੀਂ ਸ਼ੇਕਸਪੀਅਰ ਨੂੰ ਡਿਸਕਸ ਕਰਦੇ, ਕੀਟਸ ਨੂੰ ਡਿਸਕਸ ਕਰਦੇ, ਉਹਨਾਂ ਦੀਆਂ ਗੱਲਾਂ ਕਰਦੇ ਤੇ ਫਿਰ ਉਹਨਾਂ ਦੀਆਂ ਗੱਲਾਂ ਜਿਹੜੇ ਇੰਗਲਿਸ਼ ਲਿਟਰੇਚਰ ਦੀਆਂ ਸੀਗੀਆਂ ਤੇ ਆਪਦੇ ਪੰਜਾਬੀ ਸਾਹਿਤ ਨਾਲ ਮੇਲ ਕੇ ਲੰਮਾ ਸਮਾਂ ਅਸੀਂ ਗੱਲਾਂ ਗੁੱਲਾਂ ਕਰਦੇ ਰਹਿੰਦੇ। ਉਹ ਜਿਹੜਾ ਮੇਰਾ ਉਸਤਾਦ ਪ੍ਰੋਫੈਸਰ ਸੀਗਾ ਭਰਪੂਰ ਸਿੰਘ ਦੱਸਦਾ ਵੀ ਉਹ ਨਾ ਉਹਨੂੰ ਕੋਈ ਵੀ ਐਬ ਹੈ ਨੀ ਸੀਗਾ, ਨਾ ਦਾਰੂ ਪੀਂਦਾ ਸੀ, ਨਾ ਮੀਟ ਖਾਂਦਾ ਸੀ, ਨਾ ਆਂਡਾ, ਤੇ ਉਹਨੂੰ ਨਾ ਹੀ ਕੋਈ ਦੁਨੀਆਂ ਦੀ ਹੋਰ ਕੋਈ ਵਹਿਵਤ ਸੀਗੀ। ਜਾਣ ਲੋ ਵੀ ਬਹੁਤ ਹੀ ਭਲਾ ਮਾਨ ਸੀ, ਸਾਊ ਮਨੁੱਖ ਸੀਗਾ ਉਹ ਮੇਰਾ ਉਸਤਾਦ ਪ੍ਰੋਫੈਸਰ, ਹਉਮੇ ਹੰਕਾਰ ਤੋਂ ਰਹਿਤ ਪੜਾਉਂਦਾ, ਉਹ ਵੀ ਬਹੁਤ ਵਧੀਆ ਸੀ। ਐ ਪੜਾਉਂਦਾ ਸੀ ਵੀ ਜਿਵੇਂ ਆਪਦੇ ਬੱਚਿਆਂ ਨੂੰ ਪੜ੍ਹਾਈ ਦਾ ਹੁੰਦਾ ਤੇ ਵੀ ਐ ਤੇ ਉਹਦੀ ਉਸ ਪਰੇ ਵਿਚ ਉਹਦੀ ਵਾਹਵਾ ਠੁੱਕ ਵੀ ਬਣੀ ਹੋਈ ਸੀ। ਤੇ ਉਹ ਨਾ ਇਹਨਾਂ ਗੱਲਾਂ ਤੋਂ ਇਲਾਵਾ ਆਪਦੇ ਘਰ ਦੀਆਂ ਗੱਲਾਂ ਹੀ ਮੇਰੇ ਨਾਲ ਕਰਿਆ ਕਰਦਾ। ਉਹ ਕਹਿੰਦਾ ਉਹ ਆਪਦੇ ਬੱਚਿਆਂ ਦੀਆਂ ਸਿਫਤਾਂ ਕਰਦਾ ਹੋਇਆ ਦੱਸਦਾ ਬਈ ਭਰਪੂਰ ਸਿਆਂ ਮੇਰੇ ਬੱਚੇ ਬਹੁਤ ਜ਼ਹੀਨ ਹੈ, ਬਹੁਤ ਡਿਗਰੀਆਂ ਲੈ ਗਏ ਆ, ਪੜ੍ਹ ਲਿਖੇ ਆ, ਪੂਰੇ ਪੜ੍ਹ ਲਿਖ ਗਏ ਆ ਤੇ ਇਸ ਵੇਲੇ ਉਹ ਵੈਲ ਸੈਟਲਡ ਆ ਪੜ੍ਹ ਲਿਖ ਕੇ, ਤੇ ਬਹੁਤ ਸੋਹਣੇ ਕਾਰੋਬਾਰ ਆ ਦੋਨਾਂ ਮੁੰਡਿਆਂ ਦੇ। ਵੱਡੇ ਦੀ ਤਾਂ ਸ਼ਹਿਰ ਵਿਚ ਬੜੀ ਹੀ ਬੱਲੇ ਬੱਲੇ ਆ, ਉਹਦੀ ਬਹੁਤ ਹੀ ਬਹਿਣੀ ਉੱਠਣੀ ਵਾ ਵੱਡਿਆਂ ਵੱਡਿਆਂ ਦੇ ਲੋਕਾਂ ਦੇ ਨਾਲ, ਸ਼ੋਰੂਮ ਹੈ ਉਹਦਾ ਤੇ ਸ਼ਹਿਰ ਵਿਚ ਉਹਨੂੰ ਸਲਾਮਾਂ ਹੁੰਦੀਆਂ, ਬੜਾ ਆਦਬ ਸਤਿਕਾਰ ਹੈ ਮੇਰੇ ਪੁੱਤ ਦਾ ਤੇ ਤਾਂਤਾ ਲੱਗਾ ਰਹਿੰਦਾ ਲੋਕਾਂ ਦਾ ਉਹਦੇ ਕੋਲ, ਸ਼ਹਿਰ ਦਾ ਹਰ ਬੰਦਾ ਹੀ ਉਹਨੂੰ ਜਾਣਦਾ। ਉਹ ਜਿਹੜਾ ਮੇਰਾ ਉਸਤਾਦ ਪ੍ਰੋਫੈਸਰ ਸੀਗਾ ਉਹ ਭਰਪੂਰ ਹੁਣ ਦੱਸ ਰਿਹਾ, ਉਹ ਕਹਿੰਦਾ ਵੀ ਮੈਨੂੰ ਮੇਰੇ ਉਸਤਾਦ ਨੇ ਕਈ ਵਾਰੀ ਕਿਹਾ ਤੂੰ ਚੱਲ ਯਾਰ ਮੇਰੇ ਦੁਆਬੇ ਸ਼ਹਿਰ ਚ ਚੱਲ, ਉਧਰ ਮੇਰੇ ਕਸਬੇ ਚ ਮੈਂ ਜਿੱਥੇ ਰਹਿੰਦਾ ਤੇ ਆ ਮੇਰੇ ਨਾਲ ਚੱਲ, ਮੈਂ ਤੈਨੂੰ ਵਿਖਾਵਾਂ ਆਪਦਾ ਘਰ ਦਾ ਮਾਹੌਲ ਆਪਦਾ ਸਾਰਾ ਕੁਛ ਵਿਖਾਵਾਂ, ਤੂੰ ਮੇਰੇ ਨਾਲ ਚੱਲ। ਉਹਨੇ ਮੈਨੂੰ ਆਪਦਾ ਬਹੁਤ ਵਾਰੀ ਕਿਹਾ ਸੀ ਤੇ ਫਿਰ ਉਹਨੇ ਇੱਕ ਦਿਨ ਆਉਂਦਾ ਵੀ ਮੈਨੂੰ ਉਹਨੇ ਨਾ ਰਾਜੀ ਕਰ ਲਿਆ ਵੀ ਅੱਜ ਆਪਾਂ ਚੱਲਦੇ ਹਾਂ, ਠੀਕ ਹੈ ਜੀ। ਉਸਦੀ ਬੜੀ ਇੱਛਾ ਸੀ ਵੀ ਮੈਂ ਉਸ ਨਾਲ ਜਾਵਾਂ, ਉਸਦਾ ਘਰ ਬਾਰ ਵੇਖਾਂ। ਉਸ ਵੇਲੇ ਕਾਰਾਂ ਕੂਰਾਂ ਤਾਂ ਹੁੰਦੀਆਂ ਨੀ ਸੀਗੀਆਂ, ਹੁੰਦੀਆਂ ਸੀਗੀਆਂ ਤਾਂ ਉਹਨਾਂ ਕੋਲੇ ਏਡੀ ਭਰੋਖ ਨਹੀਂ ਸੀਗੀ, ਤੇ ਉਹ ਕਹਿੰਦਾ ਵੀ ਅਸੀਂ ਇੱਕ ਚੰਗੀ ਬੱਸ ਚ ਬਹਿ ਕੇ ਉੱਥੇ ਉਹਦੇ ਘਰੇ ਜਾ ਪਹੁੰਚੇ ਆਥਣ ਜੇ ਵੇਲੇ। ਘਰ ਬਹੁਤ ਸੋਹਣਾ ਸੀ ਉਹਦਾ ਸੱਚਮੁੱਚ ਹੀ, ਖੁੱਲਾ ਡੁੱਲਾ ਸੀਗਾ ਤੇ ਰਾਤ ਪਈ ਤਾਂ ਰੋਟੀ ਪਾਣੀ ਛਕਿਆ ਤੇ ਗੱਲਾਂ ਬਾਤਾਂ ਕਰਦੇ ਰਹੇ ਦੇਰ ਰਾਤ, ਤੇ ਫਿਰ ਮੈਨੂੰ ਉਹਨਾਂ ਨੇ ਇੱਕ ਲਹਿਦਾ ਕਮਰਾ ਦਿੱਤਾ ਸੀਗਾ, ਉਹਦੇ ਚ ਮੈਂ ਸੌ ਗਿਆ ਆਪਦਾ ਪੈ ਗਿਆ, ਭਰਪੂਰ ਸਿੰਘ ਦੱਸ ਰਿਹਾ। ਤੇ ਮੈਨੂੰ ਸੱਚਮੁੱਚ ਹੀ ਜਿਵੇਂ ਪ੍ਰੋਫੈਸਰ ਨੇ ਮੈਨੂੰ ਦੱਸਿਆ ਸੀ ਤੇ ਮੈਨੂੰ ਉਹਦਾ ਸਾਰਾ ਮਾਹੌਲ ਜਿਹਾ ਉਵੇਂ ਹੀ ਲੱਗਿਆ ਉਸ ਵੇਲੇ, ਉਦੋਂ ਤੱਕ ਵੀ ਪ੍ਰੋਫੈਸਰ ਦਾ ਹਿਸਾਬ ਕਿਤਾਬ ਜਿਹਾ ਚੰਗਾ ਹੀ ਲੱਗਿਆ। ਪਰ ਜਦੋਂ ਸਵੇਰ ਹੋਈ ਨਾ ਤਾਂ ਕੀ ਹੋਇਆ, ਘਰ ਵਿਚ ਕੋਈ ਬਹਿਸ ਬਸਈਆ ਜਿਹਾ ਹੋਣ ਲੱਗ ਪਿਆ ਤੇ ਗੱਲ ਵੱਧਦੀ ਵੱਧਦੀ ਵਾਹਵਾ ਹੀ ਵੱਧ ਗਈ। ਤੇ ਮੈਂ ਵੀ ਵਿਹਲਾ ਹੀ ਬੈਠਾ ਸੀਗਾ, ਜਦੋਂ ਰੌਲਾ ਜਿਹਾ ਬਾਲਾ ਹੀ ਵੱਧ ਗਿਆ ਨਾ ਤੇ ਮੈਂ ਵੀ ਕੰਨ ਚੁੱਕ ਲਏ ਵੀ ਇਹ ਕੀ ਗੱਲ ਹੈ, ਰੌਲਾ ਜਿਹਾ ਕਦਾ ਪੈਣ ਲੱਗ ਪਿਆ ਘਰ ਚ। ਗੱਲ ਇੰਨੀ ਵੱਧ ਗਈ ਵੀ ਜਿਹੜਾ ਵੱਡਾ ਮੁੰਡਾ ਸੀ ਨਾ ਉਹ ਉੱਚੀ ਉੱਚੀ ਇੰਨਾ ਬੋਲੇ ਤੇ ਪ੍ਰੋਫੈਸਰ ਦੀਆਂ ਰਗਾਂ ਨੂੰ ਜਾਵੇ, ਉਹ ਖਫੇ ਖੂਨ ਹੋਇਆ, ਪਤਾ ਨੀ ਐਂ ਲੱਗਦਾ ਜੀ ਉਹਨੇ ਪ੍ਰੋਫੈਸਰ ਨੂੰ ਮਾਰ ਹੀ ਦੇਣਾ ਹੁੰਦਾ। ਇਹ ਜੋ ਹਾਂ ਜੋ ਮੂੰਹ ਆਇਆ ਵੇ ਉਹਦੇ ਤੇ ਉਹੀ ਅਵਾ ਤਵਾ ਜਿਹਾ ਬੋਲੀ ਜਾਵੇ। ਤੇ ਉਹ ਜਦੋਂ ਮੇਰਾ ਜਿਹੜਾ ਉਸਤਾਦ ਪ੍ਰੋਫੈਸਰ ਸੀਗਾ ਜਿਹੜਾ ਉਹ ਜਿਵੇਂ ਉਹਨਾਂ ਨੇ ਭਿੱਜੀ ਬਿੱਲੀ ਜੀ ਵਾਂਗੂ ਅੱਗੋਂ ਕੁਝ ਵੀ ਨੀ ਬੋਲ ਰਿਹਾ ਸੀ, ਸਗੋਂ ਐਂ ਕਹੀ ਜਾਂਦੇ ਸੀ ਨਹੀਂ ਕਾਕਾ ਜੀ ਨਹੀਂ ਕਾਕਾ ਜੀ, ਮਤਲਬ ਬਹੁਤ ਨਰਮ ਲਹਿਜੇ ਚ ਬੋਲੀ ਜਾ ਅੱਗੋਂ ਜਵਾਬ ਦੇ ਰਿਹਾ ਸੀ। ਜਦੋਂ ਵਾਹਵਾ ਹੀ ਸ਼ੋਰ ਜਿਹਾ ਸੁਣਿਆ ਨਾ ਤੇ ਮੈਂ ਉੱਠ ਬੈਠਾ, ਮੇਰੇ ਕੋਲ ਕਮਰੇ ਚ ਬੈਠਾ ਨਾ ਗਿਆ ਤੇ ਮੈਂ ਚੱਪਲਾਂ ਦੀਆਂ ਪੈਰਾਂ ਚੜਾ ਕੇ ਤੇ ਬਾਹਰ ਨਿਕਲ ਆਇਆ ਤੇ ਮੈਂ ਉਹ ਮੁੰਡੇ ਦੇ ਕੋਲ ਆ ਗਿਆ ਵੀ ਜਿਹੜਾ ਬਹੁਤ ਉੱਚੀ ਬੋਲ ਕਬੋਲ ਕਰ ਰਿਹਾ ਸੀ। ਉਹਨੇ ਮੇਰਾ ਵੀ ਕੋਈ ਹਿਸਾਬ ਨਾ ਲਿਆ ਵੀ ਇਹ ਬੰਦਾ ਬਾਹਰੋਂ ਸਾਡੇ ਪ੍ਰਾਹੁਣਾ ਆਇਆ ਤੇ ਕੁਛ ਸੋਚਦਾ, ਪਰ ਉਹ ਮੇਰੇ ਉਸਤਾਦ ਪ੍ਰੋਫੈਸਰ ਨੂੰ ਬਹੁਤ ਬੁਰਾ ਭਲਾ ਕਹੀ ਗਿਆ। ਉਹਨੇ ਕੋਈ ਪਰਵਾਹ ਨਾ ਕੀਤੀ ਮੇਰੀ ਵੀ। ਮੇਰੇ ਦੇਖਦੇ ਦੇਖਦੇ ਹੀ ਉਹਦੀ ਜਿਹੜੀ ਨੂੰਹ ਸੀ ਉਸਤਾਦ ਪ੍ਰੋਫੈਸਰ ਦੀ ਉਹ ਵੀ ਆ ਗਈ ਤੇ ਉਹ ਉਦੋਂ ਵੀ ਭੈੜੀ ਜਿਵੇਂ ਲਾਲ ਮਿਰਚਾਂ ਖਾਧੀਆਂ ਹੁੰਦੀਆਂ, ਉਹ ਹੋਰ ਤਿੱਖੇ ਤੇ ਖਰਵੇ ਬੋਲ ਬੋਲੇ ਤੇ ਉਹ ਤਾਂ ਜੀ ਮੇਰੇ ਵੇਹਦੇ ਵੇਹਦੇ ਮਤਲਬ ਉਹਦਾ ਤਾਂ ਸਹੁਰੇ ਹੀ ਲੱਗਦਾ ਸੀ ਨਾ ਤੇ ਉਹਨੂੰ ਉਹ ਧੱਕਾ ਵੀ ਮਾਰ ਗਈ ਉਹਨੂੰ। ਸਾਰਾ ਸੀਨ ਦੇਖ ਕੇ ਪ੍ਰੋਫੈਸਰ ਉਹ ਭਰਪੂਰ ਸਿੰਘ ਦਾ ਵੀ ਮੇਰਾ ਦਿਲ ਦਿਮਾਗ ਜਿਹਾ ਸੁੰਨ ਹੋ ਗਿਆ। ਵੀ ਮੈਂ ਸੋਚਾਂ ਮੈਂ ਪ੍ਰੋਫੈਸਰ ਦੇ ਘਰੇ ਝਾਈ ਝਾਈ ਕਰ ਗਿਆ ਸੀਗਾ ਤੇ ਕੀ ਭਾਣਾ ਜਿਹਾ ਵਰਤ ਗਿਆ ਤੇ ਮੇਰੇ ਤੋਂ ਨਾ ਉਹਦੀ ਜਿਹੜੀ ਨਮੋਸ਼ੀ ਨਾ ਝੱਲੀ ਜਾਵੇ ਆਪਦੇ ਉਸਤਾਦ ਦੀ। ਮੈਂ ਸੋਚਿਆ ਵੀ ਕਾਲਜ ਵਿੱਚ ਮੇਰੇ ਉਸਤਾਦ ਦੀ ਕੀ ਹੈਸੀਅਤ ਹੈ ਤੇ ਇੱਥੇ ਘਰ ਵਿੱਚ ਇਹਨੂੰ ਮਿੱਟੀ ਚ ਰੋਲੀ ਜਾਂਦੇ ਇਹਦੇ ਜਿਹੜੀ ਜਵਾਬ ਹੈਗਾ ਕਿ ਕਿਵੇਂ ਸਿਫਤ ਤੇ ਸਿਫਤਾਂ ਕਰਦਾ ਜੀ ਆਪਦੇ ਘਰ ਦੀਆਂ ਆਪਦੇ ਔਲਾਦ ਦੀਆਂ। ਤੇ ਜਦੋਂ ਥੋੜੇ ਜਿਹੇ ਢਹਿਲੇ ਪਏ ਤਾਂ ਨਾ ਮੈਂ ਫਿਰ ਆਪਦਾ ਉਹ ਵਾਪਸ ਆਪਦੇ ਕਮਰੇ ਚ ਆ ਗਿਆ ਤੇ ਪੱਗ ਪੁੱਗ ਜੀ ਮੈਂ ਬੰਨੀ ਆਪਦੀ ਸੂਟ ਕਰਕੇ ਤੇ ਮੈਂ ਆਪਦੇ ਉਸਤਾਦ ਨੂੰ ਕਿਹਾ ਜੀ ਚੰਗਾ ਜੀ ਫਿਰ ਹੁਣ ਮੈਨੂੰ ਤਾਂ ਦਿਓ ਛੁੱਟੀ ਮੈਂ ਜਾਵਾਂ ਠੀਕ ਹੈ। ਤੇ ਬਸ ਫਿਰ ਗਈ ਸੀ ਮੈਂ ਬੱਸ ਫੜੀ ਤੇ ਵਾਪਸ ਕਾਲਜ ਆ ਗਿਆ। ਅੱਛਾ ਜਦੋਂ ਮੈਂ ਕਾਲਜ ਆ ਗਿਆ ਤਾਂ ਮੇਰੇ ਜਿਹੜੀ ਉਸਤਾਦ ਦੀ ਜਿਹੜੀ ਬੇਅਦਬੀ ਹੋਈ ਸੀ ਉਹ ਮੇਰੇ ਦਿਲ ਦਿਮਾਗ ਤੋਂ ਅਜੇ ਪਾਸੇ ਹੀ ਨਹੀਂ ਸੀ ਹੋ ਰਹੀ ਸੀਗੀ। ਤੇ ਮੈਂ ਸੋਚਦਾ ਸੀ ਵੀ ਪ੍ਰੋਫੈਸਰ ਆਪਦੀ ਪੜ੍ਹੀ ਲਿਖੀ ਔਲਾਦ ਦੀਆਂ ਕਿਵੇਂ ਸਿਫਤਾਂ ਕਰਦਾ ਨੀ ਥੱਕਦਾ ਸੀਗਾ ਤੇ ਉਹਦੀ ਇੰਨੀ ਬਰਖੋਈ ਹੋਈ ਇਹਦੇ ਨਾਲ ਤਾਂ ਸਾਡੇ ਪਿੰਡਾਂ ਵਾਲੇ ਜਿਹੜੇ ਅਨਪੜ੍ਹ ਆ ਉਹ ਵੀ ਨੀ ਐਂ ਕਰਦੇ ਗੇ ਤੇ ਮੈਂ ਕਈ ਦਿਨ ਜਾਣ ਬੁੱਝ ਕੇ ਨਾ ਉਹ ਆਉਂਦਾ ਕਾਲਜ ਵਿੱਚ ਉਹ ਜਿਹੜਾ ਆਪਦਾ ਉਸਤਾਦ ਸੀਗਾ ਉਹਦੇ ਮੱਥੇ ਲੱਗਣ ਤੋਂ ਪਾਸਾ ਵੜਦਾ ਰਿਹਾ ਵੀ ਯਾਰ ਮੈਂ ਨਾ ਹੀ ਮੱਥੇ ਲੱਗਾ ਉਹ ਫਿਰ ਨਮੋਸ਼ੀ ਜੀ ਵੱਟੂਗਾ। ਪਰ ਹੋਇਆ ਕਿ ਵੀ ਮੈਂ ਤਾਂ ਤਿੰਨ ਚਾਰ ਰਨ ਪਾਸਾ ਜਿਹਾ ਵੱਟਦਾ ਰਖੀਰੀ ਉਹਨੇ ਜਿਹੜਾ ਮੇਰਾ ਉਸਤਾਦ ਸੀ ਉਹਨੇ ਮੈਨੂੰ ਤਿੰਨਾਂ ਚਾਰਾਂ ਦਿਨਾਂ ਵਿੱਚ ਆਪ ਹੀ ਲੱਭ ਲਿਆ। ਮੈਂ ਤਾਂ ਸੋਚਦਾ ਤੇ ਹੁਣ ਮੈਂ ਜਦੋਂ ਲੱਭ ਲਿਆ ਮੈਨੂੰ ਤੇ ਮੈਂ ਫੇਰ ਵੀ ਸ਼ਰਮਿੰਦਾ ਜਿਹਾ ਹੋਇਆ ਉਹਦੇ ਮੱਥੇ ਨਾ ਲੱਗਾ ਤੇ ਮੇਰੀ ਕੋਸ਼ਿਸ਼ ਇਹੀ ਵੀ ਉਹਦੇ ਨਾਲ ਨਾ ਘੱਟ ਤੋਂ ਘੱਟ ਘਰ ਦੀ ਗੱਲ ਨਾ ਮੈਂ ਕਰਾਂ ਇਸ ਵਿਸ਼ੇ ਤੇ ਗੱਲ ਨਾ ਹੋਵੇ। ਪਰ ਪ੍ਰੋਫੈਸਰ ਮੈਨੂੰ ਕਹਿੰਦਾ ਉਹ ਜਿਹੜਾ ਉਸਤਾਦ ਸੀਗਾ ਜਿਹੜਾ ਉਹਨੂੰ ਪੜ੍ਹਾਉਂਦਾ ਸੀ ਭਰਪੂਰ ਨੂੰ ਭਰਪੂਰ ਆਂਹਦਾ ਬਈ ਭਰਪੂਰ ਸਿੰਘ ਤੇਰੇ ਅੱਗੇ ਮੇਰੀ ਇੱਕੋ ਹੀ ਬੇਨਤੀ ਹੈ ਜੋ ਕੁਝ ਤੂੰ ਮੇਰੇ ਘਰ ਵਿੱਚ ਵੇਖਿਆ ਨਾ ਤੇ ਜੋ ਤੂੰ ਸੁਣਿਆ ਉੱਥੇ ਤੇ ਮੇਰੀ ਤੇਰੇ ਅੱਗੇ ਇਹੀ ਅਰਜ਼ ਹੈ ਤੂੰ ਮੇਰੇ ਬੱਚਿਆਂ ਨੇ ਜੋ ਮੇਰੇ ਨਾਲ ਕੀਤਾ ਬੱਚਿਆਂ ਦੇ ਰੋਲ ਬੋਰੇ ਵੀ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਇਹ ਗੱਲ ਨਾ ਕਿਸੇ ਕੋਲੇ ਨਾ ਕਰੀ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਬਸ ਤੂੰ ਮੇਰੇ ਬੱਚੇ ਵੱਲੋਂ ਕੀਤੀ ਜਿਹੜੀ ਬਦਸਲੂਕੀ ਆ ਉਸ ਬਾਰੇ ਕਿਸੇ ਕੋਲੇ ਗੱਲ ਨਾ ਕਰੀ ਵੇਖ ਇਹ ਮੈਂ ਤੈਨੂੰ ਤਾਂ ਇਸ ਵਾਸਤੇ ਕਹਿ ਰਿਹਾ ਵੇਖ ਬਈ ਬੱਚਿਆਂ ਦੀ ਨਾ ਸੋਸਾਇਟੀ ਵਿੱਚ ਸ਼ਹਿਰ ਵਿੱਚ ਇੱਜ਼ਤ ਬਹੁਤ ਹੈ ਤੇ ਉਹਨਾਂ ਦਾ ਬਹੁਤ ਹੀ ਨਾਮ ਨਾ ਬਣਿਆ ਤੇ ਬਣੀ ਬਹੁਤ ਹੈ ਤੇ ਜੇ ਘਰ ਦੀ ਗੱਲ ਸਾਡੇ ਦੀ ਬਾਹਰ ਚਲੀ ਗਈ ਨਾ ਕਿਸੇ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਦੀ ਬਣੀ ਬਣਾਈ ਖੂਜ ਪੈ ਜੂਗੀ ਤੇ ਉਹਨਾਂ ਦਾ ਨਾ ਨੁਕਸਾਨ ਹੋ ਜਾਊਗਾ ਤੂੰ ਭਰਪੂਰ ਸਿੰਘ ਆ ਵੀ ਤੂੰ ਨਾ ਇਹ ਗੱਲ ਨਾ ਆਪਦੇ ਕੋਲ ਹੀ ਰੱਖੀ ਕਿਸੇ ਕੋਲ ਨਾ ਕਰੀ ਆਪਣੇ ਉਹ ਕਹਿੰਦਾ ਵੀ ਆਪਣੇ ਆਪਣੇ ਉਸਤਾਦ ਪ੍ਰੋਫੈਸਰ ਦੀ ਇਹ ਕਹਾਣੀ ਵਿਥਿਆ ਸੁਣਾ ਕੇ ਫਿਰ ਭਰਪੂਰ ਸਿੰਘ ਹੁਣ ਬਾਈ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਜਦੋਂ ਉਹਨੇ ਨਾ ਉਹ ਸਾਰੀ ਵਿਥਿਆ ਸੁਣਾਤੀ ਉਹਨੂੰ ਜਿਹੜਾ ਐਫ ਸੀ ਆਈ ਵਾਲਾ ਗੱਲ ਕਰਦਾ ਸੀਗਾ ਉਹ ਜਸਵੀਰ ਉਹਨੂੰ ਜਦੋਂ ਸੁਣਾਤੀ ਨਾ ਆਪਦੇ ਪ੍ਰੋਫੈਸਰ ਦੀ ਜਿਹੜਾ ਮੈਨੂੰ ਅੰਗਰੇਜ਼ੀ ਪੜ੍ਹਾ ਸੀ ਤੇ ਉਹ ਫਿਰ ਆਪਦੇ ਸਾਹਮਣੇ ਜਿਹੜੇ ਦੋ ਬੈਠੇ ਸੀਗੇ ਇੱਕ ਮਾਸਟਰ ਪ੍ਰੀਤਮ ਤੇ ਐਫ ਸੀ ਵਾਲਾ ਜਸਵੀਰ ਉਹਨਾਂ ਨੂੰ ਫਿਰ ਹੁਣ ਆਂਦਾ ਉਹ ਆਂਦਾ ਵੇਖ ਪ੍ਰੀਤਮ ਸਿੰਘ ਤੂੰ ਮਾਸਟਰ ਲੱਗਾ ਤੇ ਘੱਟ ਪੜਿਆ ਤੂੰ ਵੀ ਨੀ ਗਾ ਤੂੰ ਵੀ ਤੇ ਆਪਾਂ ਤੂੰ ਵੀ ਮਾਸਟਰ ਇੰਗਲਿਸ਼ ਦੀ ਹੈ ਨਾ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤੇ ਕਾਹੇ ਜੀ ਦੀ ਤੇਰੇ ਘਰ ਚ ਵੀ ਘਾਟ ਹੈ ਨੀ ਤੇਰੇ ਘਰ ਵਾਲੀ ਹੈਡਮਾਸਟਰ ਨੀ ਲੱਗੀ ਹੈ ਤੂੰ ਪਹਿਲਾਂ ਤੇ ਹੁਣ ਦੱਸ ਇਹਦਾ ਜਵਾਬ ਤਾਂ ਮੈਂ ਫੇਰ ਦੇਊਂਗਾ ਜਿਹੜਾ ਜਿਹਨੇ ਮੈਨੂੰ ਸਵਾਲ ਕੀਤਾ ਜਸਵੀਰ ਐਫ ਸੀ ਆਈ ਨੇ ਪਹਿਲਾਂ ਤੂੰ ਦੱਸ ਵੀ ਤੇਰੇ ਦੋ ਨਿਆਣੇ ਆ ਤੂੰ ਉਹਨਾਂ ਨੂੰ ਵੱਧ ਤੋਂ ਵੱਧ ਪੜ੍ਹਾ ਚੁੱਕਿਆ ਹੈਗਾ ਤੁਸੀਂ ਆਪ ਵੱਧ ਤੋਂ ਵੱਧ ਪੜ੍ਹੇ ਹੈਗੇ ਆ ਹੁਣ ਤੇਰਾ ਮੁੰਡਾ 40 ਦਾ ਹੋ ਗਿਆ ਉਹ ਕਹਿੰਦਾ ਮੈਂ ਵਿਆਹ ਹੀ ਨੀ ਕਰਾਉਣਾ ਹੈਗਾ ਤੇ ਤੇਰੀ ਕੁੜੀ 38 ਦੀ ਹੋ ਗਈ ਆ ਉਹ ਵੀ ਪੈਰ ਗੱਡੀ ਖੜੀ ਹੈ ਵੀ ਮੈਂ ਵੀ ਨੀ ਵਿਆਹ ਕਰਾਉਣਾ ਗਾ ਉਹ ਦੋਨੋਂ ਹੀ ਨੀ ਤੁਹਾਡੇ ਪੈਰ ਲੱਗਣ ਦਿੰਦੇ ਤੇ ਤੁਸੀਂ ਦੋਨੋਂ ਜੀ ਕਿਤੇ ਕਿਸੇ ਕੋਲ ਕਿਤੇ ਕਿਸੇ ਕੋਲ ਕਹਿੰਦੇ ਆ ਵੀ ਸਾਡੇ ਜਵਾਕਾਂ ਨੂੰ ਸਮਝਾਓ ਉਹ ਸਾਡੇ ਆਖੇ ਨੀ ਲੱਗਦੇ ਆਹ ਤਾਂ ਤੇਰੇ ਘਰ ਦਾ ਹਾਲ ਹੈ ਹੁਣ ਸੁਣ ਲਾ ਵੀ ਜਸਵੀਰ ਸਿਆ ਤੂੰ ਤੂੰ ਸਾਇੰਸ ਦੀ ਬੀ ਐਸ ਸੀ ਕੀਤੀ ਸੀਗੀ ਤੇ ਫੇਰ ਮਾਸਟਰ ਕਰਕੇ ਪੋਸਟ ਗ੍ਰੈਜੂਏਸ਼ਨ ਕਰਕੇ ਉੱਚੇ ਅਹੁਦੇ ਦੇ ਤੂੰ FCI ਚ ਲੱਗ ਗਿਆ FCI ਵਿਚ ਤੈਨੂੰ ਇਸ ਵੇਲੇ ਨਾ ਪੈਸੇ ਦੀ ਘਾਟ ਹੈ ਤੇ ਨਾ ਤੈਨੂੰ ਸਲਾਮਾਂ ਦੀ ਘਾਟ ਹੈ ਪਰ ਤੂੰ ਹਰ ਤੀਜੇ ਦਿਨ ਆਪਦੇ ਪਿਓ ਨੂੰ ਕੁੱਟੀ ਜਾਂਦਾ ਸਾਰੇ ਪਿੰਡ ਨੂੰ ਪਤਾ ਹੈ ਵੀ ਤੂੰ ਉਹਦੀ ਪੱਗ ਰੋਲਦਾ ਰਿਹਾ ਬਹੁਤ ਰੋਲੀ ਉਹਦੀ ਪੱਗ ਤੇ ਉਹਨਾਂ ਨੇ ਹਾਰ ਕੇ ਤੇਰੇ ਮਾਂ ਪਿਓ ਨੇ ਤੇਰਾ ਉਹ ਆਪਦਾ ਜੱਦੀ ਘਰ ਛੱਡ ਦਿੱਤਾ ਹੈ ਜ਼ਮੀਨ ਜਾਇਦ ਛੱਡ ਦਿੱਤੀ ਹੈ ਤੇ ਉਹ ਆਪਦੀ ਕੁੜੀ ਕੋਲੇ ਰਹਿ ਰਹੇ ਇਸ ਵੇਲੇ ਪੜਿਆ ਤੂੰ ਵੀ ਬਹੁਤ ਜ਼ਿਆਦੇ ਆ ਪੜਿਆ ਮਾਸਟਰ ਵੀ ਬਹੁਤ ਜ਼ਿਆਦੇ ਆ ਤੇ ਹੁਣ ਮੈਂ ਤੁਹਾਡੇ ਕੋਲ ਤਿੰਨ ਐਗਜ਼ਾਮਪਲਾਂ ਰੱਖ ਦਿੱਤੀਆਂ ਦੋ ਤਾਂ ਤੁਹਾਡੀਆਂ ਹੋ ਗਈਆਂ ਇੱਕ ਮੈਂ ਆਪਦੇ ਉਸਤਾਦ ਦੀ ਵੀ ਜਿਹੜਾ ਬਹੁਤ ਪੜਿਆ ਸੀ ਤੇ ਜਿਹਨੇ ਆਪਦੀ ਔਲਾਦ ਵੀ ਬਹੁਤ ਪੜ੍ਹਾਈ ਸੀਗੀ ਤੇ ਹੈ ਪੜ੍ਹ ਲਿਖ ਕੇ ਤੂੰ ਆਪਦੇ ਪਿਓ ਨੂੰ ਕੁੱਟੀ ਜਾਂਦਾ ਆ ਮਾਸਟਰ ਦੇ ਜਵਾਕ ਵਿਆਹ ਨੀ ਕਰਾਉਂਦੇ ਗੇ ਉਧਰ ਸਾਡਾ ਉਸਤਾਦ ਦਾ ਬੁਰਾ ਹਾਲ ਹੈ ਤਾਂ ਹੁਣ ਮੈਨੂੰ ਲੱਗਦਾ ਵੀ ਮੈਂ ਤੇਰੇ ਸਵਾਲ ਦਾ ਜਵਾਬ ਵਿੱਚ ਆ ਹੀ ਗਿਆ ਹੋਊਗਾ ਤੇ ਅਜੇ ਵੀ ਹੋਰ ਤਰਕ ਦੀ ਲੋੜ ਹੈ ਦੱਸ ਉਹ ਦੋਨੋ ਤਰਕ ਦੀ ਲੋੜ ਹੈ ਤਾਂ ਦੱਸ ਦਿਓ ਤੇ ਉਹ ਫਿਰ ਸੁਣ ਕੇ ਦੋਨੇ ਜਾਣੇ ਚੁੱਪ ਕਰ ਗਏ ਤੇ ਬਾਈ ਜੀ ਇਹ ਗੱਲ ਸੀ ਇਹ ਸ਼ੁਰੂ ਦੇ ਵਿੱਚ ਮੈਂ ਕਿਹਾ ਸੀ ਵੀ ਹਰਮਨ ਰੇਡੀਓ ਦੇ ਪਿਆਰੇ ਸਰੋਤੇ ਹੋ ਹੈ ਨਾ ਤੁਹਾਡੇ ਨਾਲ ਵਿਚਾਰ ਵਿਹੜੇ ਚ ਪੇਸ਼ ਕੀਤਾ ਜਾ ਰਿਹਾ ਇਸ ਵਿੱਚ ਹੁਣ ਤੁਸੀਂ ਇਹਦੇ ਉੱਤੇ ਇਹ ਵੇਖਣਾ ਵੀ ਉਹ ਜਿਹੜਾ ਪ੍ਰੋਫੈਸਰ ਭਰਪੂਰ ਸਿੰਘ ਨੇ ਉਹਦਾ ਜਿਹੜਾ ਜਵਾਬ ਸਵਾਲਾਂ ਦਾ ਜਵਾਬ ਕੰਪਲੀਟ ਦੇਤਾ ਜਾਂ ਅੱਧਾ ਦਿੱਤਾ ਜਾਂ ਨਹੀਂ ਠੀਕ ਹੈ ਇਹਦੇ ਬਾਬਤ ਹੁਣ ਸਿੱਧੂ ਸਾਹਿਬ ਤੁਸੀਂ ਆਪਦੇ ਸਰੋਤਿਆਂ ਨੂੰ ਦੱਸੋ ਅਗਲੀ ਉਹਨਾਂ ਦੇ ਅੱਗੇ ਆਪਦਾ ਮਤ ਪੇਸ਼ ਰੱਖੋ
ਦੇਖੋ ਆਪਾਂ ਤੁਸੀਂ ਦੱਸਿਆ ਕਿ ਵਿਹੜੇ ਦੇ ਵਿੱਚ ਵਿਚਾਰ ਜਿਹੜੇ ਪੇਸ਼ ਕਰ ਦਿੱਤੇ ਤੇ ਆਪਾਂ ਸਰੋਤਿਆਂ ਨੂੰ ਇਹੀ ਕਹਾਂਗੇ ਵੀ ਆਉਣ ਵਾਲੇ ਹਫ਼ਤੇ ਇਸ ਹਫ਼ਤੇ ਤੁਸੀਂ ਇਹ ਸਟੋਰੀ ਸੁਣੋ ਸ਼ੇਅਰ ਕਰੋ ਦੁਬਾਰਾ ਸੁਣੋ ਆਪਣੇ ਭਾਈਵੰਦਾਂ ਵਿੱਚ ਡਿਸਕਸ਼ਨ ਕਰੋ ਔਰ ਸਾਨੂੰ ਫੀਡਬੈਕ ਦਿਓ ਰਿਕਾਰਡਿੰਗ 2-3 ਮਿੰਟ ਦੀ ਭੇਜੋ ਸਾਨੂੰ ਤੇ ਦੱਸੋ ਕਿ ਉਹ ਭਰਪੂਰ ਸਿੰਘ ਸਹੀ ਹੈ ਜਾਂ ਗਲਤ ਹੈ ਕੀ ਇਹ ਸੋਸਾਇਟੀ ਦੇ ਵਿੱਚ ਜ਼ਿਆਦਾ ਪ੍ਰਚਲਿਤ ਨਹੀਂ ਹੋ ਗਿਆ ਇਹ ਕੰਮ ਕਿ ਪਰਿਵਾਰ ਟੁੱਟਦੇ ਜਾ ਰਹੇ ਆ ਜਿਹੜੇ ਭਾਈਚਾਰੇ ਸਾਂਝਾਂ ਨੇ ਪਰਿਵਾਰਕ ਸਾਂਝਾਂ ਟੁੱਟਦੀਆਂ ਜਾ ਰਹੀਆਂ ਨੇ ਤੇ ਪੜ੍ਹਾਉਣੇ ਚਾਹੀਦੇ ਆ ਕਿੰਨੇ ਕੁ ਪੜ੍ਹਾਉਣੇ ਚਾਹੀਦੇ ਆ ਬੱਚੇ ਕਿੱਦਾਂ ਦੀ ਪੜ੍ਹਾਈ ਚਾਹੀਦੀ ਆ ਸੋ ਇਹਦੇ ਬਾਰੇ ਆਪਣੇ ਖੁੱਲ੍ਹ ਕੇ ਵਿਚਾਰ ਦਿਓ ਗੱਜਣ ਵਾਲਾ ਬਾਈ ਜੀ ਆਪਾਂ ਅਗਲੇ ਹਫ਼ਤੇ ਉਡੀਕਾਂਗੇ ਫਿਰ ਆਪਣੇ ਵਿਚਾਰ ਆਪਾਂ ਉਹ ਪੇਸ਼ ਕਰਾਂਗੇ ਇਸ ਕਹਾਣੀ ਦੇ ਉੱਤੇ ਆਧਾਰਿਤ ਇਹੀ ਆਪਾਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਬਾਈ ਜੀ ਕਿ ਰਿਕਾਰਡਿੰਗਸ ਭੇਜਣਗੇ ਸਾਨੂੰ ਤੇ ਅਸੀਂ ਉਹ ਚਲਾਵਾਂਗੇ ਆਪਣੇ ਰੇਡੀਓ ਚ ਇਹਦੀ ਪ੍ਰਤੀਕਿਰਿਆ ਜਿਹੜੀ ਤੁਸੀਂ ਦਿਓਗੇ ਸੋ ਇੱਕ ਓਪਨ ਕਹਾਣੀ ਹੈ ਜਿਸ ਨੂੰ ਤੁਸੀਂ ਫਿਨਿਸ਼ ਕਰੋਗੇ ਸਾਡੇ ਸਰੋਤੇ ਬਾਈ ਜੀ ਲਈਏ ਇਜਾਜ਼ਤ ਫਿਰ
ਮੇਰਾ ਸਿੱਧੂ ਸਹੀ ਸੀਗਾ ਕਿਉਂਕਿ ਮੈਂ ਜਦੋਂ ਗੱਲ ਮੇਰੇ ਕੋਲ ਆਈ ਜਾਂ ਮੈਂ ਸੁਣੀ ਇਹ ਸਾਰੀ ਤਿੰਨ ਕਰੈਕਟਰਾਂ ਦੀ ਕਹਾਣੀ ਤਾਂ ਮੈਂ ਇਹਦਾ ਨਿਰਣਾ ਨੀ ਕਰ ਸਕਿਆ ਵੀ ਭਰਪੂਰ ਸਿੰਘ ਬਿਲਕੁਲ ਠੀਕ ਗੱਲ ਕਹਿ ਰਿਹਾ ਉਹਦੀਆਂ ਜਿਹੜੀਆਂ ਤਸ਼ਬੀਹਾਂ ਠੀਕ ਆ ਜਾਂ ਨਹੀਂ ਠੀਕ ਇਸ ਵਾਸਤੇ ਮੈਂ ਕਿਉਂਕਿ ਕਿਸੇ ਨਿਰਣੇ ਤੇ ਨੀ ਪਹੁੰਚ ਰਿਹਾ ਮੈਂ ਚਲੋ ਆਪਾਂ ਆਪਦੇ ਸਰੋਤਿਆਂ ਦੇ ਉੱਤੇ ਗੱਲ ਸਿੱਧੂ ਸਾਹਿਬ ਦੇ ਜ਼ਰੀਏ ਉਹਦੇ ਰੇਡੀਓ ਮਾਧਿਅਮ ਦੇ ਜ਼ਰੀਏ ਉੱਥੇ ਉਹਨਾਂ ਅੱਗੇ ਸੁੱਤੀ ਜਾਵੇ ਤੇ ਉਹ ਦੱਸਣ ਤੇ ਆਪਾਂ ਰਲ ਮਿਲ ਕੇ ਕਹੇ
ਬਹੁਤ ਰੌਚਕ ਹੋਏਗੀ ਜੀ ਇਹਦੀ ਪ੍ਰਤੀਕਿਰਿਆ ਸੋ ਗੱਜਣ ਵਾਲਾ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰਾਨਾ
ਅੱਛਾ ਅੱਛਾ ਬਾਈ ਜੀ ਇਹ ਸੀਗਾ ਆਪਣਾ ਇਸ ਵਾਰ ਦਾ ਐਪੀਸੋਡ ਤੇ ਅਗਲੀ ਵਾਰ ਨੂੰ ਫਿਰ ਕੋਈ ਹੋਰ ਅਗਲੀ ਵਾਰ ਨੂੰ ਤਾਂ ਤੁਹਾਡੇ ਹੀ ਸੁਣਾਂਗੇ ਵੀ ਤੁਹਾਡੇ ਕੀ ਵਿਚਾਰ ਆ ਰਹੇ ਨੇ ਤੇ ਬਾਕੀ ਗੱਲਾਂ ਫਿਰ ਸਹੀ ਖੁਸ਼ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕਹਾਣੀ ਸਾਂਝੀ ਕੀਤੀ ਆ ਇਹ ਵੈਸੇ ਸਮਾਜ ਦੇ ਵਿੱਚ ਬੜਾ ਕਾਮਨ ਜਿਹਾ ਹੋ ਗਿਆ ਵਰਤਾਰਾ ਤੇ ਅਖੀਰ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਸਾਰੇ ਸਰੋਤਿਆਂ ਨੂੰ ਕਿ ਹਫ਼ਤੇ ਦੇ ਅੰਦਰ ਅੰਦਰ ਇਹ ਸਟੋਰੀ ਦੁਬਾਰਾ ਸੁਣੋ ਸ਼ੇਅਰ ਕਰੋ ਔਰ ਆਪਣੇ ਵਿਚਾਰ ਜਿਹੜੇ 2 ਜਾਂ 3 ਮਿੰਟ ਦੇ ਵਿੱਚ ਰਿਕਾਰਡ ਕਰਕੇ ਨਾ ਵਟਸਐਪ ਤੇ ਮੈਨੂੰ ਪਰਸਨਲ ਭੇਜ ਦਿਓ ਜਾਂ ਟੈਲੀਗ੍ਰਾਮ ਤੇ ਭੇਜ ਦਿਓ ਜਾਂ ਈਮੇਲ ਭੇਜ ਦਿਓ ਔਰ ਅਸੀਂ ਅਗਲੇ ਹਫ਼ਤੇ ਨਾ ਇਹਨਾਂ ਦੇ ਵਿੱਚੋਂ ਫਿਰ ਜਿਹੜੀ ਪ੍ਰਤੀਕਿਰਿਆ ਤੁਹਾਡੀ ਤੁਸੀਂ ਕੀ ਸੋਚਦੇ ਹੋ ਉਹ ਚਲਾਵਾਂਗੇ ਮਲਕੀਤ ਸਿੰਘ ਹੁਣੀ ਕੈਨਬਰਾ ਤੋਂ ਕਹਿੰਦੇ ਨੇ ਕਿ ਵੱਟ ਕੱਢ ਤੇ ਬਾਈ ਜੀ ਇਹਨਾਂ ਦਾ ਬਿਲਕੁਲ ਜੀ ਵੱਟ ਕੱਢੇ ਪਏ ਨੇ ਤੇ ਬੜਾ ਚਿੰਤਨ ਕਰਦੇ ਨੇ ਗੰਭੀਰ ਸੋਚਦੇ ਨੇ ਤੇ ਕਈ ਵਾਰੀ ਇਹੋ ਜਿਹੀ ਗੱਲ ਕਰਦੇ ਨੇ ਕਿ ਸਾਨੂੰ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਸੋਚ ਵੀ ਨਹੀਂ ਸਕਦੇ ਪਏ ਇਹੋ ਜਿਹੀ ਵੀ ਸੋਚ ਸੋਚੀ ਜਾ ਸਕਦੀ ਆ ਜਗਤਾਰ ਜੌਲ ਬਾਈ ਜੀ ਤੁਹਾਡੇ ਪ੍ਰਤੀਕਿਰਿਆ ਦੀ ਜ਼ਰੂਰ ਸਾਨੂੰ ਲੋੜ ਹੈ। ਮਨੀਲਾ ਤੋਂ ਤੁਸੀਂ ਕੀ ਸੋਚਦੇ ਹੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ? ਮਹਿੰਦਰ ਸਿੰਘ ਹੰਸ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪੋਡਕਾਸਟ ਤੇ ਫੁੱਲ ਪ੍ਰੋਗਰਾਮ ਸੁਣਾਂਗੇ ਜੀ। ਧੰਨਵਾਦ, ਤੁਸੀਂ ਵੀ ਜ਼ਰੂਰ ਭੇਜਿਓ ਜੀ ਆਪਣਾ ਵਿਚਾਰ। ਸਤਿਕਾਰਯੋਗ ਅਜਮੇਰ ਸਿੰਘ ਜੀ, ਤੁਸੀਂ ਵਿਚਾਰ ਭੇਜਿਆ ਸੀ, ਕਹਿੰਦੇ ਵੀ ਸਿਧਾਂਤ ਨੂੰ ਕੌਣ ਪੁੱਛਦਾ ਹੈ, ਤੇ ਬਿਲਕੁਲ ਤੁਸੀਂ ਜ਼ਰੂਰ ਇਸ ਸਟੋਰੀ ਦਾ ਵਿਚਾਰ ਭੇਜਣਾ ਸਾਨੂੰ। ਤੇ ਤੇਜਿੰਦਰਪਾਲ ਵੀ ਸਾਡੇ ਨਾਲ ਜੁੜੇ ਸੀ, ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਰਣਜੀਤ ਸਿੱਖ ਮੁੱਦਕੀ ਵਾਲੇ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ, ਸਤਿ ਸ੍ਰੀ ਅਕਾਲ। ਤੇ ਨਰਿੰਦਰ ਰਾਠੌਰ ਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਸੋ ਆਪਣੇ ਆਪਣੇ ਵਿਚਾਰ ਜ਼ਰੂਰ ਦੋ ਜਾਂ ਤਿੰਨ ਮਿੰਟ ਦੇ ਵਿੱਚ ਬਰੀਫ ਰੱਖ ਕੇ ਭੇਜਣਾ ਕਿ ਤੁਸੀਂ ਕੀ ਸੋਚਦੇ ਇਸ ਕਹਾਣੀ ਦਾ, ਕੀ ਸਾਰ ਨਿਕਲਣਾ ਚਾਹੀਦਾ। ਮਹਿੰਦਰ ਸਿੰਘ ਜ਼ਰੂਰ, ਹੰਸ ਸਾਹਿਬ, ਸੋ ਬਹੁਤ ਤਹਿ ਦਿਲੋਂ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਜੁੜਦੇ ਨੇ, ਸਮਾਂ ਕੱਢਦੇ ਨੇ ਔਰ ਆਪਣਾ ਹਮਸਫ਼ਰ ਸਾਨੂੰ ਚੁਣਦੇ ਨੇ ਹਰਮਨ ਰੇਡੀਓ ਨੂੰ। ਹਰਮਨ ਰੇਡੀਓ 'ਤੇ ਲਗਾਤਾਰ ਇੰਪਰੂਵਮੈਂਟ ਕੀਤੀ ਜਾ ਰਹੀ ਹੈ, ਟੈਕਨੀਕਲ ਤੌਰ ਦੇ ਉੱਤੇ ਵੀ ਅਤੇ ਪ੍ਰੋਗਰਾਮਿੰਗ ਤੌਰ ਦੇ ਉੱਤੇ ਵੀ। ਔਰ ਸਾਡੇ ਸਾਰੇ ਹੀ ਜਿੰਨੇ ਪ੍ਰਜੈਂਟਰ ਨੇ, ਸਾਡੀ ਟੀਮ ਹੈ, ਦਿਨ ਰਾਤ ਮਿਹਨਤ ਕਰ ਰਹੀ ਹੈ ਔਰ ਮੈਂ ਉਮੀਦ ਕਰਦਾ ਕਿ ਅਸੀਂ ਤੁਹਾਡੀਆਂ ਆਸਾਂ ਅਤੇ ਉਮੀਦਾਂ 'ਤੇ ਖਰੇ ਉਤਰਦੇ ਹੋਵਾਂਗੇ ਔਰ ਤੁਹਾਡਾ ਐਂਟਰਟੇਨਮੈਂਟ, ਤੁਹਾਡਾ ਮਨੋਰੰਜਨ ਕਰਦੇ ਹੋਵਾਂਗੇ। ਸੋ ਨਰਿੰਦਰ ਰਾਠੌਰ ਜੀ ਕਹਿੰਦੇ ਬਹੁਤ ਵਧੀਆ ਗੱਜਣ ਵਾਲਾ ਜੀ, ਬਿਲਕੁਲ। ਅਤੇ ਮੈਂ ਲੈਂਦਾ ਜੀ ਵਿਦਾ, ਅਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ ਕਨੇਡਾ, ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ। ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਛੇਤੀ ਉਪਲਬਧ ਹੋ ਜਾਏਗਾ, ਕਹਾਣੀ ਵੀ ਛੇਤੀ ਹੀ ਉਪਲਬਧ ਹੋ ਜਾਏਗੀ। ਸੋ ਜ਼ਰੂਰ ਹਰਮਨ ਰੇਡੀਓ ਨਾਲ ਜੁੜੇ ਰਹਿਣਾ, ਆਪਣਾ ਖਿਆਲ ਰੱਖਣਾ, ਹੋਰਨਾਂ ਦਾ ਵੀ ਖਿਆਲ ਰੱਖਣਾ। ਰੱਬ ਰਾਖਾ।